ਤੁਹਾਨੂੰ ਪਤਾ ਕੈਨੇਡਾ ਦੇ ਵਿੱਚੋਂ ਹਰ ਰੋਜ਼ ਕੋਈ ਨਾ ਕੋਈ ਫੈਮਿਲੀ ਪੰਜਾਬ ਵਾਪਸ ਕਿਉਂ ਜਾ ਰਹੀ ਹੈ?
ਜਦੋਂ ਬੱਚਾ ਪਲੱਸ 2 ਤੋਂ ਬਾਅਦ ਉੱਥੇ ਜਾਂਦਾ, ਦੇਖੋ ਕਿਹੜੀ ਕਿਹੜੀ ਪ੍ਰੋਬਲਮ ਉਹਨੂੰ ਫੇਸ ਕਰਨੀਆਂ ਪੈ ਰਹੀਆਂ। ਸਭ ਤੋਂ ਪਹਿਲਾਂ ਤਾਂ ਜਾ ਕੇ ਉਹਨੇ ਟਾਈਮ 'ਤੇ ਉੱਠਣਾ, ਫਿਰ ਉਸ ਤੋਂ ਬਾਅਦ ਖਾਣਾ ਬਣਾਉਣਾ, ਫਿਰ ਉਹਨੇ ਆਪਣੀ ਜੌਬ ਲੱਭਣੀ, ਫਿਰ ਉਹ ਜੌਬ ਤੋਂ ਬਾਅਦ ਆਪਣੀ ਸਟੱਡੀ ਕਰਨੀ, ਸਾਰਾ ਕੁਝ ਸਾਂਭਣ ਦੇ ਲਾਇਕ ਹੈ ਇੱਕ 12ਵੀਂ ਦਾ ਬੱਚਾ।
ਸਟੂਡੈਂਟਸ ਦੀਆਂ ਸੁਸਾਈਡ ਤੇ ਅਨਐਕਸਪੈਕਟਡ ਮੌਤਾਂ 80% ਡਰੱਗ ਯੂਜ਼ ਕਰਕੇ ਹੋ ਰਹੀਆਂ ਨੇ।
ਉਹ ਡਰੱਗਸ ਤੋਂ ਥੋੜੀ ਰਿਲੀਫ ਲੈਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਡਰੱਗਸ 'ਚ ਮਿਲਾਵਟ ਹੋਣ ਕਰਕੇ, ਜਿੱਦਾਂ ਓਪੀਅਮ 'ਚ ਦੱਸਿਆ ਜਾ ਰਿਹਾ ਹੈ ਨਾ, ਪੈਂਟਾਨਿਲ ਵਗੈਰਾ ਦੀ ਕੋਟਿੰਗ ਕੀਤੀ ਹੁੰਦੀ ਆ,
ਮਤਲਬ ਕੈਮੀਕਲ ਤੁਹਾਨੂੰ ਓਪੀਅਮ 'ਚ ਮਿਲਾ ਕੇ ਦੇ ਰਹੇ ਨੇ।
ਬਿਲਕੁਲ ਬਿਲਕੁਲ।
ਫਿਰ ਵੀ ਕੈਨੇਡਾ ਜਾਣ ਲਈ ਲੋਕਾਂ 'ਚ ਇੰਨਾ ਕਰੇਜ਼ ਕਿਉਂ?
ਕਈ ਸਟੂਡੈਂਟਸ ਜਾਂ ਕਈ ਜਿਹੜਾ ਯੂਥ ਆ ਉਹ ਇੱਦਾਂ ਸੋਚਦਾ ਕਿ ਕੈਨੇਡਾ ਜਿਹੜਾ ਨਾ ਉਹ ਹਾਇਰ ਵਰਜ਼ਨ ਆਫ ਪੰਜਾਬ ਆ, ਤੁਹਾਡੀ ਸਰੀਰ ਹੀ ਬਦਲ ਜਾਣਾ ਤੇ ਤੁਸੀਂ ਸਿੱਧਾ ਜਾਂਦੇ, ਤੁਹਾਨੂੰ ਗੱਡੀ ਦੀ ਚਾਬੀ ਦੇਣੀ, ਉਹਨਾਂ ਕਿ ਆਓ ਜੀ ਤੁਹਾਡਾ ਆ ਬੰਗਲਾ, ਆਹ ਤੁਹਾਡਾ ਸਵਿਮਿੰਗ ਪੂਲ ਆ, ਤੁਹਾਡੀ ਰੋਲਸ ਰੋਇਸ ਆ ਜਿੱਦਾਂ। ਤੇ ਪੋਡਕਾਸਟ ਸੁਣਨ ਤੋਂ ਬਾਅਦ ਤੁਸੀਂ 10 ਵਾਰੀ ਸੋਚੋਗੇ ਕਿ ਐਜ਼ ਆ ਸਟੂਡੈਂਟ ਕੈਨੇਡਾ ਅਜੇ ਵੀ ਤੁਹਾਡੇ ਲਈ ਸਹੀ ਆਪਸ਼ਨ ਹੈ ਜਾਂ ਨਹੀਂ। ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਹੁਣ ਥੋੜੀਆਂ ਕੰਡੀਸ਼ਨਸ ਐਂਟਰੀ ਵਾਲੀਆਂ ਹਾਰਡ ਹੋ ਰਹੀਆਂ।
ਬਹੁਤ ਹਾਰਡ ਹੋ ਗਈਆਂ, ਥੋੜੀਆਂ ਬਹੁਤ ਹਾਰਡ ਹੋ ਗਈਆਂ।
ਤੇ ਪੋਡਕਾਸਟ ਦੇਖਦੇ ਰਹੋ ਕਿਉਂਕਿ ਇਹਦੇ ਵਿੱਚ ਆਪਾਂ ਜੋ ਪ੍ਰੋਬਲਮਸ ਨੇ ਉਹਦੇ ਸੋਲੂਸ਼ਨਸ ਦੀ ਵੀ ਗੱਲ ਕਰੀ ਆ। ਤੁਸੀਂ ਦੁਬਾਰਾ ਆਪਦੀ ਲਾਈਫ ਸ਼ੁਰੂ ਕਰਨੀ ਹੋਵੇ ਇੰਡੀਆ 'ਚੋਂ, ਤੁਸੀਂ ਵਾਪਸ ਕੈਨੇਡਾ ਮਤਲਬ ਜਾਣਾ, ਕੀ ਕਰੋਗੇ ਤੁਸੀਂ?
ਸੋ ਜੀਵਨ ਸਰ, ਥੈਂਕ ਯੂ ਸੋ ਮੱਚ। ਇਹ ਜਿਹੜਾ ਅੱਜ ਅਸੀਂ ਪੋਡਕਾਸਟ ਕਰਨ ਲੱਗੇ ਹਾਂ, ਇਹਦੇ ਲਈ ਤੁਸੀਂ ਅੱਗੇ ਵੱਧ ਕੇ ਆਏ ਹੋ ਕਿ ਤੁਸੀਂ ਇੱਥੇ ਗੱਲ ਕਰਨਾ ਚਾਹੁੰਦੇ ਹੋ। ਕੈਨੇਡਾ ਦੇ ਵਿੱਚ ਬਹੁਤ ਸਾਰਾ ਪੰਜਾਬ ਦਾ ਯੂਥ ਜਿਹੜਾ ਵਾ ਓਵਰਫਲੋ ਮੈਂ ਕਹਿ ਸਕਦਾ ਕਿ ਜਾ ਰਿਹਾ ਪੰਜਾਬ ਦੇ ਉੱਤੋਂ। ਮੇ ਬੀ ਉਹਨਾਂ ਨੇ ਈਜ਼ੀ ਕੀਤਾ ਪ੍ਰੋਸੈਸ, ਜਾਂ ਉਹ ਆਪਣੀ ਕੰਟਰੀ ਦੀ ਕਹਿ ਲਓ ਪ੍ਰੋਫਿਟ ਲਈ ਕਰ ਰਹੇ ਨੇ, ਕੁਛ ਵੀ ਕਰ ਰਹੇ ਨੇ, ਪਰ ਬਹੁਤ ਸਾਰੀਆਂ ਨਿਊਜ਼ ਆ ਰਹੀਆਂ ਕਿ ਜਿਹੜਾ ਉਹ ਯੂਥ ਹੈ ਉਹ ਖਰਾਬ ਹੋ ਰਿਹਾ। ਕੀ ਮੇਨ ਚੈਲੇਂਜਸ ਆ ਰਹੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਇਮੀਗ੍ਰੇਟ ਕਰ ਰਹੇ ਨੇ, ਜਿਹੜੇ ਸਟੂਡੈਂਟਸ ਮੇਨਲੀ ਜਿਹੜੇ 10ਵੀਂ 12ਵੀਂ ਕਰਕੇ ਇਮੀਗ੍ਰੇਟ ਕਰ ਰਹੇ ਨੇ, ਕਿੱਦਾਂ ਦੇ ਚੈਲੇਂਜ ਫੇਸ ਕਰ ਰਹੇ ਨੇ ਤੁਹਾਡੇ ਸਾਹਮਣੇ?
ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਦੋਂ ਵੀ ਤੁਹਾਡੇ ਕੋਲ ਕੋਈ ਸੌਖਾ ਵਿਸ਼ਾ ਹੁੰਦਾ ਤੁਸੀਂ ਮੈਨੂੰ
ਨਹੀਂ, ਸੌਖਾ ਵਿਸ਼ਾ ਨਹੀਂ ਹੈ, ਕਿਉਂਕਿ ਸਾਨੂੰ ਕਾਫੀ ਜਾਣੇ ਨਾ ਵੀ ਕਰ ਦਿੰਦੇ ਕਿ ਨਹੀਂ ਇਹ ਥੋੜਾ ਕੰਟਰੋਵਰਸ਼ੀਅਲ ਹੋ ਸਕਦਾ, ਲੋਕੀ ਕਹਿਣਗੇ ਯਾਰ ਅੱਛਾ ਤੁਸੀਂ ਬਹਿ ਕੇ ਗੱਲਾਂ ਕਰ ਰਹੇ ਹੋ ਤੇ ਹੈ ਨਾ, ਮਤਲਬ ਇੱਦਾਂ ਦੀਆਂ ਚੀਜ਼ਾਂ, ਪਰ ਤੁਸੀਂ ਹਮੇਸ਼ਾ ਅੱਗੇ ਵੱਧ ਕੇ ਆਉਂਦੇ, ਦੈਟਸ ਵੈਰੀ ਗੁੱਡ।
ਚਲੋ ਆਪਾਂ ਨੂੰ ਹਰ ਪੱਖ ਤੋਂ ਗੱਲ ਕਰਨੀ ਚਾਹੀਦੀ ਆ, ਸਾਡਾ ਮਤਲਬ ਕਿ ਗੱਲ ਕਰਨ ਦਾ ਮਤਲਬ। ਅਤੇ ਮੈਂ ਆਪਣਾ ਜਵਾਬ ਦੇਣ ਤੋਂ ਪਹਿਲਾਂ ਸਾਰੇ ਸੁਣਨ ਵਾਲਿਆਂ ਨੂੰ ਕਹਾਂ ਵੀ ਸਾਡਾ ਇੱਥੇ ਇਸ ਟੌਪਿਕ ਦੇ ਉੱਤੇ ਗੱਲ ਕਰਨ ਦਾ ਮਕਸਦ ਸਿਰਫ ਜਾਣਕਾਰੀ ਨੂੰ ਸਾਂਝਾ ਕਰਨਾ ਅਤੇ ਸਮੱਸਿਆਵਾਂ ਦਾ ਕਿਸ ਤਰ੍ਹਾਂ ਹੱਲ ਹੋ ਸਕਦਾ ਉਹਦੇ ਬਾਰੇ ਆਪਣੇ ਵਿਚਾਰ ਰੱਖਣਾ ਆ। ਅਤੇ ਜਵਾਬ ਦੇਣ ਤੋਂ ਪਹਿਲਾਂ ਮੈਂ ਸਭ ਤੋਂ ਬੇਨਤੀ ਕਰਾਂ ਕਿ ਸਾਡਾ ਕੋਈ ਵੀ ਮਕਸਦ ਕਿਸੇ ਵੀ ਮਤਲਬ ਕਿ ਕਮਿਊਨਿਟੀ ਨੂੰ ਜਾਂ ਕਿਸੇ ਸਟੇਟ ਨੂੰ ਜਾਂ ਕਿਸੇ ਕੰਟਰੀ ਨੂੰ ਡੀਫੇਮ ਕਰਨਾ ਨਹੀਂ ਹੈਗਾ। ਸਾਰੇ ਆਪਣੇ ਆਪ ਦੇ ਵਿੱਚ ਠੀਕ ਨੇ, ਵਧੀਆ ਕੰਮ ਕਰ ਰਹੇ ਨੇ, ਕੁਛ ਗੱਲਾਂ ਵਧੀਆ ਵੀ ਹੁੰਦੀਆਂ ਨੇ, ਕੁਛ ਪ੍ਰੋਬਲਮਸ ਵੀ ਹੁੰਦੀਆਂ ਨੇ, ਅਤੇ ਮੇਨਲੀ ਤਾਂ ਅਸੀਂ ਉਹਨਾਂ ਸਮੱਸਿਆਵਾਂ 'ਤੇ ਗੱਲ ਕਰਨ ਲਈ ਬੈਠੇ ਹਾਂ।
ਸਹੀ ਗੱਲ ਆ।
ਅਤੇ ਜਿਹੜੀ ਤੁਸੀਂ ਸਮੱਸਿਆ ਕੀਤੀ ਆ, ਮੈਨੂੰ ਦੋ ਪਾਰਟ 'ਚ ਲਊਂਗਾ ਬਈ। ਉੱਥੇ ਜਾ ਕੇ ਬੱਚਿਆਂ ਨੂੰ ਸਮੱਸਿਆਵਾਂ ਆ ਰਹੀਆਂ ਨੇ, ਉਹਦੇ ਮੇਨ ਕਾਰਨ ਕੀ ਨੇ? ਸਭ ਤੋਂ ਵੱਡਾ ਕਾਰਨ ਇਹ ਆ ਕਿ ਜਦੋਂ ਬੱਚਾ ਜਾਣ ਲੱਗਦਾ ਆ ਆਪਣੇ ਦੇਸ਼ ਤੋਂ ਤਾਂ ਉਹ ਕੀ ਸੋਚਦਾ ਆ, ਠੀਕ ਆ? ਨਹੀਂ, ਨੋਰਮਲੀ ਤੌਰ 'ਤੇ ਤੁਸੀਂ ਪੁੱਛੋਗੇ ਇੰਡੀਆ ਦੇ ਵਿੱਚ, ਖਾਸ ਕਰ ਪੰਜਾਬ ਦੇ ਵਿੱਚ ਬੱਚਿਆਂ ਨੂੰ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਹ ਕਹਿਣਗੇ ਅਸੀਂ ਤਾਂ ਪਲੱਸ 2 ਕਰ ਲਈ, ਅਸੀਂ ਤਾਂ ਕੈਨੇਡਾ ਜਾਣਾ, ਠੀਕ ਆ? ਨਹੀਂ, ਤੁਸੀਂ ਪੁੱਛੋਗੇ ਕੀ ਕਰਨਾ ਉੱਥੇ ਜਾ ਕੇ, ਉਹ ਦੇਖੀ ਜਾਊਗੀ ਉੱਥੇ ਜਾ ਕੇ, ਠੀਕ ਆ ਨਹੀਂ? ਅਤੇ ਇਹ ਜਿਹੜਾ ਜਵਾਬ ਆ ਦੇਖੀ ਜਾਊਗੀ, ਉਹਦੇ 'ਚ ਦੋਨੇ ਸੰਭਾਵਨਾਵਾਂ ਛਿਪੀਆਂ ਹੋਈਆਂ ਨੇ। ਉਹਦੇ 'ਚ ਕਾਮਯਾਬੀ ਦੀ ਵੀ ਆ ਅਤੇ ਬਰਬਾਦੀ ਦੀ ਵੀ ਆ, ਠੀਕ ਆ ਨਹੀਂ? ਅਤੇ ਦੂਸਰੇ ਬੱਚੇ ਨੂੰ ਜੇ ਤੁਸੀਂ ਪੁੱਛੋਗੇ ਹਾਂਜੀ ਤੁਸੀਂ ਕੀ ਕਰਨਾ, ਉਹ ਕਹੇ ਵੀ ਮੈਂ ਕੈਨੇਡਾ ਜਾਣਾ, ਠੀਕ ਆ ਨਹੀਂ? ਅਤੇ ਉਹ ਕਹੇ ਵੀ ਮੈਂ ਕੈਨੇਡਾ ਜਾ ਰਹਾ ਪਰ ਮੈਂ ਦੇਖੂੰਗਾ। ਦੇਖੀ ਜਾਊ ਅਤੇ ਦੇਖੂੰਗਾ 'ਚ ਫਰਕ ਆ, ਇਹ ਬੁਨਿਆਦੀ ਭੇਦ ਨੂੰ ਸਮਝਣਾ ਪੈਣਾ। ਦੇਖੀ ਜਾਊ ਦਾ ਮਤਲਬ ਆ ਵੀ ਅਸੀਂ ਉੱਥੇ ਜਾ ਕੇ ਦੇਖਾਂਗੇ ਕਿਹੜੀਆਂ ਸਮੱਸਿਆਵਾਂ ਨੇ। ਜਿਹੜਾ ਇਹ ਕਹਿ ਰਿਹਾ ਮੈਂ ਦੇਖ ਕੇ ਜਾਊਂਗਾ, ਇਟ ਮੀਨਸ ਉਹ ਆਪਣੀ ਸਮੱਸਿਆਵਾਂ ਨੂੰ ਐਨਾਲਾਈਜ਼ ਕਰੂਗਾ, ਉੱਥੇ ਆਉਣ ਵਾਲੀਆਂ ਸਮੱਸਿਆਵਾਂ,
ਪ੍ਰੈਪਰੇਸ਼ਨ
ਹਾਂ ਪ੍ਰੈਪਰੇਸ਼ਨ ਕਰੂਗਾ ਆਪਣੀ, ਠੀਕ ਆ ਨਹੀਂ? ਅਤੇ ਸਾਡੀ ਪਹਿਲਾਂ ਤਾਂ ਇਹੀ ਸਲਾਹ ਆ, ਜਿਹੜੇ ਜਾਣਾ ਚਾਹੁੰਦੇ ਨੇ ਬੱਚੇ ਉੱਥੇ, ਠੀਕ ਆ ਨਹੀਂ, ਤਾਂ ਉਹ ਇਸ ਪੱਖ ਨੂੰ ਜ਼ਿਆਦਾ ਦੇਖਣ ਵੀ ਮੈਂ ਦੇਖ ਕੇ ਜਾਊਂਗਾ, ਕੀ ਦੇਖ ਕੇ ਜਾਊਗਾ ਉਹ, ਤਾਂ ਸਭ ਤੋਂ ਪਹਿਲਾਂ ਡਾਇਰੀ 'ਤੇ ਉਹ ਇਹ ਦੇਖੇ ਵੀ ਮੇਰੀਆਂ ਵੀਕਨੈਸ ਕੀ ਨੇ, ਮੇਰੀਆਂ ਸਟਰੈਂਥ ਕੀ ਨੇ, ਦੋਨਾਂ ਨੂੰ ਲਿਖੇ, ਠੀਕ ਆ ਨਾ। ਮੇਰੀ ਸਟਰੈਂਥ ਆ ਮੈਂ ਬਹੁਤ ਜ਼ਿਆਦਾ ਮਿਹਨਤ ਕਰ ਸਕਦਾ, ਮੇਰੀ ਸਟਰੈਂਥ ਆ ਮੈਂ ਮਤਲਬ ਕਿ ਪੜ੍ਹਾਈ 'ਚ ਹੁਸ਼ਿਆਰ ਹਾਂ, ਮੇਰੀ ਵੀਕਨੈਸ ਕੀ ਆ, ਮੈਨੂੰ ਖਾਣਾ ਬਣਾਉਣਾ ਨਹੀਂ ਆਉਂਦਾ, ਠੀਕ ਆ ਨਾ, ਮੈਨੂੰ ਕੱਪੜੇ ਧੋਣੇ ਨਹੀਂ ਆਉਂਦੇ, ਮੈਂ ਸੈਲਫ ਇੰਡੀਪੈਂਡੈਂਟ ਨਹੀਂ ਹੈਗਾ, ਉਹਦੇ 'ਤੇ ਕੰਮ ਕਰੇ। ਦੂਸਰਾ, ਅੱਜ ਕੱਲ੍ਹ ਦੇ ਇੰਟਰਨੈਟ ਦੇ ਯੁੱਗ ਦੇ ਵਿੱਚ ਪੜ੍ਹੇ ਲਿਖੇ ਬੱਚਿਆਂ ਲਈ ਬਹੁਤ ਆਸਾਨ ਆ ਕਿ ਘੱਟੋ ਘੱਟ ਉਹ ਆਪਣਾ ਕੋਰਸ ਅਤੇ ਯੂਨੀਵਰਸਿਟੀ ਆਪ ਚੂਜ਼ ਕਰਨ ਦੀ ਕੋਸ਼ਿਸ਼ ਕਰਨ, ਬਜਾਏ ਇਹਦੇ ਕਿ ਸਾਰਾ ਕੁਛ ਅਸੀਂ ਏਜੰਟ ਦੇ ਉੱਤੇ ਛੱਡ,
ਸਾਰਾ ਕੁਛ ਕਹਿ ਦਈਏ,
ਸਾਰਾ ਕੁਛ
ਜੋਇਨ ਕਰ ਤੋਂ ਕਰਨ,
ਜਿੱਥੇ ਮਰਜ਼ੀ ਭੇਜਦੇ ਭੇਜ ਦੇ,
ਪਹੁੰਚਾ ਦੇ ਇੱਕ ਵਾਰੀ
ਨਹੀਂ, ਪਹੁੰਚਾ ਦਿਓ ਇੱਕ ਵਾਰੀ, ਠੀਕ ਆ ਨਹੀਂ, ਕਿਉਂਕਿ ਤੁਹਾਡੀ ਅੱਧੀ ਜਰਨੀ ਉੱਥੇ ਹੀ ਤੈਅ ਹੋ ਜਾਂਦੀ ਆ ਜਿੱਥੇ ਤੁਸੀਂ ਕੋਰਸ ਅਤੇ ਯੂਨੀਵਰਸਿਟੀ ਚੂਜ਼ ਕਰਦੇ ਹੋ।
ਕਿਉਂਕਿ ਏਜੰਟ ਦੇ ਕਨੈਕਸ਼ਨਸ ਹੁੰਦੇ ਆ, ਉਹਨੂੰ ਕਿੱਧਰੋਂ ਕਮਿਸ਼ਨ ਜ਼ਿਆਦਾ ਮਿਲਦਾ, ਕਿਹੜੇ ਕਾਲਜ ਤੋਂ ਜ਼ਿਆਦਾ ਮਿਲਦਾ, ਹੈ ਨਾ,
ਐਗਜੈਕਟਲੀ
ਉਹਨੇ ਉਸ ਹਿਸਾਬ ਨਾਲ ਚੂਜ਼ ਕਰਨਾ ਕਿ ਯਾਰ ਇੱਧਰੋਂ ਮੈਨੂੰ $30,000 ਬਣ ਰਿਹਾ, ਜਿਹੜਾ ਮੈਨੂੰ ਸਟੂਡੈਂਟ ਨੇ ਚੂਜ਼ ਕਰਕੇ ਦੱਸਣਾ ਯੂਨੀਵਰਸਿਟੀ ਜਿਹੜੀ ਬਹੁਤ ਕਹਿ ਲਓ ਕਿ ਨੈਸ਼ਨਲੀ ਰੈਕੋਗਨਾਈਜ਼ ਯੂਨੀਵਰਸਿਟੀ ਆ ਇੱਥੇ ਕੈਨੇਡਾ ਦੇ ਵਿੱਚ, ਉਹ ਉੱਥੋਂ ਉਹਨੂੰ 10,000-15,000 ਕਮਿਸ਼ਨ ਦੇ ਰਿਹਾ, ਕਿਉਂਕਿ ਉਹ ਯੂਨੀਵਰਸਿਟੀ ਤਾਂ ਆਪਣੀ ਐਜੂਕੇਸ਼ਨ ਸੈੱਲ ਕਰ ਰਹੀ ਹੈ ਨਾ ਕਿ ਸਾਡੀ ਐਜੂਕੇਸ਼ਨ ਬਹੁਤ ਵਧੀਆ, ਅਸੀਂ ਕਮਿਸ਼ਨ ਕਮਿਸ਼ਨ ਨਹੀਂ ਦੇਣਾ ਜਿੰਨੇ ਆਉਣਾ ਅੱਜ, ਪਰ ਜਿਹੜਾ ਆਪਣੇ ਨਵੇਂ ਕਾਲਜਿਸ ਖੁੱਲ੍ਹੇ ਆ ਉਹ ਉਸ 'ਤੇ ਪਲਾ ਰਿਹਾ ਉਸ ਬੇਸ 'ਤੇ ਕਿ ਸਾਨੂੰ ਪੈਸੇ ਚਾਹੀਦੇ ਆ, ਐਜੂਕੇਸ਼ਨ ਅਸੀਂ ਭਾਵੇਂ ਨਾ ਪ੍ਰੋਵਾਈਡ ਕਰੀਏ, ਤਾਂ ਓਬਵੀਅਸਲੀ ਉਹ 'ਚ ਦੋਵਾਂ ਦਾ ਮਤਲਬ ਕਹਿ ਲਓ ਵੀ ਮਿਲੀ ਜੁਲੀ ਭੁਗਤ ਹੈ, ਜਿਹਦੇ ਏਜੰਟ ਦੇ ਵਿੱਚ ਵੀ ਅਤੇ ਉਹ ਜਿਹੜੇ ਕਾਲਜਸ ਦੇ ਵਿੱਚ ਕਿ ਹਾਂ ਤੁਹਾਨੂੰ ਪੈਸੇ ਵੀ ਜ਼ਿਆਦਾ, ਕਮਿਸ਼ਨ ਜ਼ਿਆਦਾ ਤੁਹਾਨੂੰ ਬਣਨਾ ਅਤੇ ਸਾਨੂੰ ਸਟੂਡੈਂਟ ਦਾ ਫਾਇਦਾ ਹੋ ਰਿਹਾ।
ਆਈ ਥਿੰਕ ਮਤਲਬ ਜ਼ਿੰਦਗੀ 'ਚ ਕੋਈ ਵੀ ਚੀਜ਼ ਤੁਸੀਂ ਕਰਨ ਚੱਲੋ ਨਾ, ਜਿੰਨੀ ਪ੍ਰੈਪਰੇਸ਼ਨ ਕਰ ਲਓਗੇ ਓਨਾ ਹੀ ਤੁਹਾਡਾ ਕੋਨਫੀਡੈਂਸ ਵੱਧ ਰਹੂਗਾ ਅਤੇ ਓਨਾ ਹੀ ਤੁਸੀਂ ਬਾਅਦ 'ਚੋਂ ਸੌਖੇ ਰਹੋਗੇ।
ਉਹੀ ਹੈ ਨਾ ਵੀ ਜਦੋਂ ਪ੍ਰੈਪਰੇਸ਼ਨ ਕਰਕੇ ਆਪਾਂ ਕੋਈ ਵੀ ਕੰਮ ਕਰਦੇ ਹਾਂ, ਜਿਹੜੀਆਂ ਉੱਥੇ ਜਾ ਕੇ ਤੁਹਾਨੂੰ ਸਮੱਸਿਆਵਾਂ ਆਉਣੀਆਂ ਨੇ, ਉਹਦੀਆਂ ਕਾਫੀ ਸਾਰੀ ਸਮੱਸਿਆਵਾਂ ਦਾ ਹੱਲ ਤੁਸੀਂ ਕਰ ਸਕਦੇ ਹੋ।
ਹਾਂਜੀ ਹਾਂਜੀ,
ਠੀਕ ਆ ਨਹੀਂ, ਔਰ ਤੁਹਾਡਾ ਕਰੀਅਰ ਔਰ ਤੁਸੀਂ ਜਦੋਂ ਜਗ੍ਹਾ ਚੂਜ਼ ਕਰਨੀ ਆ, ਕਿੱਥੇ ਕੰਮ ਜ਼ਿਆਦਾ ਆ, ਕਿੱਥੇ PR ਦੇ ਸਕੋਪ ਜ਼ਿਆਦਾ ਨੇ, ਕਿਹੜਾ ਕੋਰਸ ਮੈਨੂੰ ਠੀਕ ਲੱਗੂਗਾ, ਕਿਹੜਾ ਮੈਂ ਅੱਗੇ ਜਾ ਕੇ ਫਿਊਚਰ ਦੇ ਵਿੱਚ ਇਸ ਕੋਰਸ ਨੂੰ ਆਪਣੇ ਕਰੀਅਰ ਦੇ ਤੌਰ 'ਤੇ ਚੂਜ਼ ਕਰ ਸਕਦਾ ਹਾਂ।
ਹਾਂਜੀ,
ਠੀਕ ਆ ਨਹੀਂ, ਅਤੇ ਜੇ ਇਹ ਹੋਮਵਰਕ ਪਹਿਲਾਂ ਕਰ ਲਿਆ ਜਾਊਗਾ ਤਾਂ ਉਹ ਬੱਚੇ ਲਈ ਉੱਥੇ ਜਾ ਕੇ ਨੋ ਡਾਊਟ ਉੱਥੇ ਚੈਲੇਂਜਸ ਬਹੁਤ ਜ਼ਿਆਦਾ ਨੇ।
ਬਿਲਕੁਲ,
ਪਰ ਜਿਹੜਾ ਬੱਚਾ ਇਹ ਕਹਿ ਰਿਹਾ ਵੀ ਮੈਂ ਦੇਖ ਕੇ ਜਾਊਂਗਾ ਤਾਂ ਉਹਦੇ ਲਈ ਉਹ ਚੈਲੇਂਜਸ ਨੂੰ ਫੇਸ ਕਰਨਾ ਆਸਾਨ ਹੋ ਜਾਊਗਾ।
ਇੱਕ ਹੋਰ ਗੱਲ ਆ ਮੈਨੂੰ ਇਹਦੇ ਵਿੱਚ ਲੱਗਦਾ ਕਿ ਤੁਸੀਂ ਆਪਣਾ ਰੋਲ ਮਾਡਲ ਕਿਹਨੂੰ ਚੁਣਿਆ ਹੋਇਆ, ਕਿਉਂਕਿ ਕਈ ਵਾਰੀ ਆਪਾਂ ਹੁਣ ਔਨਲਾਈਨ ਦੇਖੀ ਜਾਂਦੇ ਹਾਂ ਨਾ, ਸਾਡੇ ਪਿੰਡ ਦਾ ਮੁੰਡਾ ਵੀ ਗਿਆ ਹੋਇਆ ਜੀ, ਆਏ ਹਾਂ, ਆਪਾਂ ਉਹਦੀਆਂ ਸਟੋਰੀਆਂ ਦੇਖਦੇ ਹਾਂ, ਆਪਾਂ ਲੱਗਦਾ ਯਾਰ ਆਪਾਂ ਵੀ ਇੱਥੇ ਹੀ ਚੱਲਦੇ ਹਾਂ, ਇਹ ਸਹੀ ਹੋਊਗਾ, ਪਰ ਉਹ ਅਸਲ 'ਚ ਉਹ ਸਹੀ ਪ੍ਰੈਪਰੇਸ਼ਨ ਨਹੀਂ ਹੈਗੀ, ਉਹ ਕੋਈ ਪ੍ਰੈਪਰੇਸ਼ਨ ਹੀ ਨਹੀਂ, ਉਹ ਤੁਹਾਡਾ ਸਹੀ ਰੋਲ ਮਾਡਲ ਨਹੀਂ ਹੈਗਾ, ਕਿਉਂਕਿ ਤੁਹਾਨੂੰ ਅਸਲੀਅਤ ਉਹ ਸਟੋਰੀ ਦੇ ਪਿੱਛੇ ਪਤਾ ਨਹੀਂ ਹੈਗੀ ਵੀ ਕੀ ਆ ਸਟੋਰੀ ਅਸਲ 'ਚ।
ਹਾਂਜੀ, ਪ੍ਰੈਪਰੇਸ਼ਨ ਵੀ ਨਹੀਂ ਹੈਗੀ। ਦੂਸਰਾ ਮੈਂ ਇੱਕ ਚੀਜ਼ ਹੋਰ ਦੇਖੀ ਆ, ਬਈ ਕਈ ਵਾਰ ਨਾ ਅਸੀਂ ਡਿਸੀਜਨ ਮਤਲਬ ਕਿ ਆਪਣੇ ਆਪ 'ਚ ਨਹੀਂ ਦੂਜੇ ਤੋਂ ਪ੍ਰਭਾਵਿਤ ਹੋ ਕੇ ਲੈਂਦੇ ਹਾਂ।
ਹਾਂਜੀ,
ਠੀਕ ਆ ਨਹੀਂ, ਮਤਲਬ ਕਈ ਮੇਰੇ ਫਰੈਂਡ ਦੀ ਬੇਟੀ ਕੈਨੇਡਾ ਆਈ ਆ, ਪੜ੍ਹਨ 'ਚ ਬਹੁਤ ਹੁਸ਼ਿਆਰ ਸੀਗੀ, ਉਹਦਾ ਕੈਨੇਡਾ ਜਾਣ ਦਾ ਸਿਰਫ ਔਰ ਸਿਰਫ ਕਾਰਨ ਇਹ ਸੀ ਵੀ ਮੇਰੇ ਦੋਸਤ ਚਲੇ ਗਏ, ਮੇਰੇ ਨਾਲ ਪੜ੍ਹਦੀਆਂ ਕੁੜੀਆਂ ਚਲੀਆਂ ਗਈਆਂ, ਇਸ ਲਈ ਮੈਂ ਵੀ ਕੈਨੇਡਾ ਜਾਣਾ। ਠੀਕ ਆ ਨਹੀਂ, ਪਰ ਉਹ ਆ ਵੀ ਜੇ ਬੱਚਾ ਆਪਣੀ ਸਟਰੈਂਥ ਨੂੰ ਦੇਖੇ ਵੀ ਮੈਂ ਕਿੰਨਾ ਕੁ ਇੰਟੈਲੀਜੈਂਟ ਹਾਂ, ਮੈਂ ਅੱਗੇ ਕੀ ਕਰ ਸਕਦਾ ਹੋਰ, ਹੈ ਨਾ, ਉਸ ਆਧਾਰ 'ਤੇ ਲਵੇ ਫੈਸਲਾ, ਠੀਕ ਆ ਨਹੀਂ, ਉਹ ਜ਼ਿਆਦਾ ਵਧੀਆ। ਅਤੇ ਦੂਸਰਾ ਇਹਦੇ ਨਾਲ ਹੀ ਤੁਹਾਡਾ ਮੈਨੂੰ ਲੱਗਦਾ ਕੁਐਸਚਨ ਹੋਊਗਾ ਵੀ ਕਿੰਨਾ ਕਿੰਨਾ ਨੂੰ ਜਾਣਾ ਚਾਹੀਦਾ, ਠੀਕ ਆ ਨਹੀਂ, ਅਤੇ ਉਹਦੇ 'ਚ ਜ਼ਿਆਦਾਤਰ ਅੱਜ ਕੱਲ੍ਹ ਦੋ ਕੈਟਾਗਰੀਜ਼ 'ਤੇ ਜ਼ਿਆਦਾ ਫੋਕਸ ਹੋ ਰਿਹਾ ਜਾਂ ਜੋ ਗੱਲਬਾਤ ਹੋ ਰਹੀ ਆ, ਬਈ ਜਿਨ੍ਹਾਂ ਦਾ ਸਰਦਾ ਇੰਡੀਆ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਫੋਰਨ ਵਰਲਡ ਦੇ ਵਿੱਚ, ਵੀ ਜਿਨ੍ਹਾਂ ਦਾ ਇੰਡੀਆ 'ਚ ਸਰਦਾ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ, ਅਤੇ ਕਿਉਂਕਿ ਉੱਥੇ ਜਾ ਕੇ ਬਹੁਤ ਸਾਰੇ ਚੈਲੇਂਜਸ ਨੇ, ਠੀਕ ਆ ਨਹੀਂ, ਜੋਬਸ ਨਹੀਂ ਮਿਲ ਰਹੀਆਂ ਜਾਂ ਮਤਲਬ ਕਿ PR ਹੋਣ ਦੇ ਵਿੱਚ ਉਹ ਆ ਇਨਫਲੇਸ਼ਨ ਬਹੁਤ ਜ਼ਿਆਦਾ ਆ, ਹੈ ਨਾ, ਬਹੁਤ ਸਾਰੇ ਰੀਜ਼ਨ ਨੇ, ਅਤੇ ਬਈ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ। ਦੂਸਰਾ ਕਹਿੰਦੇ ਨੇ ਵੀ ਜਿਨ੍ਹਾਂ ਦਾ ਇੰਡੀਆ 'ਚ ਸਰਦਾ ਨਹੀਂ, ਸਰਨ ਤੋਂ ਭਾਵ ਜੇ +2 ਕੀਤੀ ਆ ਜਾਂ ਗ੍ਰੈਜੂਏਸ਼ਨ ਕਰ ਕੀਤੀ ਆ, ਜੇ ਉਹ ਪ੍ਰਾਈਵੇਟ ਜੋਬ ਕਰਦਾ ਤਾਂ 5 ਜਾਂ 10 ਜਾਂ 15-20 ਹਜ਼ਾਰ ਤੋਂ ਵੱਧ ਕੋਈ ਸੈਲਰੀ ਦਿੰਦਾ ਨਹੀਂ, ਅਤੇ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ, ਇਹ 'ਚ ਕੋਈ ਦੋ ਰਾਏ ਹੈ ਨਹੀਂ, ਠੀਕ ਆ ਨਹੀਂ, ਅਤੇ ਉਹ ਸੋਚਦਾ ਫਿਰ ਯਾਰ ਇੱਥੇ ਮੈਂ ਮਤਲਬ ਕਿ ਸਾਰੀ ਉਮਰ ਲਾਊਂਗਾ, ਮੇਰਾ ਤਾਂ ਕਰੀਅਰ ਨਹੀਂ ਬਣਨਾ, ਜਾਂ ਮੈਂ ਅੱਗੇ ਮੈਰਿਜ ਹੋਊਗੀ ਤਾਂ ਫੈਮਿਲੀ ਨੂੰ ਕਿਵੇਂ ਸਰਵਾਈਵ ਕਰਾਂਗੇ ਅਸੀਂ, ਹੈ ਨਾ, ਵੀ ਬੈਟਰ ਆ ਵੀ ਮੈਂ ਉੱਥੇ ਚਲੇ ਜਾਵਾਂ, ਠੀਕ ਆ ਨੇ, ਵੀ ਉਹਨਾਂ ਨੂੰ ਜਾਣਾ ਚਾਹੀਦਾ ਜਿਨ੍ਹਾਂ ਦਾ ਸਰਦਾ ਨਹੀਂ ਹੈਗਾ। ਪਰ ਮੇਰਾ ਇਹਦੇ 'ਤੇ ਥੋੜ੍ਹਾ ਜਿਹਾ ਪੁਆਇੰਟ ਆਫ ਵਿਊ ਅਲੱਗ ਆ, ਮੈਂ ਇਹ ਕਹਿੰਦਾ ਵੀ ਜਾਣਾ ਹਰੇਕ ਲਈ ਮਤਲਬ ਕਿ ਉਨੇ ਹੀ ਹੱਕ ਆ, ਮਤਲਬ ਕਿ ਕੋਈ ਵੀ ਜਾ ਸਕਦਾ ਜਿਹਨੂੰ ਮਤਲਬ ਕਿ ਜਾ ਕੇ ਉੱਥੇ ਵਿਦੇਸ਼ 'ਚ ਧਰਤੀ 'ਤੇ ਜਾ ਕੇ ਰਹਿਣਾ ਵਧੀਆ ਲੱਗਦਾ ਆ।
ਹਾਂਜੀ,
ਪਰ ਇਹਨਾਂ ਦੋਨਾਂ 'ਚ ਬੁਨਿਆਦੀ ਫਰਕ ਇਹ ਆ ਵੀ ਜਿਹੜਾ ਸਰਦਾ ਜੇ ਉਹ ਚਲੇ ਜਾਊਗਾ ਉਹਦੇ ਕੋਲ ਐਗਜ਼ਿਟ ਡੋਰ ਹੈਗਾ, ਪਰ ਜਿਹਦਾ ਨਹੀਂ ਸਰਦਾ ਜੇ ਜਦੋਂ ਉਹਨੇ ਡਿਸੀਜਨ ਲੈਣਾ ਉਹਦੇ ਕੋਲ ਐਗਜ਼ਿਟ ਡੋਰ ਨਹੀਂ ਹੈਗਾ। ਠੀਕ ਆ,
ਐਕਾ ਪਲਾਨ ਨਹੀਂ।
ਜਿਹਦਾ ਸਰਦਾ ਜੇ ਉੱਥੇ ਚਲੇ ਗਿਆ, ਜੇ ਉਹਨੂੰ ਕੁਛ ਵਧੀਆ ਨਾ ਲੱਗਿਆ ਜਾਂ ਉਹਨੂੰ PR ਨਾ ਮਿਲੀ ਜਾਂ ਉਹਦੇ ਮੁਤਾਬਕ ਉੱਥੇ ਉੱਦਾਂ ਦੇ ਹਾਲਾਤ ਨਾ ਹੋਏ, ਤਾਂ ਉਹ ਕਹੂ ਠੀਕ ਆ ਮੇਰੇ ਕੋਲ ਤਾਂ ਜ਼ਮੀਨ ਹੈਗੀ ਆ ਜਾਂ ਮੇਰੇ ਕੋਲ ਸਾਧਨ ਹੈਗੇ ਨੇ, ਮੈਂ ਵਾਪਸ ਜਾ ਕੇ ਕਰ ਲੂੰਗਾ ਜੋ ਕਰਨਾ, ਹੈ ਨਾ। ਹੁਣ ਜਿਹੜਾ ਬੱਚਾ ਉਹਦਾ ਉੱਥੇ ਵੀ ਨਹੀਂ ਸਰਦਾ ਸੀ, ਫਿਰ ਉਹਨੇ ਫਾਈਨਾਂਸ ਇਸ ਤਰ੍ਹਾਂ ਅਰੇਂਜ ਕੀਤੇ ਹੋਏ ਨੇ, ਕਿਸੇ ਨੇ ਕਰਜ਼ਾ ਲਿਆ, ਕਿਸੇ ਨੇ ਕੁਛ ਲਿਆ, ਉਹ ਬੱਚੇ ਲਈ ਪਿੱਛੇ ਮੁੜਨ ਦਾ ਫਿਰ ਕੋਈ ਸਕੋਪ ਨਹੀਂ ਹੈਗਾ। ਇਸ ਕਰਕੇ ਜਿਹੜਾ ਇਹ ਵਰਗ ਆ, ਜਿਹੜਾ ਇਹ ਇਸ ਤਰ੍ਹਾਂ ਦੇ ਬੱਚੇ ਨੇ, ਇਹਨਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਤਿਆਰੀ ਦੀ ਲੋੜ ਆ, ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਵੀ ਉਹਨਾਂ ਨੂੰ ਦੇਖ ਕੇ ਹੀ ਜਾਣਾ ਚਾਹੀਦਾ, ਆਪਣਾ ਸਾਰੇ ਫਾਇਦੇ ਨੁਕਸਾਨ, ਕਿਹੜਾ ਕੋਰਸ ਕਿੱਥੇ ਜਾਣਾ ਇਹ ਸੋਚ ਲੈਣਾ ਚਾਹੀਦਾ, ਕਿਉਂਕਿ ਉਹ ਆਪਣਾ ਸਭ ਕੁਛ ਦਾਅ 'ਤੇ ਲਾ ਕੇ ਚੱਲੇ ਨੇ।
ਇਹ ਇਹ ਚੀਜ਼ ਤੁਸੀਂ ਬੜੀ ਵਧੀਆ ਕਹੀ, ਕਿਉਂਕਿ ਮੋਸਟਲੀ ਜਿਹੜੇ ਅਸੀਂ ਲੋਨ ਚੁੱਕ ਕੇ, ਸਟੱਡੀ ਲੋਨ ਲੈ ਕੇ ਜਾਂ ਕਿਸੇ ਵੀ ਤਰੀਕੇ ਦਾ ਸਾਡੇ ਪਿੰਡਾਂ ਦੇ ਵਿੱਚ ਮੰਡੀਆਂ ਦੇ ਵਿੱਚ ਆੜਤੀ ਹੁੰਦੇ, ਉਹਨਾਂ ਕੋਲ ਪੈਸੇ ਫੜ ਕੇ ਅਸੀਂ ਜਾਂਦੇ ਹਾਂ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਤੁਸੀਂ ਕਿਹਾ ਉਹ ਵਾਪਸ ਆਉਣ ਆਉਣਾ ਉਹਨਾਂ ਲੋਕਾਂ ਲਈ ਬੜਾ ਔਖਾ ਹੋ ਜਾਂਦਾ, ਅਤੇ ਉਹ ਜਦੋਂ ਪੈਸੇ ਆਪਾਂ ਲੈ ਲੈਂਦੇ ਨਾ ਲੋਨ 'ਤੇ, ਤਾਂ ਸਾਨੂੰ ਲੱਗਦਾ ਕਿ ਯਾਰ ਪੈਸੇ ਤਾਂ ਲੈ ਲਿਆ, ਹੁਣ ਮਤਲਬ ਉੱਥੇ ਕੁਛ ਕਰਕੇ ਹੀ ਆਵਾਂਗੇ, ਮਤਲਬ ਉੱਦਾਂ ਨਹੀਂ ਮੁੜਦੇ, ਮਤਲਬ ਕਿਉਂਕਿ ਜਦੋਂ ਅਸੀਂ ਪੰਜਾਬ 'ਚ ਹੁੰਦੇ ਸਾਨੂੰ ਪਤਾ ਨਹੀਂ ਅਸੀਂ ਕੀ ਕੀ ਫੇਸ ਕਰਨਾ ਉੱਥੇ ਜਾ ਕੇ, ਇੱਕ ਗੱਲ ਕਰਨ ਦੇ ਵਿੱਚ ਅਤੇ ਇੱਕ ਉਹ ਕੰਮ ਕਰਕੇ ਉਹ ਪੈਸੇ ਰਿਕਵਰ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ। ਅਤੇ ਉਹਨੂੰ ਜੇ ਉਹੀ ਗੱਲ ਜੇ ਥੋੜ੍ਹਾ ਜਿਹਾ ਐਨਾਲਾਈਜ਼ ਕਰਕੇ ਦੇਖਿਆ ਜਾਵੇ ਕਿ ਹਾਂ ਮੈਂ ਕਿੰਨੇ ਸਾਲਾਂ 'ਚ ਇਹ ਪੈਸੇ ਵਾਪਸ ਕਮਾ ਸਕਦਾ, ਉਹ 'ਤੇ ਵਿਆਜ ਕਿੰਨਾ ਪੈਣਾ, ਉਹਦੇ 'ਤੇ ਆਹ ਚੀਜ਼ਾਂ ਕਿੰਨੀਆਂ ਪੈਣੀਆਂ, ਅਤੇ ਮੇਰਾ ਨੁਕਸਾਨ ਕਿੰਨਾ ਹੋ ਰਿਹਾ, ਅਤੇ ਉਹ ਚੀਜ਼ ਮੈਂ ਇੰਡੀਆ 'ਚ ਰਹਿ ਕੇ ਕਰ ਸਕਦਾ ਕਿ ਨਹੀਂ ਕਰ ਸਕਦਾ, ਉਹ ਚੀਜ਼ਾਂ ਕਾਫੀ ਹੋ ਜਾਂਦੀਆਂ। ਪਰ ਮੈਨੂੰ ਲੱਗਦਾ ਕਈ ਲੋਕ ਇਹ ਵੀ ਸੋਚਦੇ ਆ ਕਿ
ਹਾਂਜੀ
ਵੀ ਰਿਸਕ ਲੈ ਲਿਆ ਵਾ, ਹੁਣ ਇਹਦਾ ਮਤਲਬ ਇਹ ਹੈ ਕਿ ਕੁਛ ਕਰਕੇ ਹੀ ਮੁੜਾਂਗੇ, ਕਿ ਮਤਲਬ
ਮੋਟੀਵੇਸ਼ਨ
ਲੈ ਲੈਂਦੇ ਹਾਂ ਇਸ ਚੀਜ਼ ਨੂੰ ਕਿ ਹਾਂ ਮਤਲਬ ਸਾਡੇ ਕੋਲ ਪਿੱਛੇ ਜਾਣ ਨੂੰ ਵੀ ਕੁਛ ਨਹੀਂ ਹੈਗਾ, ਸੋ ਇਹਦਾ ਮਤਲਬ ਅਸੀਂ ਝੰਡੇ ਕੱਢ ਕੇ ਆਵਾਂਗੇ। ਪਰ ਉਹ ਕਈ ਵਾਰੀ ਕਹਿ ਲਓ ਕਿ ਉੱਥੇ ਦੀਆਂ ਜਿਹੜੀਆਂ ਸਿਚੁਏਸ਼ਨਸ ਹੁੰਦੀਆਂ ਉਹ ਤੁਹਾਨੂੰ ਕਿਸੇ ਵੀ ਜਿੱਦਾਂ ਕਾਫੀ ਜਿੱਦਾਂ ਸੁਸਾਈਡਸ ਹੋ ਗਈਆਂ ਜਾਂ ਇੱਦਾਂ ਦੀਆਂ ਹਾਰਟ ਅਟੈਕਸ ਵਾਲੇ ਕੇਸ ਹੋ ਗਏ, ਉੱਧਰ ਵੀ ਕਿਸੇ ਟਾਈਮ 'ਤੇ ਜਾ ਸਕਦੀਆਂ, ਪਤਾ ਨਹੀਂ ਲੱਗਦਾ।
ਪਰ ਉਹ ਇੱਕ ਗੱਲ ਹੋਈ, ਗੱਲ ਬਲਾਈਂਡਨੈਸ ਦੀ ਆ ਗਈ ਇੱਕ ਤਰ੍ਹਾਂ ਦੀ, ਤੁਸੀਂ ਮਤਲਬ ਅਸਲ 'ਚ ਜੋ ਬਾਹਰ ਰੀਲਾਂ ਚੱਲ ਰਹੀਆਂ ਨੇ ਉਦੋਂ ਪਿੱਛੇ ਆਪਾਂ ਦੇਖ ਹੀ ਨਹੀਂ ਰਹੇ ਰੀਸਰਚ ਕਰਕੇ ਵੀ ਅਸਲੀਅਤ ਹੈ ਕੀ, ਫਿਰ ਹੀ ਬੰਦੇ ਨੂੰ ਸਮਝ ਲੱਗੂਗਾ। ਨਾ ਹੀ ਜੇ ਤੁਸੀਂ ਆਪਾਂ ਕਈ ਵਾਰੀ ਲੋਕਾਂ ਨੂੰ ਪੁੱਛਦੇ ਹਾਂ ਤਾਂ ਤੁਹਾਨੂੰ ਅਸਲੀਅਤ ਦੱਸਦੇ ਵੀ ਹੈ ਨਹੀਂ ਗੇ ਬਹੁਤ ਜਣੇ, ਕਿਉਂਕਿ ਉਹਨਾਂ ਨੂੰ ਆਪਦਾ ਹੁੰਦਾ ਵੀ ਮੈਂ ਨਹੀਂ ਦੱਸਣਾ, ਹੈ ਨਾ ਵੀ ਸਾਡੀ ਸਿਚੁਏਸ਼ਨ ਕਿੱਦਾਂ ਦੀ ਆ, ਉਹਨਾਂ ਨੂੰ ਆਪਦਾ ਵੀ ਇਸ਼ੂ ਹੁੰਦਾ। ਪਰ ਇਹ ਵੀ ਗੱਲ ਆ ਵੀ ਹੁਣ ਤੁਸੀਂ ਭਾਵੇਂ ਉਹਨਾਂ ਨੂੰ ਅਸਲੀਅਤ ਪਤਾ ਵੀ ਲੱਗ ਜੇ ਮੈਨੂੰ ਲੱਗਦਾ, ਤਾਂ ਵੀ ਉਹਨਾਂ ਨੂੰ ਇਹ ਲੱਗੂ ਵੀ ਯਾਰ ਇੰਡੀਆ 'ਚ ਤਾਂ ਕੁਛ ਬਣਨਾ ਨਹੀਂ ਹੈਗਾ ਆਪਣਾ, ਇੱਥੇ ਵੀ ਕੋਈ ਜੋਬ ਨਹੀਂ ਕਰ ਸਕਦੇ, ਉਰੇ ਵੀ ਵਿਹਲੇ ਬੈਠੇ ਹਾਂ, ਤਾਂ ਕਰਕੇ ਆਪਾਂ ਇਦੋਂ ਤਾਂ ਕੈਨੇਡਾ ਹੀ ਵਧੀਆ।
ਮੈਂ ਇੱਕ ਫਿਲਮ ਦੇਖੀ ਸੀ, ਸ਼ਾਇਦ ਤੁਸੀਂ ਵੀ ਸ਼ਾਇਦ ਦੇਖੀ ਹੋਵੇ, ਸਨੋ ਪੀਅਰਸਰ ਕਰਕੇ, ਉਹਦੇ 'ਚ ਕੀ ਸੀਗਾ ਕਿ ਇੱਕ ਟ੍ਰੇਨ ਚੱਲਦੀ ਆ ਦੁਨੀਆ ਦੇ ਆਲੇ ਦੁਆਲੇ, ਅਤੇ ਉਹ ਟ੍ਰੇਨ ਦੇ ਕਾਫੀ ਡੱਬੇ ਨੇ, ਅਤੇ ਉਹ ਹਰ ਜਿਹੜਾ ਇੰਜਨ ਵਾਲਾ ਡੱਬਾ ਉੱਥੇ ਸਭ ਤੋਂ ਜ਼ਿਆਦਾ ਅਮੀਰ ਲੋਕ ਨੇ, ਅਤੇ ਉਹ ਟ੍ਰੇਨ ਹੀ ਸਿਰਫ ਰਹਿ ਗਈ ਆ ਦੁਨੀਆ ਦੇ, ਬਾਕੀ ਸਾਰਾ ਆਈਸ ਏਜ ਆਈ ਹੋਈ ਹੈ ਦੁਨੀਆ ਦੇ ਉੱਪਰ, ਸਾਰੀ ਮਤਲਬ ਬਰਫ ਆ, ਉਹ ਟ੍ਰੇਨ ਦੀ ਬਟੜੀ, ਅਤੇ ਉਹ ਟ੍ਰੇਨ ਹੀ ਆ ਜਿੱਥੇ ਸਿਰਫ ਹਿਊਮਨ ਹੈਬੀਟੇਸ਼ਨ ਇਸ ਵਕਤ ਹੈਗੀ ਆ, ਅਤੇ ਉਹ 'ਚੋਂ ਸਭ ਤੋਂ ਜਿਹੜਾ ਇੰਜਨ ਵਾਲਾ ਡੱਬਾ ਉਹਦੇ 'ਚ ਅਮੀਰ ਲੋਕ ਨੇ, ਜਿਹੜਾ ਉੱਤੋਂ ਘੱਟ ਆ ਪਿੱਛੇ ਡੱਬਾ ਉਹ 'ਚ ਮਿਡਲ ਕਲਾਸ ਨੇ, ਫਿਰ ਪਿੱਛੇ ਪੂਅਰ ਆ ਜਾਂਦੇ ਨੇ, ਅਤੇ ਉਹ ਜਿਹੜੇ ਪੂਅਰ ਲੋਕ ਆ ਨਾ ਉਹ ਰਿਵੋਲਟ ਕਰਕੇ ਕਿੱਦਾਂ ਉਹ ਡੱਬੇ ਦੇ ਡੱਬੇ ਲੜਾਈ ਕਰਕੇ ਮਿਡਲ ਕਲਾਸ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਅੱਗੋਂ ਤੱਕ ਰਿਚ ਲੋਕਾਂ ਤੱਕ ਲੜਨ ਜਾਂਦੇ, ਸੋ ਸਾਰੀ ਟ੍ਰੇਨ 'ਚ ਹੀ ਉਹ ਲੜਾਈ ਚੱਲ ਰਹੀ ਆ ਉੱਦਾਂ। ਮੈਂ ਕਈ ਵਾਰੀ ਸੋਚਦਾ ਨਾ ਕਿ ਇਹ ਕਈ ਸਟੂਡੈਂਟਸ ਜਾਂ ਕਈ ਜਿਹੜਾ ਯੂਥ ਆ ਉਹ ਇੱਦਾਂ ਸੋਚਦਾ ਕਿ ਕਨੇਡਾ ਜਿਹੜਾ ਨਾ ਉਹ ਹਾਇਰ ਵਰਜ਼ਨ ਆਫ ਪੰਜਾਬ ਆ, ਕਿ ਉੱਥੇ ਚਲੇ ਗਏ ਤਾਂ ਕੁਛ ਅਕੰਪਲਿਸ਼ ਕਰ ਲਿਆ ਆਪਾਂ, ਮਤਲਬ ਕਿ ਯਾਰ ਅਸੀਂ ਹੁਣ ਫਿਊਚਰਿਸਟਿਕ ਪੰਜਾਬ 'ਚ ਆ ਗਏ ਕੁਛ, ਮਤਲਬ ਵੀ ਯਾਰ ਇੱਥੇ ਬਸ ਆ ਗਈ, ਸਾਨੂੰ ਬੜੀ ਵਧੀਆ ਫੀਲਿੰਗ ਆਉਂਦੀ ਹੈ, ਮਤਲਬ ਦਿਮਾਗ 'ਚ ਇਹ ਹੋ ਗਿਆ ਨਾ ਜਿੱਦਾਂ ਜਾਂਦੇ ਹੀ ਸੋਸ਼ਲ ਮੀਡੀਆ 'ਤੇ ਬਾਤ ਕਰ ਲਓ ਜੀ ਅਸੀਂ ਆ ਗਏ ਕਨੇਡਾ, ਮਤਲਬ ਦੈਟਸ ਅਕੰਪਲਿਸ਼ਮੈਂਟ ਕਈਆਂ ਲੋਕਾਂ ਲਈ, ਉੱਥੇ ਕੰਮ ਰੋਂਗ ਹੋ ਜਾਂਦਾ।
ਹਾਂ ਬਸ ਉਹੀ ਚੀਜ਼ ਆ ਨਾ ਵੀ ਜਿਹੜੇ ਬੱਚੇ ਮਤਲਬ ਕਿ ਜਾਣਾ ਚਾਹੁੰਦੇ ਨੇ, ਮਤਲਬ ਕਿ ਜਾਂ ਇਸ ਅਵਸਥਾ 'ਚ ਨੇ ਵੀ ਉਹਨਾਂ ਲਈ ਪੈਸਾ ਜੁਟਾਉਣਾ ਬਹੁਤ ਮੁਸ਼ਕਲ ਆ, ਹੈ ਨਾ, ਵੀ ਇਹਨਾਂ ਨੂੰ ਮੈਂ ਮਤਲਬ ਕਿ ਅਸੀਂ ਇਹੀ ਸਲਾਹ ਦੇਵਾਂਗੇ ਵੀ ਬਹੁਤ ਜ਼ਿਆਦਾ ਤਿਆਰੀ ਕਰਕੇ ਜਾਓ, ਠੀਕ ਆ ਨਹੀਂ, ਹਰ ਚੀਜ਼ ਨੂੰ ਫਾਇਦੇ ਨੁਕਸਾਨ ਨੂੰ ਐਨਾਲਾਈਜ਼ ਕਰੋ, ਅਤੇ ਕੋਈ ਬੁਰਾਈ ਨਹੀਂ ਇਹਦੇ ਵਿੱਚ, ਬਹੁਤ ਸਾਰਾ ਅੱਛਾ ਫਿਊਚਰ ਆ, ਤੁਸੀਂ ਜਾਓ ਉੱਥੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ, ਪਰ ਤੁਹਾਡੇ ਲਈ ਮੈਂ ਜ਼ਿਆਦਾ ਫੋਕਸ ਇਸ ਕਰਕੇ ਕਰ ਰਿਹਾ ਵੀ ਤੁਹਾਡੇ ਲਈ ਵਾਪਸ ਆਉਣ ਦਾ ਸਕੋਪ ਬਹੁਤ ਘੱਟ ਆ, ਕਿਉਂਕਿ ਤੁਸੀਂ ਬਹੁਤ ਸਾਰੇ ਆਪਣੇ ਆਪ ਨਾਲ ਕੰਪਰੋਮਾਈਜ਼ ਕਰਕੇ ਚੱਲੇ ਹੁੰਦੇ ਹੋ, ਹੈ ਨਾ, ਚੀਜ਼ਾਂ ਨਾਲ। ਹਾਂ, ਅਤੇ ਇਸ ਕਰਕੇ ਤੁਸੀਂ ਬੈਲੈਂਸ ਅਪਰੋਚ ਅਪਣਾਉਣੀ ਆ, ਠੀਕ ਆ। ਨਹੀਂ ਵੀ ਅਸੀਂ ਮਤਲਬ ਕਿ ਉੱਥੇ ਜਾ ਕੇ ਹਰ ਕਦਮ ਫੂਕ ਫੂਕ ਕੇ ਧਰਨ ਵਾਲੀ ਗੱਲ ਆ, ਠੀਕ ਆ। ਨਹੀਂ ਹੁਣ ਦੂਸਰਾ ਇਹ ਆ ਵੀ ਜਿਹੜਾ ਉੱਥੇ ਜਾ ਕੇ ਸਮੱਸਿਆਵਾਂ ਆਉਂਦੀਆਂ ਨੇ, ਹੈ ਨਾ।
ਹਾਂਜੀ,
ਹੁਣ ਉੱਥੇ ਜਾ ਕੇ ਸਮੱਸਿਆਵਾਂ, ਸਭ ਤੋਂ ਪਹਿਲਾਂ ਜੇ ਆਪਾਂ ਬੁਨਿਆਦੀ ਤੌਰ 'ਤੇ ਦੇਖੀਏ, ਕੋਈ ਆਪਾਂ ਨੂੰ ਏਅਰਪੋਰਟ 'ਤੇ ਲੈਣ ਆ ਗਿਆ, ਪਹਿਲਾਂ ਆਪਣਾ ਅਰੇਂਜ ਹੁੰਦਾ ਵੀ ਚਲੋ ਆਪਾਂ ਕਿਸੇ ਨਾਲ ਜਾ ਕੇ ਸ਼ੇਅਰਿੰਗ ਦੇ ਵਿੱਚ ਰਹਿਣਾ ਆ, ਹੈ ਨਾ। ਉਸ ਤੋਂ ਬਾਅਦ ਅਸੀਂ ਆਪਣੀ ਜੋਬ ਲੱਭਣ ਲੱਗਦੇ ਹਾਂ, ਠੀਕ ਆ। ਨਹੀਂ ਹੁਣ ਜੋਬ ਲੱਭਣ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਇੱਕ ਤਾਂ ਸਾਨੂੰ ਏਰੀਏ ਬਾਰੇ ਜਾਣਕਾਰੀ ਨਹੀਂ ਹੁੰਦੀ, ਸਾਨੂੰ ਬਹੁਤਾ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ, ਠੀਕ ਆ। ਨਹੀਂ ਅਤੇ ਫਿਰ ਇਹ ਆ ਵੀ ਉੱਥੇ ਦਾ ਵੈਦਰ ਇੱਕਦਮ ਚੇਂਜ ਹੋ ਜਾਂਦਾ, ਤੁਸੀਂ ਮਤਲਬ ਕਿ ਇੱਕ ਵਾਰਮ ਐਂਡ ਕੂਲ ਵੈਦਰ 'ਚ ਗਏ ਹੁੰਦੇ ਹੋ, ਉੱਥੇ ਜਾ ਕੇ ਸਨੋਅ ਵਗੈਰਾ ਕਾਫੀ ਚੀਜ਼ਾਂ ਹੁੰਦੀਆਂ ਨੇ, ਹੈ ਨਾ। ਅਤੇ ਫਿਰ ਜਦੋਂ ਤੁਹਾਨੂੰ ਜੋਬ ਮਿਲ ਜਾਂਦੀ ਆ, ਫਿਰ ਤੁਸੀਂ ਇਹ ਦੇਖਦੇ ਹੋ ਵੀ ਹੁਣ ਜੋਬ ਤੋਂ ਬਾਅਦ ਮੈਂ ਆਪਣੀ ਸਟੱਡੀ ਦਾ ਟਾਈਮ ਔਰ ਜੋਬ ਦੇ ਟਾਈਮ ਨੂੰ ਕਿਵੇਂ ਮੈਨੇਜ ਕਰਨਾ ਆ, ਠੀਕ ਆ। ਨਹੀਂ ਫਿਰ ਤੁਸੀਂ ਇਨਕਮ ਆ ਜਿਹੜੀ ਉਹਦੇ ਵਿੱਚੋਂ ਫੀਸ ਨੂੰ ਵੀ ਮਤਲਬ ਕਿ ਦੇਖਣਾ, ਮੇਰੀ ਫੀਸ ਕਿੰਨੀ ਨਿਕਲਦੀ ਆ, ਅਤੇ ਮੈਂ ਆਪਣੇ ਜਿਹੜੇ ਖਰਚੇ ਨੇ
ਗਰੋਸਰੀ
ਹੋ ਗਿਆ, ਰੈਂਟ ਹੋ ਗਿਆ, ਠੀਕ ਆ। ਨਹੀਂ ਇਹਨੂੰ ਕਿਵੇਂ ਬੈਲੈਂਸ ਕਰਨਾ ਆ, ਇਸ ਕਰਕੇ ਮਤਲਬ ਤੁਹਾਡੀ ਬਿਲਕੁਲ ਹੀ ਉੱਥੇ ਜਾਣ ਤੋਂ ਬਾਅਦ ਬੈਲੈਂਸ ਅਪਰੋਚ ਹੋਣੀ ਚਾਹੀਦੀ ਆ, ਤੁਹਾਨੂੰ ਇੱਕ ਇੱਕ ਸੈਂਟ ਦਾ ਹਿਸਾਬ ਰੱਖ ਕੇ ਚੱਲਣਾ ਚਾਹੀਦਾ ਆ, ਠੀਕ ਆ। ਨਹੀਂ ਕਿਉਂਕਿ ਆਪਾਂ ਕਹਿ ਦਿੰਦੇ ਹਾਂ ਇਹਦੀ ਕੋਈ ਮਹੱਤਤਾ ਨਹੀਂ, ਤੁਸੀਂ ਸ਼ੋਪਿੰਗ ਸੈਂਟਰ 'ਚ ਜਾਓ, $4 ਦੀ ਚੀਜ਼ $3.99 ਦੀ ਕਿਉਂ ਲਿਖੀ ਹੁੰਦੀ ਆ, ਠੀਕ ਆ। ਨਹੀਂ ਇਹਦਾ ਮਤਲਬ ਇੱਕ ਸੈਂਟ ਦੀ ਬਹੁਤ ਮਹੱਤਤਾ ਵੈਲਿਊ ਹੈਗੀ ਆ, ਠੀਕ ਆ। ਨਹੀਂ ਅਤੇ ਜਦੋਂ ਤੁਸੀਂ ਇਸ ਤਰ੍ਹਾਂ ਪਲਾਨ ਕਰੋਗੇ, ਮੇਰੀ ਫਸਟ ਪ੍ਰਾਇਓਰਟੀ ਇੱਥੇ ਆ ਕੇ ਹੁਣ ਮਤਲਬ ਕਿ ਇਹ ਆ ਵੀ ਮੇਰੇ ਕੋਲ ਉਨੇ ਕੁ ਪੈਸੇ ਨੇ, ਉਹਦੇ 'ਚ ਹੀ ਮੈਂ ਸਾਰਾ ਆਪਣਾ ਉਹ ਕਰਨਾ ਆ, ਜੋਬ ਵੀ ਲੱਭਣੀ ਆ ਅਤੇ ਹੋਰ ਵੀ ਖਰਚੇ ਕਰਨੇ ਨੇ।
ਨਹੀਂ ਸਹੀ ਗੱਲ ਆ।
ਕਿਉਂ ਜਾਣਾ ਚਾਹੁੰਦੇ ਆ ਕੈਨੇਡਾ ਅਜੇ ਵੀ ਸਟੂਡੈਂਟਸ, ਕਿਉਂਕਿ ਸਾਨੂੰ ਕਾਫੀ ਐਗਜ਼ਾਮਪਲਸ, ਅਸੀਂ ਫੋਨ ਕਾਫੀ ਜਿੱਦਾਂ ਗੱਲ ਕਰਦੇ ਹਾਂ ਨਾ, ਕੈਨੇਡਾ ਜਿਹੜੇ ਨਵੇਂ ਸਟੂਡੈਂਟ ਜਾਂਦੇ ਉਹਨਾਂ ਨਾਲ ਫੋਨ 'ਤੇ ਵੀ ਗੱਲ ਹੁੰਦੀ ਆ, $5 ਘੰਟੇ ਦੇ ਲੀਗਲੀ ਕੈਸ਼ ਦਿੱਤੇ, ਮਤਲਬ ਓਬਵੀਅਸਲੀ ਉਹਨਾਂ ਦਾ ਮਿਨੀਮਮ ਤਾਂ ਹੈਗਾ ਕੁਛ
$15.65
ਇਹਨਾਂ ਦਾ, $15 ਘੰਟੇ ਦਾ ਹੈਗਾ। ਬਟ ਇਲੀਗਲੀ, ਕਿਉਂਕਿ ਸਪਲਾਈ ਜ਼ਿਆਦਾ ਹੋ ਗਈ ਸਟੂਡੈਂਟ ਦੀ, ਇਲੀਗਲੀ $5 ਵੀ ਘੰਟੇ ਦੇ ਮਿਲ ਰਹੇ ਆ, $10 ਵੀ ਘੰਟੇ ਦੇ ਮਿਲ ਰਹੇ ਆ। ਫਿਰ ਵੀ ਮਤਲਬ ਕਿਹੜੀ ਚੀਜ਼ ਦਾ ਕਰੇਜ਼ ਆ, ਮਤਲਬ ਕਿਉਂ, ਕਿਉਂਕਿ ਲੋਕਾਂ ਦੇ ਇੱਕ, ਮੈਂ ਜਿੱਦਾਂ ਹੁਣ ਕਿਸੇ ਗਾਣੇ ਦਾ ਹੁੰਦਾ ਨਾ ਕਿ ਯਾਰ ਆਹ ਸਿੰਗਰ ਦੇ ਗਾਣੇ ਬਹੁਤ ਸੁਣਨੇ, ਅਤੇ ਇੱਦਾਂ ਦਾ ਕਰੇਜ਼ ਬਣਿਆ ਹੋਇਆ ਕਿ ਯਾਰ ਕੈਨੇਡਾ ਜਾਣਾ, ਮਤਲਬ ਕੈਨੇਡਾ ਜਾਣਾ, ਮਤਲਬ ਉੱਥੇ ਜਿੱਦਾਂ ਜਾ ਕੇ ਕੋਈ ਹੋ ਜਾਣਾ, ਜਿੱਦਾਂ ਮਤਲਬ ਤੁਹਾਡੀ ਸਰੀਰ ਹੀ ਬਦਲ ਜਾਣਾ, ਅਤੇ ਤੁਸੀਂ ਸਿੱਧਾ ਜਾਂਦੇ ਆ, ਤੁਹਾਨੂੰ ਗੱਡੀ ਦੀ ਚਾਬੀ ਦੇਣੀ, ਉਹਨਾਂ ਕਿਹਾ ਆਹ ਜੀ ਤੁਹਾਡਾ ਆਹ ਬੰਗਲਾ, ਆਹ ਤੁਹਾਡਾ ਸਵਿਮਿੰਗ ਪੂਲ ਆ, ਤੁਹਾਡੀ ਰੋਇਲਸ ਰੋਇਸ, ਜਿੱਦਾਂ ਜਾ ਕੇ ਇੱਦਾਂ ਕੁਛ ਹੋ ਜਾਣਾ।
ਇੱਕ ਤਾਂ ਇਹ ਆ ਵੀ ਕੈਨੇਡਾ ਦੀ ਜਿਹੜੀ ਜੋਗ੍ਰਾਫੀ ਆ, ਹੈ ਨਾ, ਉਹਦੇ ਹਿਸਾਬ ਨਾਲ ਨੋ ਡਾਊਟ ਕੰਟਰੀ ਬਹੁਤ ਸੋਹਣਾ ਆ,
ਨੈਚੁਰਲ ਬਿਊਟੀ,
ਨੈਚੁਰਲ ਬਿਊਟੀ ਬਹੁਤ ਜ਼ਿਆਦਾ, ਇਸ ਕਰਕੇ ਵੀ ਅਟਰੈਕਟ ਕਰਦਾ ਆ, ਹੈ ਨਾ। ਦੂਸਰਾ ਇਹ ਹੁੰਦਾ ਆ ਵੀ ਕੈਨੇਡਾ ਹੀ ਕਿਉਂ, ਹੈ ਨਾ, ਕੈਨੇਡਾ ਹੀ ਕਿਉਂ, ਅਤੇ ਉਹਦਾ ਰੀਜ਼ਨ ਇਹ ਆ ਵੀ ਜਦੋਂ ਕੋਈ ਵੀ ਬੱਚਾ ਜਾਣ ਦਾ ਪਲਾਨ ਕਰਦਾ, ਉਹ ਦੇਖਦਾ ਵੀ ਮੇਰੀ ਕੁਆਲੀਫਿਕੇਸ਼ਨ ਦੇ ਅਕੋਰਡਿੰਗਲੀ ਔਰ ਮੇਰੇ ਕੋਲ ਜੋ ਵੀ ਹੈਗਾ ਉਹਦੇ ਅਕੋਰਡਿੰਗਲੀ ਮੈਂ ਕਿੱਥੇ ਈਜ਼ੀਲੀ ਐਲੀਜੀਬਲ ਕਰਦਾ ਹਾਂ, ਅਤੇ ਦੂਸਰਾ ਜਾਣ ਤੋਂ ਬਾਅਦ ਮੈਨੂੰ PR ਦੇ ਕਿੰਨੇ ਕੁ ਸਕੋਪ ਨੇ। ਗੌਰਮੈਂਟ ਆਪਣੇ ਪਲਾਨ ਚੇਂਜ ਕਰਦੀਆਂ ਰਹਿੰਦੀਆਂ ਨੇ, ਪਰ ਹੁਣ ਰੀਸੈਂਟਲੀ ਇਹਨਾਂ ਨੇ ਚੇਂਜਸ ਲੈ ਕੇ ਆਏ, ਲੇਕਿਨ ਇਸ ਤੋਂ ਜੇ ਪਹਿਲਾਂ ਦੇਖੀਏ ਤਾਂ ਉਹਨਾਂ ਨੇ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਸੀਗੀਆਂ, ਠੀਕ ਆ, ਨਹੀਂ ਉਹ ਬਹੁਤ ਆਸਾਨ ਸੀਗੀਆਂ ਸਟੂਡੈਂਟ ਵੀਜ਼ਾ ਲੈਣ ਲਈ, ਸਟੂਡੈਂਟ ਵੀਜ਼ਾ ਤੋਂ ਬਾਅਦ ਸਪਾਊਸ ਨੂੰ ਨਾਲ ਲੈ ਕੇ ਆਉਣ ਲਈ, ਠੀਕ ਆ। ਨਹੀਂ ਅਤੇ ਫਿਰ ਉਹਨਾਂ ਦੇ ਮਤਲਬ ਕਿ ਇਹ ਆ ਵੀ ਜ਼ਿਆਦਾਤਰ ਕਾਫੀ ਪੁਰਾਣੇ ਸਮੇਂ ਤੋਂ ਉੱਥੇ ਮਾਈਗ੍ਰੇਸ਼ਨ ਹੋ ਰਹੀ ਆ, ਕਿਸੇ ਦਾ ਨੀਅਰ ਐਂਡ ਡੀਅਰ ਵੀ ਹੁੰਦੇ ਨੇ, ਹੈ ਨਾ, ਰਿਸ਼ਤੇਦਾਰ ਵੀ ਹੁੰਦੇ ਨੇ, ਅਤੇ ਉਹਨਾਂ ਨੂੰ ਇਹ ਹੁੰਦਾ ਵੀ ਮੈਨੂੰ ਉੱਥੇ ਸੰਭਾਲ ਲੈਣਗੇ ਜਾਂ ਮੇਰੀ ਲੁੱਕ ਆਫਟਰ ਕਰਨਗੇ, ਹੈ ਨਾ। ਅਤੇ ਇਹ ਦੋ ਤਿੰਨ ਰੀਜ਼ਨ ਮੈਂ ਜ਼ਿਆਦਾ ਜ਼ਰੂਰੀ ਸਮਝਦਾ। ਮੇਨ ਤਾਂ ਇਹਦਾ ਇਹੀ ਆ ਵੀ ਆਪਾਂ ਇਹ ਦੇਖਦੇ ਹਾਂ ਵੀ ਸਾਡੇ ਕੋਲ ਤਿੰਨ ਆਪਸ਼ਨਸ ਨੇ, ਆਸਟ੍ਰੇਲੀਆ ਆ, ਕੈਨੇਡਾ ਆ, UK ਆ, ਹੈ ਨਾ। ਅਸੀਂ ਇਹ ਸੋਚਦੇ ਹਾਂ ਯਾਰ ਅਸੀਂ ਕਿੱਥੇ ਫਿੱਟ ਹੋ ਰਹੇ ਹਾਂ, ਹੈ ਨਾ, ਅਤੇ ਉਹੀ ਚੂਜ਼ ਕਰਾਂਗੇ ਆਪਾਂ ਜਿੱਥੇ ਸਾਨੂੰ PR ਜਲਦੀ ਮਿਲੇਗੀ, ਠੀਕ ਆ। ਨਹੀਂ ਜਾਂ ਫਿਰ ਜਿੱਥੇ ਸਾਡੇ ਮਤਲਬ ਜੋ ਸਰਟੀਫਿਕੇਟ ਹੈਗੇ ਸਾਡੇ ਉਹਦੇ ਅਕੋਰਡਿੰਗਲੀ ਸਾਨੂੰ ਮਤਲਬ ਕਿ ਐਡਮਿਸ਼ਨ ਜਿੱਥੇ ਈਜ਼ੀਲੀ ਮਿਲ ਜਾਵੇ, ਸਕੋਰ ਮਤਲਬ ਕਿ ਘੱਟ ਹੋਵੇ, ਅਤੇ ਉਹ ਵੀ ਇੱਕ ਕਾਰਨ ਹੈਗੇ।
ਇੱਕ ਮੇਰੀ ਮੁੰਡੇ ਨਾਲ ਗੱਲ ਹੋਈ, ਉਹ ਕਹਿੰਦਾ ਕਿ ਇੱਥੇ ਕੈਨੇਡਾ ਏਅਰਪੋਰਟ 'ਤੇ ਪੰਜਾਬ ਤੋਂ ਮੁੰਡਾ ਆ ਗਿਆ, ਏਅਰਪੋਰਟ 'ਤੇ ਆ ਕੇ ਇੰਸਟਾਗ੍ਰਾਮ ਤੋਂ ਲੱਭ ਰਿਹਾ ਕਿ ਕੋਈ ਇੱਥੇ ਕੈਨੇਡਾ ਰਹਿੰਦਾ ਹੋਵੇ, ਅਤੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਰਿਹਾ ਵੀ ਕੋਈ ਮੈਨੂੰ ਲੈਣ ਆ ਜਾਓ, ਪਰ ਕੋਈ ਜਾਣਦਾ ਨਹੀਂ, ਜ਼ੀਰੋ ਰਿਲੇਟਿਵ, ਜ਼ੀਰੋ ਫਰੈਂਡ, ਬਸ ਕੈਨੇਡਾ ਪਹੁੰਚ ਗਿਆ ਮੈਂ, ਕੈਨੇਡਾ ਜਾ ਕੇ ਮੈਸੇਜ ਕਰੂੰਗਾ ਕਿਸੇ ਨੂੰ ਵੀ ਕੋਈ ਮੈਨੂੰ ਲੈਣ ਆਇਓ। ਅਤੇ ਇੱਦਾਂ ਉਹਨੇ ਇੰਸਟਾਗ੍ਰਾਮ ਤੋਂ ਕੋਈ ਲੱਭਿਆ ਬੰਦਾ ਅਤੇ ਉਹਨੂੰ ਲੈਣ ਆਇਆ ਕਿ ਭਰਾ ਤੂੰ ਕੀ ਕੋਈ ਤੇਰੀ, ਤੁਸੀਂ ਤਾਂ ਬਹੁਤ ਅੱਗੇ ਚਲੇ ਗਏ ਕਿ ਸਕਿੱਲ ਵੀ ਸਿੱਖ ਕੇ ਆਓ, ਕੋਈ ਆਹ ਵੀ ਸਿੱਖ ਕੇ ਆਓ, ਉਹ ਤਾਂ ਇਹ ਵੀ ਨਹੀਂ ਜਾ ਦੇਖ ਕੇ ਆਇਆ ਵੀ ਮੈਂ ਜਾਣਾ ਕਿੱਥੇ, ਰਾਤੀ ਰਾਤ ਕਿੱਥੇ ਰਹਿਣੀ ਪਹਿਲੀ। ਸੋ ਮਤਲਬ ਯਾਰ ਇੰਨਾ ਬ੍ਰੇਨ ਵਾਸ਼ ਹੋ ਗਿਆ ਕਿ ਟਰੈਂਡ ਨੂੰ ਸਿਰਫ ਫੋਲੋ ਕਰਕੇ, ਇਟਸ ਮਤਲਬ ਕਿ ਮੈਂ ਤਾਂ ਇਹੀ ਕਹਾਂਗਾ ਕਿ ਉਹ ਸ਼ੀਪ ਵਾਕ ਵਾਲੀ ਗੱਲ ਵੀ ਪੇਡ ਚਾਲ ਬਹੁਤ ਜ਼ਿਆਦਾ ਹੋ ਗਈ। ਥੋੜ੍ਹਾ ਜਿਹਾ ਸਾਨੂੰ ਆਪਣੇ ਆਪ ਨੂੰ ਸ਼ੌਕ ਦੇਣਾ ਚਾਹੀਦਾ ਕਿ ਯਾਰ ਮੈਂ ਜਾ ਕੇ ਹੋ ਰਿਹਾ।
ਹਾਂ, ਇੱਕ ਹੋਰ ਚੀਜ਼ ਆ, ਥੋੜ੍ਹੀ ਸੋਰੀ ਤੁਹਾਡੀ ਮੈਂ ਗੱਲ ਕੱਟ ਰਿਹਾ।
ਹਾਂਜੀ,
ਮੈਨੂੰ ਇਹ ਲੱਗਦਾ ਕਿ ਜਿਹਦੇ ਕੋਲ ਸਕਿੱਲ ਨਹੀਂ ਹੈਗਾ ਉਹ ਇੰਨਾ ਵਾਰ, ਜਿਹੜੇ ਕੰਟਰੀ ਨੇ ਆਸਟ੍ਰੇਲੀਆ ਜਾਂ ਕੈਨੇਡਾ, ਉੱਥੇ ਵੀ ਮਤਲਬ ਉਹ ਉਹਨਾਂ ਨੂੰ ਜੋਬ ਮਿਲ ਜਾਂਦੀ ਆ ਜਿਹਨਾਂ ਕੋਲ ਸਕਿੱਲ ਨਹੀਂ ਹੈਗਾ। ਕਿਉਂਕਿ ਇੰਡੀਆ ਜਿਹੜਾ ਹੁਣ ਉੱਥੇ ਤੁਹਾਨੂੰ ਸਕਿੱਲ ਹੋਣਾ ਚਾਹੀਦਾ ਕੋਈ ਨਾ ਕੋਈ, ਤਾਂ ਹੀ ਤੁਸੀਂ ਭੀੜ 'ਚ ਉੱਠੋਗੇ, ਤਾਂ ਹੀ ਤੁਸੀਂ ਥੋੜ੍ਹੀ ਜਿਹੀ ਇਨਕਮ ਵਧੀਆ ਕਮਾ ਸਕਦੇ ਹੋ। ਸੋ ਇਹ ਜਿਹੜੇ ਕੰਟਰੀ ਨੇ ਇੱਥੇ, ਤੁਸੀਂ ਮਤਲਬ ਨੋਰਮਲ ਲੇਬਰ ਵਰਕ ਕਰਕੇ ਵੀ ਚਲੋ ਪੈਸੇ ਕਮਾਉਣ ਲੱਗ ਸਕਦੇ
ਹੋ,
ਇਹ ਚੀਜ਼ ਦਾ ਬਹੁਤ ਫਰਕ ਆ। ਸੋ ਈਜ਼ੀ ਹੋ ਜਾਂਦਾ ਸ਼ੁਰੂ ਕਰਨਾ।
ਉਹ ਤਾਂ ਹੈਗਾ ਹੀ ਹੈ, ਕਿਉਂਕਿ ਸਾਡੇ ਉੱਥੇ ਲੇਬਰ ਨੂੰ ਮਤਲਬ ਬਹੁਤ ਘੱਟ ਇਨਕਮ ਆ, ਇਹਨਾਂ ਕੰਟਰੀਆਂ 'ਚ ਲੇਬਰ ਦੀ ਅੱਛੀ ਇਨਕਮ ਆ, ਠੀਕ ਆ ਨਹੀਂ, ਉਹ ਇੱਕ ਫੈਕਟ ਹੈਗਾ, ਉਹ ਤਾਂ ਇਹ 'ਚ ਤਾਂ ਕੋਈ ਦੋ ਰਾਏ ਨਹੀਂ ਹੈਗੀ। ਉਹ ਵੀ ਇੱਕ ਰੀਜ਼ਨ ਹੈਗਾ ਆ ਵੀ ਬੱਚੇ ਜ਼ਿਆਦਾ ਕਹਿੰਦੇ ਨੇ ਵੀ ਚਲੋ ਠੀਕ ਆ, ਜਾਣ ਸਾਰ ਹੀ ਅਸੀਂ ਕੰਮ ਲੱਗ ਗਏ,
ਹੈਨਾ,
ਵੀ ਬਿਨਾਂ ਕਿਸੇ ਐਕਸਪੀਰੀਅੰਸ ਤੋਂ, ਬਿਨਾਂ ਕਿਸੇ ਉਹਦੇ ਤੋਂ, ਹੈ ਨਾ, ਜਿੱਦਾਂ ਹੀ ਅਸੀਂ ਜਾਵਾਂਗੇ ਕਿਸੇ ਤਰ੍ਹਾਂ ਦਾ ਵੀ ਕੰਮ ਮਿਲ ਜਾਵੇ ਅਸੀਂ ਕਰ ਲੈਣਾ, ਅਤੇ ਸਾਨੂੰ ਦੂਸਰਾ ਇਹ ਆ ਵੀ ਉਹਦੇ ਮਤਲਬ ਕਿ ਸੈਲਰੀ ਵਗੈਰਾ ਵੀ ਨਾਲ ਦੀ ਨਾਲ ਮਿਲਣੀ ਸ਼ੁਰੂ ਹੋ ਜਾਂਦੀ ਆ।
ਹਾਂਜੀ ਬਿਲਕੁਲ,
ਸੁਸਾਈਡਸ ਬਹੁਤ ਜ਼ਿਆਦਾ ਹੋ ਰਹੀਆਂ, ਲਾਈਕ ਕਹਿ ਲਓ ਕਿ ਹਰ ਮਹੀਨੇ 'ਚ ਇੰਨੇ ਕੁ ਜ਼ਿਆਦਾ ਸੁਸਾਈਡ ਦੇ ਕੇਸ ਮਿਲ ਰਹੇ ਉੱਥੇ, ਮੈਂਟਲ ਹੈਲਥ ਨੂੰ ਲੈ ਕੇ ਸਟੂਡੈਂਟਸ ਦੇ ਵਿੱਚ। ਮੈਂ ਇਹ ਨਹੀਂ ਕਹਿ ਰਿਹਾ ਕਿ ਕੋਈ 70 ਸਾਲ ਦਾ ਜਾਂ 60 ਸਾਲ ਦਾ ਬੰਦਾ ਵਾ ਜਿਹਨੇ ਲਾਈਫ 'ਚ ਬਹੁਤ ਜ਼ਿਆਦਾ ਸਟ੍ਰੈਸ ਝੇਲ ਲਈ ਆ, ਜਿਹੜੇ ਜਿਹੜੇ 22-25 ਸਾਲ ਦੇ, ਜਿਨ੍ਹਾਂ ਨੂੰ ਅਜੇ ਸਿਰਫ ਸਾਲ ਹੀ ਸਟ੍ਰੈਸ ਹੋਈ। ਪਿੱਛੇ ਜੇ ਕੇਸ ਆਇਆ ਇੱਕ ਮੁੰਡੇ ਦਾ ਜਿਹਨੇ ਨਵੀਂ ਗੱਡੀ ਲਈ ਸੀ ਉੱਥੇ, ਆਟੋ ਸੇਲਸ ਲਈ ਨਹੀਂ ਸੀ ਉਹਨਾਂ ਦਾ, ਚਲੋ ਕੋਈ ਵਿੱਚ ਇਸ਼ੂ ਨਹੀਂ ਸੀ ਹੈਗਾ, ਉਹ ਗੱਡੀ ਲੈਣ ਗਿਆ ਸੀ ਐਂਡ ਅਗਲੇ ਦਿਨ ਮੈਨੂੰ ਲੱਗਦਾ ਉਹ 22-23 ਸਾਲ ਦਾ, ਮੈਨੂੰ ਐਗਜੈਕਟਲੀ ਚੇਤਾ ਨਹੀਂ ਆ, ਉਹਦੀ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ, ਸੁਸਾਈਡ ਕਰ ਲਿਆ। ਇੱਦਾਂ ਦੇ ਕਾਫੀ ਜ਼ਿਆਦਾ ਕੇਸ ਆਏ ਨੇ ਕਿ ਸਟੂਡੈਂਟ ਲਾਈਫ ਦੇ ਵਿੱਚ ਇਹੋ ਜਿਹੀ ਕਿੰਨੀ ਵੱਡੀ ਸਟ੍ਰੈਸ ਆ। ਹਾਂ, ਓਬਵੀਅਸਲੀ ਇਹ ਤਾਂ ਜ਼ਰੂਰ ਹੁੰਦਾ ਹੋਊਗਾ ਕਿ ਯਾਰ ਘਰਦਿਆਂ ਨੇ ਭੇਜਿਆ ਅਤੇ ਉਹ ਚਾਹੁੰਦੇ ਆ ਕਿ ਸਾਨੂੰ ਪੈਸੇ ਭੇਜੋ, ਐਂਡ ਘਰਦੇ ਵੀ ਤੁਹਾਨੂੰ ਫੋਨ ਕਰਦੇ ਆ ਕਿ ਯਾਰ ਪੁੱਤ ਤੂੰ ਆ ਤਾਂ ਗਿਆ, ਸਾਨੂੰ ਇੱਥੇ ਪੈਸੇ ਦੀ ਲੋੜ ਆ। ਇੱਦਾਂ ਮੈਨੂੰ ਲੱਗਦਾ ਕਿ ਇੱਥੇ ਦੋਵਾਂ ਸਾਈਡਸ ਨੂੰ ਐਜੂਕੇਸ਼ਨ ਦੀ ਲੋੜ ਆ, ਕਿ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਕਿਹੜੀ ਕੰਟਰੀ 'ਚ ਜਾ ਰਿਹਾ, ਇਹਨੂੰ ਇਹ ਸਾਲ ਡੇਢ ਸਾਲ ਜਾਂ ਐਟਲੀਸਟ 2-3 ਸਾਲ ਵੀ ਲੱਗਣੇ ਨੇ ਇਹਨੂੰ ਉਹ ਜਿਹੜਾ ਪ੍ਰੋਫਿਟ ਆ ਬਣਾਉਣ ਲਈ ਕਿ ਜਿਹੜਾ ਤੁਹਾਨੂੰ ਵਾਪਸ ਪੈਸੇ ਭੇਜ ਸਕੇ। ਕਿਉਂਕਿ ਘਰਦੇ ਪਤਾ ਕੀ ਸੋਚਦੇ ਆ ਮੋਸਟਲੀ ਅੱਜ ਕੱਲ੍ਹ, ਪਹਿਲਾਂ ਤਾਂ ਚਲੋ ਠੀਕ ਸੀਗਾ ਕਿ ਜ਼ਰੂਰੀ ਆ, ਲੋੜ ਆ ਅਤੇ ਜਾ ਬਾਹਰ ਜਾ, ਹੁਣ ਇੱਦਾਂ ਸੋਚਦੇ ਕਿ ਇਹ ਲਾਟਰੀ ਆ, ਇੱਕ ਸਾਡਾ ਪੁੱਤ ਜਾਂ ਕੁੜੀ ਨਹੀਂ ਹੈ, ਸਾਡੀ ਲਾਟਰੀ ਆ, ਇਹਨੂੰ ਅਸੀਂ ਬਾਹਰ ਪਾ ਤਾ, ਇਵੇਂ ਇਹਨੇ ਹੁਣ ਕਿੱਡੀ ਤਕੜੀ ਲਾਟਰੀ ਨਿਕਲੂਗੀ, ਮਤਲਬ ਕਿ ਕਰੋੜਾਂ ਰੁਪਈਏ ਆਉਣਗੇ ਅਗਲੇ ਮਹੀਨੇ। ਉਹ ਬਹੁਤ ਗਲਤ ਸੋਚ ਆ, ਉਸ ਚੀਜ਼ ਨੂੰ ਮੈਂ ਮੰਨਦਾ ਪਰਸਨਲੀ ਕਿ ਹੈ ਨਾ ਕਿ ਪ੍ਰੈਸ਼ਰ ਜਿਹੜਾ ਪੇਰੈਂਟਸ ਵੱਲੋਂ ਆਉਂਦਾ, ਅਤੇ ਓਬਵੀਅਸਲੀ ਹੋਰ ਵੀ ਰੀਜ਼ਨ ਹੁੰਦੇ ਹੋਣਗੇ ਜਿਹਦੇ ਕਰਕੇ ਤੁਹਾਨੂੰ ਲੱਗਦਾ ਸੁਸਾਈਡ।
ਇਹ ਵੀ ਗੱਲ ਆ ਕਿ ਤੁਸੀਂ ਜਦ ਹੁਣ ਪਹਿਲਾਂ, ਕਿਉਂਕਿ ਉਹ ਜਿਹੜਾ ਪੇਰੈਂਟਸ ਜਿਹੜੇ ਹੈਗੇ ਨੇ ਉਹਨਾਂ ਦੀ ਇਮੇਜ, ਮਤਲਬ ਇਹ ਸੋਚ ਤਾਂ ਬਣੀ ਆ ਕਿਉਂਕਿ ਬਹੁਤ ਲੋਕ ਜਿਹੜੇ ਪਹਿਲਾਂ ਦੇ ਗਏ ਹੋਏ ਨੇ ਕੈਨੇਡਾ, ਉਹ ਵਾਪਸ ਆਉਂਦੇ ਨੇ ਆ ਕੇ ਕੋਠੀਆਂ ਬਣਾਉਂਦੇ ਨੇ, ਹੈ ਨਾ, ਵਧੀਆ ਗੱਡੀਆਂ ਲੈਂਦੇ ਨੇ ਉੱਥੇ ਆ ਕੇ ਪੰਜਾਬ ਆ ਕੇ, ਅਤੇ ਚਲੋ ਉਹਨਾਂ ਨੇ ਮਿਹਨਤ ਕਰੀ ਆ, ਪਰ ਉਹ ਸਮੇਂ 'ਚ ਫਿਰ ਵੀ ਫਰਕ ਸੀਗਾ। ਸੋ ਉਹਨਾਂ ਕੰਪੀਟੀਸ਼ਨ ਵੀ ਹੈ ਨਹੀਂ ਸੀਗਾ, ਉਹਨੇ ਉੱਥੇ ਸਟੂਡੈਂਟਸ ਵੀ ਹੈ ਨਹੀਂ ਸੀਗੇ, ਅਰਨਿੰਗਸ ਜ਼ਿਆਦਾ ਸੀਗੀਆਂ, ਅਤੇ ਉਦੋਂ ਉਹਨਾਂ ਨੇ ਕਰ ਲਿਆ। ਪਰ ਜਦੋਂ ਹੁਣ ਕੋਈ ਜਾ ਰਿਹਾ ਤਾਂ ਹੁਣ ਓਬਵੀਅਸਲੀ ਹਾਰਡ ਆ, ਤਾਂ ਤੁਹਾਨੂੰ ਥੋੜ੍ਹਾ ਹੋਰ ਪ੍ਰਪੇਅਰਡ ਹੋ ਕੇ ਜਾਣਾ ਪਊਗਾ, ਅਤੇ ਥੋੜ੍ਹਾ ਹੋਰ ਤੁਹਾਨੂੰ ਪ੍ਰੈਪਰੇਸ਼ਨ ਰੱਖਣੀ ਪਊਗੀ। ਮੈਨੂੰ 2-3 ਸਾਲ ਜੇ ਨਾ ਇਨਕਮ ਆਈ ਤਾਂ ਇੰਨੀ ਸੇਵਿੰਗਸ ਆਪਣੇ ਕੋਲ ਹੈਗੀ।
ਤੁਸੀਂ ਬੇਸਿਕਲੀ ਇਹ ਕਹਿ ਰਹੇ ਹੋ ਕਿ ਹੁਣ ਸੈਚੂਰੇਸ਼ਨ ਲੈਵਲ ਅਚੀਵ ਕਰ ਲਿਆ ਕੈਨੇਡਾ ਨੇ ਜਿਹੜਾ ਮਤਲਬ ਗਰੋ ਕਰਨ ਦਾ, ਕਿ ਯਾਰ ਹਾਂ ਹੁਣ ਜੇ ਕਰੋਗੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਕੇ ਅੱਗੇ ਆਉਣਾ ਪੈਣਾ, ਤੁਸੀਂ ਉਨਾ ਈਜ਼ਲੀ ਨਹੀਂ ਆ ਸਕਦੇ।
ਹਾਂ, ਈਜ਼ਲੀ ਨਹੀਂ ਆ ਸਕਦੇ ਕਿਉਂਕਿ ਕਈ ਚੀਜ਼ਾਂ ਹੋ ਗਈਆਂ ਨਾ ਇਹਦੇ ਵਿੱਚ ਇਕੱਠੀਆਂ। ਹੁਣ ਰੈਂਟ ਵੀ ਕਾਫੀ ਹਾਈ ਆ, ਜਿਵੇਂ ਆਪਾਂ ਗੱਲ ਕਰਦੇ ਹਾਂ $600 ਪਰ ਬੈੱਡ ਹੋ ਗਿਆ ਰੈਂਟ ਹੁਣ, ਪਰ ਬੈੱਡ ਲੈਂਦੇ ਨੇ। ਸੋ
ਪਰ ਬੈੱਡ ਮਤਲਬ,
ਪਰ ਬੈੱਡ ਮਤਲਬ ਇੱਕ ਬੈੱਡ 'ਤੇ ਇੱਕ ਜਣੇ ਨੇ ਪੈਣਾ ਤਾਂ ਉਹਦੇ ਲਈ $600 ਲੈਣਾ ਉਹਨਾਂ ਨੇ। ਮਤਲਬ ਹੁਣ ਉਹਦੇ ਵਿੱਚ 2-3 ਬੈੱਡ ਲਾਏ ਹੁੰਦੇ ਨੇ ਇੱਕ ਕਮਰੇ ਦੇ ਵਿੱਚ ਉਹਨਾਂ ਨੇ।
ਅੱਛਾ, ਇੱਕ ਕਮਰੇ 'ਚ 2-3 ਬੈੱਡ ਅਤੇ ਪਰ ਬੈੱਡ ਦਾ ਰੈਂਟ
ਇੱਦਾਂ ਲਾ ਦਿੰਦੇ ਨੇ। ਮਤਲਬ 2 ਬੈੱਡ ਦੋ ਲਾਤੇ, ਮਤਲਬ ਬੇਸਮੈਂਟ ਆ, ਮਤਲਬ ਉਹਦੇ ਵਿੱਚ 2 ਕਮਰੇ ਨੇ, 2400 ਹੋ ਗਿਆ ਉਹਨਾਂ ਦਾ ਮਹੀਨੇ ਦਾ। ਸੋ ਕਿਸੇ ਟਾਈਮ ਇਹੀ 700-800 'ਚ ਹੁੰਦਾ ਸੀਗਾ ਪਹਿਲਾਂ ਮਹੀਨੇ ਦਾ। ਸੋ ਇੰਨਾ ਰੈਂਟ ਇਨਕਰੀਜ਼ ਹੋ ਗਿਆ, ਇੰਟਰਸਟ ਰੇਟ ਕਾਫੀ ਹਾਈ ਹੋ ਗਿਆ। ਸੋ ਰਿਸੈਸ਼ਨ ਵੀ ਚੱਲ ਰਿਹਾ ਓਬਵੀਅਸਲੀ, ਸੋ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਡੈਫੀਨੇਟਲੀ ਇਕੋਨਮੀ ਦਾ ਤਾਂ ਇਫੈਕਟ ਹੈਗਾ ਹੀ ਆ
ਇਹ ਵੀ ਮੁੱਖ ਰੀਜ਼ਨ ਨੇ ਪਰ ਮੇਰਾ ਮੰਨਣਾ ਇਹ ਹੈ ਕਿ ਅਸੀਂ ਨਾ ਮਨੋਵਿਗਿਆਨਿਕ ਰੀਜ਼ਨ 'ਤੇ ਡਿਸਕਸ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਅੱਗੇ ਜਾ ਕੇ ਸਮੱਸਿਆਵਾਂ ਮਨੋਵਿਗਿਆਨਿਕ ਬਿਮਾਰੀ ਨੂੰ ਇਸ਼ਾਰਾ ਕਰਦੀਆਂ ਨੇ ਠੀਕ ਆ ਨੇ ਮੇਰਾ ਮੰਨਣਾ ਇਹ ਆ ਕਿ ਪਲੱਸ ਟੂ ਤੋਂ ਬਾਅਦ ਜਦੋਂ ਬੱਚੇ ਦਾ ਬਾਹਰ ਜਾਣ ਦੀ ਪਲਾਨਿੰਗ ਕੀਤੀ ਜਾਂਦੀ ਆ ਤਾਂ ਉਹ ਬੱਚਾ ਮਾਨਸਿਕ ਤੌਰ 'ਤੇ ਓਨਾ ਪ੍ਰਪੇਅਰ ਨਹੀਂ ਹੁੰਦਾ ਜਿੰਨਾ ਕਿ ਉਹਦੇ 'ਤੇ ਜਾਨਸਾਰ ਬੋਝ ਪੈ ਜਾਂਦਾ ਆ ਠੀਕ ਆ ਨੇ ਤੁਸੀਂ ਕਦੇ ਮਿੱਟੀ ਦਾ ਭਾਂਡਾ ਬਣਾਉਂਦੇ ਹੋਏ ਘੁਮਿਆਰ ਨੂੰ ਦੇਖਿਓ ਤਾਂ ਉਹ ਜਦੋਂ ਮਿੱਟੀ ਦਾ ਭਾਂਡਾ ਬਣਾਉਂਦਾ ਆ ਉਹ ਸਭ ਤੋਂ ਪਹਿਲਾਂ ਬਣਾਉਣ ਤੋਂ ਬਾਅਦ ਉਹਨੂੰ ਧੁੱਪ 'ਚ ਰੱਖਦਾ ਮਤਲਬ ਹਲਕਾ ਸੇਕ ਚਾਹੀਦਾ ਉਹਨੂੰ ਜਦੋਂ ਉਹ ਧੁੱਪ ਦੇ ਵਿੱਚ ਸੁੱਕ ਜਾਂਦਾ ਫਿਰ ਉਹਨੂੰ ਉਹ ਅੱਗ 'ਚ ਰੱਖਦਾ ਪਕਾਉਣ ਲਈ ਠੀਕ ਆ ਨਹੀਂ ਅਤੇ ਜਿਹੜਾ ਇਹ 12ਵੀਂ ਕਲਾਸ ਤੱਕ ਆ ਬੱਚਾ ਉਹ ਬੱਚਾ ਸਕੂਲ ਜਾਂਦਾ 10ਵੀਂ ਤੱਕ 11ਵੀਂ ਤੱਕ 12ਵੀਂ ਤੱਕ ਟੋਟਲੀ ਉਹ ਆਪਣੇ ਮਾਂ ਪਿਓ 'ਤੇ ਡਿਪੈਂਡ ਹੁੰਦਾ ਉਹਨੂੰ ਖਾਣਾ ਬਣਾਉਣ ਦੀ ਆਪਣਾ ਜੋ ਵੀ ਕੱਪੜੇ ਸਵਾਰਨ ਦੀ ਜਾਂ ਹੋਰ ਸ਼ਹਿਰ ਤੋਂ ਬਾਹਰ ਜਾ ਕੇ ਠੀਕ ਆ ਨਹੀਂ ਕਿੱਦਾਂ ਵਿਚਰਨਾ ਆ ਜੌਬ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਨਾ ਵੀ ਉਹ ਕਿਤੇ ਜੌਬ ਵੀ ਕਰਦਾ ਹੋਊਗਾ ਠੀਕ ਆ ਨਹੀਂ
ਸਹੀ ਗੱਲ
ਵੀ ਉਹ ਚੀਜ਼ਾਂ ਦਾ ਉਹਨੂੰ ਬਿਲਕੁਲ ਗਿਆਨ ਨਹੀਂ ਹੁੰਦਾ ਠੀਕ ਆ ਨਹੀਂ ਜਿਹੜੀ ਇਹ ਪਲੱਸ ਟੂ ਤੋਂ ਗ੍ਰੈਜੂਏਸ਼ਨ ਮੈਂ ਸਲਾਹ ਦਿੰਦਾ ਸਾਰੇ ਲੋਕਾਂ ਨੂੰ ਵੀ ਜੇ ਤੁਸੀਂ ਪਲੱਸ ਟੂ ਤੋਂ ਬਾਅਦ ਗ੍ਰੈਜੂਏਸ਼ਨ ਕਰਕੇ ਬਾਹਰ ਦੇ ਬਾਰੇ ਸੋਚਦੇ ਹੋ ਉਹ ਇੱਕ ਜ਼ਿਆਦਾ ਵਧੀਆ ਆਪਸ਼ਨ ਆ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਵੀ ਜਦੋਂ ਉਹ ਤਿਆਰ ਹੋ ਗਿਆ ਮਿੱਟੀ ਦਾ ਭਾਂਡਾ ਉਹ ਜਿਹੜੀ ਪਲੱਸ ਟੂ ਤੋਂ ਗ੍ਰੈਜੂਏਸ਼ਨ ਦਾ ਜਿਹੜਾ 3 ਸਾਲ ਦਾ ਗੈਪ ਆ ਉਹ ਹਲਕੀ ਹਲਕੀ ਧੁੱਪ ਆ ਠੀਕ ਆ ਨਹੀਂ ਜਦੋਂ ਐਨ ਸੁੱਕ ਜਾਂਦਾ ਫਿਰ ਉਹਨੂੰ ਜਿਹੜੀ ਮਰਜ਼ੀ ਅੱਗ 'ਚ ਸਿੱਟ ਦਿਓ ਉਹਦੀ ਸ਼ੇਪ ਚੇਂਜ ਨਹੀਂ ਹੋਊਗੀ ਜੇ ਤੁਸੀਂ ਉਸੇ ਟਾਈਮ ਉਹਨੂੰ ਸਿੱਟ ਦਿਓ ਉਹਦੀ ਸ਼ੇਪ ਚੇਂਜ ਹੋ ਜਾਊਗੀ
ਮੁੰਡੇ ਜਿਹੜੇ ਗ੍ਰੈਜੂਏਸ਼ਨ ਕਰਦੇ ਹੋ ਫਿਰ ਹੋਸਟਲ ਪੀਜੀ ਦੇ ਵਿੱਚ ਵੀ ਰਹਿੰਦੇ ਹੋ ਥੋੜ੍ਹਾ ਜਿਹਾ ਆਪਣਾ ਸਾਂਭ ਲੈਂਦੇ ਆ ਕਿ ਮਤਲਬ ਹੈ ਨਾ ਘਰੇ ਇੱਦਾਂ ਰਹਿਣਾ ਸਫਾਈ ਇੱਦਾਂ ਕਰਨੀ ਆ
ਹਾਂਜੀ
ਐਕਸਟਰਾ ਜੇ ਪਾਰਟ ਟਾਈਮ ਜੌਬ ਕਰਨੀ ਆ ਹੁਣ ਤੇ ਉੱਥੇ ਵੀ ਸ਼ੁਰੂ ਹੋ ਗਿਆ ਪਾਰਟ ਟਾਈਮ ਜੌਬ KFC ਸਾਰਾ ਕੁਝ ਕਰਦੇ
ਬਿਲਕੁਲ ਬਿਲਕੁਲ
ਉਹ ਚੀਜ਼ ਇੱਕ ਸਟੈਪ ਅਪ ਗਾਈਡ ਹੋ ਗਈ
ਹਾਂਜੀ 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 ਹੁਣ ਅਕਸਰ ਆਪਾਂ ਕਹਿ ਦਿੰਦੇ ਹਾਂ ਵੀ ਬੰਦਾ ਜਾ ਕੇ ਉੱਥੇ ਬਦਲ ਗਿਆ ਠੀਕ ਆ ਨਹੀਂ ਜਾਂ ਕੁੜੀਆਂ ਨੂੰ ਕਹਿ ਉੱਥੇ ਜਾ ਕੇ ਬਦਲ ਗਈਆਂ ਉਹ ਕਿਉਂ ਬਦਲ ਗਿਆ ਕਿਉਂਕਿ ਤੁਸੀਂ ਉਹਨੂੰ ਉਹ ਧੁੱਪ ਸਹਾਰਨ ਲਈ ਨਾ ਉਹਨੂੰ ਸੁਕਾਇਆ ਨਹੀਂ ਸਿੱਧਾ ਜਾ ਕੇ ਉਹਨੂੰ ਪੱਟੀ 'ਚ ਸਿੱਟਤਾ ਵੀ ਹਾਂ ਇਹ ਉਹ ਹਾਂ ਸਿੱਧਾ ਜਾ ਕੇ ਠੀਕ ਆ
ਨਹੀਂ
ਇਸੇ ਤਰ੍ਹਾਂ ਜਦੋਂ ਬੱਚਾ ਪਲੱਸ ਟੂ ਤੋਂ ਬਾਅਦ ਉੱਥੇ ਜਾਂਦਾ ਦੇਖੋ ਕਿਹੜੀ ਕਿਹੜੀ ਪ੍ਰੋਬਲਮ ਉਹਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਜਦਕਿ ਉਹਨੇ ਇੰਡੀਆ 'ਚ ਇਹਨਾਂ 'ਚੋਂ ਇੱਕ ਵੀ ਫੇਸ ਨਹੀਂ ਕੀਤੀ ਹੁੰਦੀ ਠੀਕ ਆ ਨਹੀਂ ਸਭ ਤੋਂ ਪਹਿਲਾਂ ਤਾਂ ਜਾ ਕੇ ਉਹਨੇ ਮਤਲਬ ਕਿ ਆਪਣਾ ਟਾਈਮ 'ਤੇ ਉੱਠਣਾ ਠੀਕ ਆ ਨਹੀਂ ਫਿਰ ਉਸ ਤੋਂ ਬਾਅਦ ਖਾਣਾ ਬਣਾਉਣਾ ਫਿਰ ਉਹਨੇ ਆਪਣੀ ਜੌਬ ਲੱਭਣੀ ਫਿਰ ਉਹਨੇ ਜੌਬ ਤੋਂ ਬਾਅਦ ਆਪਣੀ ਸਟੱਡੀ ਕਰਨੀ ਸਟੱਡੀ ਤੋਂ ਬਾਅਦ ਫਿਰ ਉਹਨੇ ਆਪਣੀ ਗਰੋਸਰੀ ਲੈਣੀ ਫਿਰ ਉਹਨੇ ਆਪਣੇ ਬਜਟ ਨੂੰ ਦੇਖਣਾ ਉਸ ਤੋਂ ਇਲਾਵਾ ਜਿਹੜੀਆਂ ਘਰ ਦੀਆਂ ਪਿੱਛੇ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਇੱਛਾਵਾਂ ਠੀਕ ਆ ਨਹੀਂ ਵੀ ਉਹ ਸਾਨੂੰ ਫੋਨ ਵੀ ਕਰੇ ਹਰ ਵੀਕ ਅਤੇ ਸਾਨੂੰ ਪੈਸੇ ਵੀ ਭੇਜੇ ਇੰਨਾ ਕੁਛ ਬੱਚਾ ਸਾਰਾ ਕੁਛ ਸਾਂਭਣ ਦੇ ਲਾਇਕ ਹੈ ਇੱਕ 12ਵੀਂ ਦਾ ਬੱਚਾ ਤੁਸੀਂ ਸੋਚ ਕੇ ਦੇਖੋ ਅਸੀਂ ਗ੍ਰੈਜੂਏਸ਼ਨ ਕੀਤੀ ਆ ਮੈਂ ਹੋਸਟਲ ਲਾਈਫ 'ਚ ਰਿਹਾ ਹੈ ਨਾ ਮੈਂ ਦੁਆਬਾ ਕਾਲਜ ਜਲੰਧਰ ਰਿਹਾ ਕਬੀਰ ਨਗਰ 'ਚ ਮੇਰਾ ਆਪਣਾ ਕਮਰਾ ਲਿਆ ਹੁੰਦਾ ਸੀ ਮੇਰੇ ਨਾਲ ਮੇਰਾ ਫਰੈਂਡ ਹੁੰਦਾ ਸੀ ਅਸੀਂ ਸੈਲਫ ਕੁਕਿੰਗ ਕਰਦੇ ਸੀਗੇ ਉਸ ਤੋਂ ਬਾਅਦ ਫਿਰ ਮੈਂ ਪਟਿਆਲਾ ਯੂਨੀਵਰਸਿਟੀ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਿਹਾ ਉੱਥੇ ਹੋਸਟਲ 'ਚ ਰਹੇ ਹਾਂ ਸ਼ਿਮਲਾ ਯੂਨੀਵਰਸਿਟੀ ਦੇ ਵਿੱਚ ਰਿਹਾ ਉੱਥੇ ਵੀ ਅਲੱਗ ਕਮਰਾ ਲਿਆ ਹੁੰਦਾ ਸੀਗਾ ਅਤੇ ਉੱਥੇ ਮਤਲਬ ਕਿ ਸੈਲਫ ਕੁਕਿੰਗ ਕਰਦੇ ਸੀਗੇ ਉਦੋਂ ਜਦੋਂ ਟ੍ਰੇਨ 'ਚ ਜਾਣਾ ਘਰ ਆਉਣਾ ਖੁਦ ਖਾਣਾ ਬਣਾਉਣਾ ਕਾਲਜ 'ਚ ਫਰੈਂਡਸ ਦੇ ਨਾਲ ਉਹਨਾਂ ਦੀ ਸਮੱਸਿਆਵਾਂ ਸੁਣਨੀਆਂ ਆਪਣੀਆਂ ਦੱਸਣੀਆਂ ਠੀਕ ਆ ਨਹੀਂ ਉਹ ਜਿਹੜਾ 3 ਸਾਲ ਦਾ ਪੀਰੀਅਡ ਆ ਨਾ ਉਹ ਤੁਹਾਨੂੰ ਬਹੁਤ ਕੁਛ ਸਿਖਾਉਂਦਾ ਠੀਕ ਆ ਨਹੀਂ ਬੱਚੇ ਨੂੰ ਉਹ ਬਹੁਤ ਹੀ ਵਧੀਆ ਇੱਕ ਪ੍ਰਪੇਅਰ ਕਰ ਦਿੰਦਾ ਆ ਠੀਕ ਆ ਨਹੀਂ ਉਸ ਤੋਂ ਬਾਅਦ ਫਿਰ ਸਕੋਪ ਵੀ ਤੁਹਾਡੇ ਕੋਲ ਬਹੁਤ ਜ਼ਿਆਦਾ ਨੇ ਪਰ ਅਸੀਂ ਕਾਹਲੀ ਬਹੁਤ ਕਰਦੇ ਹਾਂ ਸਾਨੂੰ ਇਹ ਹੁੰਦਾ ਵੀ ਇੱਕ ਤਾਂ ਵੀਜ਼ੇ ਬੰਦ ਨਾ ਹੋ ਜਾਣ ਕਿਤੇ ਮਤਲਬ ਕਿ ਫਿਰ ਕੀ ਪਤਾ ਜਾ ਸਕੀਏ ਜਾਂ ਨਾ ਜਾ ਸਕੀਏ ਠੀਕ ਆ ਨਹੀਂ ਅਤੇ ਲੇਕਿਨ ਇਹਨਾਂ ਕੰਟਰੀਆਂ ਦੇ ਵਿੱਚ ਹਮੇਸ਼ਾ ਤੋਂ ਡਿਮਾਂਡ ਰਹਿਣੀ ਆ ਉਹਦਾ ਰੀਜ਼ਨ ਇਹ ਆ ਕਿਉਂਕਿ ਇਹਨਾਂ ਦੀ ਜਿਹੜੀ ਯੂਨੀਵਰਸਿਟੀਜ਼ ਨੇ ਨਾ ਉਹ ਆਪਣੇ ਆਪ ਦੇ ਵਿੱਚ ਖਰਚਾ ਨਹੀਂ ਚੱਕ ਸਕਦੀਆਂ ਠੀਕ ਆ ਨਹੀਂ 24 ਬਿਲੀਅਨ ਡਾਲਰ ਮਤਲਬ ਕਿ ਹਰ ਸਾਲ ਕੈਨੇਡੀਅਨ ਗੌਰਮੈਂਟ ਕਮਾਉਂਦੀ ਆ ਸਟੂਡੈਂਟ ਦੇ ਉੱਤੋਂ ਠੀਕ ਆ ਨਹੀਂ ਅਤੇ ਹੁਣ ਆ 35% ਦੀ ਸਿਰਫ ਕੈਪ ਲਗਾਈ ਆ ਹੁਣੇ ਉਹ ਮਤਲਬ ਕਿ ਕਾਫੀ ਸਾਰੇ ਕਾਲਜਸ ਯੂਨੀਵਰਸਿਟੀ ਇਹ ਕਹਿਣ ਲੱਗ ਗਏ ਵੀ ਅਸੀਂ ਸਰਵਾਈਵ ਕਿਵੇਂ ਕਰਾਂਗੇ
ਕੈਪ ਮਤਲਬ
ਮਤਲਬ ਪਹਿਲਾਂ ਜਿੰਨੇ ਬੱਚੇ ਉਹ ਬੁਲਾਉਂਦੇ ਸੀਗੇ ਮੰਨ ਲਓ
ਲਿਮਿਟ ਕਰ
ਹਾਂ 6 ਲੱਖ ਬੱਚਾ ਉਹ ਮਤਲਬ ਵੀਜ਼ਾ ਗ੍ਰਾਂਟ ਕਰ ਰਹੇ ਸੀ ਹੁਣ ਤਾਂ 3.5-3.75 ਲੱਖ ਹੀ ਗ੍ਰਾਂਟ ਕਰਨਗੇ
ਓਕੇ
ਠੀਕ ਆ ਨਹੀਂ ਘਟਾਤਾ ਉਹਨਾਂ ਨੇ
ਹਾਂਜੀ
ਕੋਟਾ ਘਟਾਤਾ ਉਹਨਾਂ ਨੇ
ਵੈਨਕੂਵਰ ਬੀਸੀ ਦੇ ਵਿੱਚ ਤਾਂ ਉਹਨਾਂ ਨੇ 2 ਸਾਲ ਲਈ ਲਿਮਿਟ ਕੀਤੀ ਆਈ ਥਿੰਕ ਬੰਦ ਬੈਨ ਕਰ
2 ਸਾਲ ਲਈ ਇਹਨਾਂ ਨੇ ਕੈਪ ਲਾਈ ਆ ਇਹ
ਹਾਂਜੀ
ਮਤਲਬ ਪੂਰੇ ਕੰਟਰੀ ਦੇ ਵਿੱਚ
ਮਤਲਬ ਉੱਥੇ ਕੋਈ ਸਟੂਡੈਂਟ ਵੀਜ਼ਾ ਲੱਗੂਗਾ ਨਹੀਂ
ਹਾਂ ਉਹਨਾਂ ਨੇ ਮਤਲਬ ਕੀ ਕਹਿਤਾ ਜਿਹੜੇ ਗਵਰਨਮੈਂਟ ਯੂਨੀਵਰਸਿਟੀਜ਼ ਨੇ ਹੈ ਨਾ ਜਿਹੜੀ ਪਬਲਿਕ ਕਾਲਜਸ ਨੇ ਉਹੀ ਮਤਲਬ ਕਿ ਐਲੀਜੀਬਲ ਨੇ ਆਪਣੇ ਜਿਹੜਾ ਆਫਰ ਲੈਟਰ ਦੇਣ ਲਈ, ਠੀਕ ਆ ਨਹੀਂ? ਔਰ ਜਿਹੜਾ ਮਤਲਬ ਕਿ ਡਿਪਲੋਮੇ 'ਚ ਆ ਰਿਹਾ ਉਹਨਾਂ ਨੂੰ ਸਪਾਊਸ ਵੀਜ਼ਾ ਨਹੀਂ ਮਿਲਣਾ, ਠੀਕ ਆ ਨਹੀਂ? ਸਪਾਊਸ ਵੀਜ਼ਾ ਸਿਰਫ ਔਰ ਸਿਰਫ ਉਹਨਾਂ ਨੂੰ ਮਿਲਣਾ ਜਿਹੜੇ ਡਾਕਟਰੀ ਕਰਨ ਆਉਣਗੇ ਜਾਂ ਮਾਸਟਰ ਡਿਗਰੀ ਕਰਨਗੇ ਜਾਂ ਹਾਇਰ ਲੈਵਲ ਦੀ ਸਟੱਡੀ ਕਰਨਗੇ।
ਸੋ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਹੁਣ ਥੋੜ੍ਹੀਆਂ ਕੰਡੀਸ਼ਨਸ ਐਂਟਰੀ ਵਾਲੀਆਂ ਹਾਰਡ ਹੋ ਰਹੀਆਂ।
ਬਹੁਤ ਹਾਰਡ ਹੋ ਗਈਆਂ, ਥੋੜ੍ਹੀਆਂ ਬਹੁਤ ਹਾਰਡ ਹੋ ਗਈਆਂ। ਪੀ ਆਰ ਲੈਣੀ ਵੀ ਕਾਫੀ ਮੁਸ਼ਕਿਲ ਹੋ ਗਈ ਆ, ਠੀਕ ਆ ਨਹੀਂ?
ਰੂਰਲ ਏਰੀਆ 'ਚ ਮੂਵ ਹੋਣਾ ਪੈਂਦਾ ਸਾਨੂੰ, ਪੀ ਆਰ ਲੈਣੀ ਆ।
ਹਾਂਜੀ ਹਾਂਜੀ ਹਾਂਜੀ। ਤੋ ਇਹ ਸਿਚੁਏਸ਼ਨਸ ਦਾ ਵੀ ਪਤਾ ਹੋਣਾ ਚਾਹੀਦਾ ਸਾਨੂੰ, ਮਤਲਬ ਕਿ ਪਲਾਨ ਕਰਨ ਲੱਗੇ ਵੀ ਚੱਲ ਕੀ ਰਿਹਾ, ਹੈ ਨਾ? ਕਿੱਦਾਂ ਦੀਆਂ ਚੇਂਜਸ ਆ ਰਹੀਆਂ ਨੇ, ਕਿੱਦਾਂ ਦਾ ਮਤਲਬ ਕਿ ਉੱਥੇ ਜਾ ਕੇ ਸਾਨੂੰ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਨੇ, ਠੀਕ ਆ ਨਹੀਂ? ਇਹ ਸਾਰਾ ਕੁਛ ਪਤਾ ਹੋਣਾ ਚਾਹੀਦਾ, ਕਿਉਂਕਿ ਇਹਨਾਂ ਯੂਨੀਵਰਸਿਟੀਆਂ ਦੀ ਮਜਬੂਰੀ ਇਸ ਕਰਕੇ ਆ ਕਿਉਂਕਿ ਇਹਨਾਂ ਦੀ ਜਿਹੜੀ ਲੋਕਲ ਪਾਪੂਲੇਸ਼ਨ ਹੈ ਨਾ, ਅਸੀਂ ਦੇਖਦੇ ਹਾਂ ਸਕੂਲ 'ਚ ਸਾਡੇ ਬੱਚੇ ਵੀ ਪੜ੍ਹੇ ਨੇ, 80% ਬੱਚੇ ਇਹਨਾਂ ਦੇ ਜਿਹੜੇ ਇੰਗਲਿਸ਼ ਪੀਪਲ ਨੇ ਡਰੋਪ ਕਰ ਜਾਂਦੇ ਨੇ, ਉਹ ਆਪਣੇ ਜਿਹੜੇ ਦੂਸਰੇ ਕਿੱਤੇ ਨੇ, ਪਲੰਬਿੰਗ ਹੋ ਗਿਆ, ਆਪਣੇ ਹੋਟਲ ਸੈਕਟਰ ਹੋ ਗਿਆ, ਜਾਂ ਇੱਦਾਂ ਦੀਆਂ ਜੋਬ 'ਚ ਚਲੇ ਜਾਂਦੇ ਨੇ। ਹਾਇਰ ਐਜੂਕੇਸ਼ਨ ਲਈ ਨਾ 20% ਬੱਚੇ ਪ੍ਰੈਫਰ ਕਰਦੇ ਨੇ ਹਾਇਰ ਐਜੂਕੇਸ਼ਨ ਲੈਣੀ, ਪਰ ਉਹ ਯੂਨੀਵਰਸਿਟੀ ਚਲਾਉਣੀ ਪੈਣੀ ਹੈ ਚਾਹੇ 20% ਬੱਚੇ ਹੋਣ, ਠੀਕ ਆ ਨਹੀਂ? ਹੁਣ ਉਹ ਯੂਨੀਵਰਸਿਟੀਆਂ ਦਾ ਖਰਚਾ ਫਿਰ ਕਿਵੇਂ ਚਲਾਉਣਗੇ? ਇਸ ਲਈ ਉਹ ਇੰਟਰਨੈਸ਼ਨਲ ਸਟੂਡੈਂਟ ਦੀ ਡਿਮਾਂਡ ਹਮੇਸ਼ਾ ਬਣੀ ਰਹੂਗੀ।
ਹਾਂਜੀ,
ਓਕੇ,
ਠੀਕ ਆ ਨਹੀਂ? ਫਰਕ ਇੰਨਾ ਹੈ ਵੀ ਜਦੋਂ ਇਹਨਾਂ ਨੂੰ ਲੱਗਦਾ ਵੀ ਹੁਣ ਬਹੁਤ ਜ਼ਿਆਦਾ ਹੋ ਗਏ ਬੱਚੇ ਤਾਂ ਉਦੋਂ ਟਾਈਟ ਕਰ ਦਿੰਦੇ ਨੇ ਥੋੜ੍ਹੇ ਜਿਹੇ ਇਹ ਟਰਮਸ ਐਂਡ ਕੰਡੀਸ਼ਨ, ਜਦੋਂ ਇਹਨਾਂ ਨੂੰ ਲੱਗਦਾ ਵੀ ਹੁਣ ਸਾਰਾ ਕੁਛ ਠੀਕ ਚੱਲ ਰਿਹਾ ਤਾਂ ਉਹ ਕੈਪ ਨੂੰ ਰੀਓਪਨ ਕਰ ਦਿੰਦੇ।
ਚੱਲਦੇ ਬੇਸਿਕਲੀ ਇਹ ਸਰਕਾਰ ਵੀ ਇੱਕ ਬਿਜ਼ਨਸ ਹੈ।
ਬਿਜ਼ਨਸ ਆ, ਹਾਂ,
ਓਕੇ,
ਨੋ ਡਾਊਟ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਠੀਕ ਆ ਨਹੀਂ? ਮਤਲਬ ਇਹ ਬਿਜ਼ਨਸ ਹੀ ਹੈ ਇੱਕ ਤਰ੍ਹਾਂ ਦਾ, ਰੂਲਸ ਆਪ ਹੀ ਠੀਕ ਕਰ ਦੇਣੇ, ਆਪ ਹੀ ਉਹ ਚੇਂਜ ਕਰ ਦੇਣੇ, ਠੀਕ ਆ ਨਹੀਂ? ਅਕੋਰਡਿੰਗ ਟੂ ਡਿਮਾਂਡ ਐਂਡ ਸਪਲਾਈ,
ਕੋਈ ਪ੍ਰੋਡਕਟ ਵੀ ਨਹੀਂ ਸੈਲ ਕਰ ਰਹੇ।
ਹਾਂਜੀ, ਇਸ ਕਰਕੇ ਜਦੋਂ ਅਸੀਂ ਡਿਸੀਜਨ ਲੈਂਦੇ ਹਾਂ ਅਸੀਂ ਇਹ ਸੋਚ ਕੇ ਲੈਂਦੇ ਹਾਂ ਵੀ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ, ਇੱਦਾਂ ਦਾ ਕੁਛ ਨਹੀਂ ਹੈਗਾ। ਬੱਚੇ ਨੂੰ ਪਲੱਸ ਟੂ ਤੋਂ ਬਾਅਦ ਗ੍ਰੈਜੂਏਸ਼ਨ ਕਰਵਾਓ, ਬਹੁਤ ਕੁਛ ਸਿੱਖੂਗਾ ਉਹ ਜ਼ਿੰਦਗੀ ਦੇ ਵਿੱਚ, ਹੈ ਨਾ? ਫਿਰ ਇਹ ਜਿਹੜੀਆਂ ਸਮੱਸਿਆਵਾਂ ਆਪਾਂ ਫਿਰ ਉਸੇ ਟੌਪਿਕ 'ਤੇ ਆਉਂਦੇ ਹਾਂ ਵੀ ਕਿਉਂ ਜ਼ਿਆਦਾ ਸੁਸਾਈਡ ਹੋ ਰਹੀ ਹੈ।
ਕਈ ਬੱਚੇ ਨੂੰ ਅੱਗ ਲੱਗੀ ਹੁੰਦੀ ਨਾ, ਮੈਂ ਜਾਣਾ।
ਹਾਂ, ਇਹ ਵੀ ਆ,
ਮੇਰੀ ਕਲਾਸ ਦਾ ਮੁੰਡਾ ਚਲੇ ਗਿਆ, ਮੈਂ ਕਿਉਂ ਨਹੀਂ ਗਿਆ।
ਹਾਂ, ਇਹ 'ਚ ਦੋਵੇਂ ਪੱਖ ਨੇ। ਕਈ ਬੱਚੇ ਇਹ ਕਹਿੰਦੇ ਨੇ ਵੀ ਮੇਰੇ ਫਰੈਂਡ ਚਲੇ ਗਏ, ਮੈਨੂੰ ਵੀ ਜਾਓ, ਹਾਲਾਂਕਿ ਮਾਂ ਬਾਪ ਰੈਡੀ ਨਹੀਂ ਭੇਜਣ ਨੂੰ, ਪਰ ਉਹ ਜਿੱਦ ਕਰਦੇ ਨੇ ਮੈਂ ਜਾਣਾ, ਹੈ ਨਾ? ਔਰ ਦੂਸਰੇ ਪਾਸੇ ਦੂਸਰੀ ਤਰ੍ਹਾਂ ਦੇ ਵੀ ਪੇਰੈਂਟਸ ਨੇ ਜਿਹੜੇ ਇਹ ਕਹਿੰਦੇ ਨੇ ਨਹੀਂ ਤੂੰ ਜਾ, ਤੂੰ ਜਾ,
ਬੱਚੇ ਕਹਿੰਦੇ
ਤੇਰੇ ਨਾਲ ਅਸੀਂ ਵੀ ਨਿਕਲ ਜਾਵਾਂਗੇ।
ਹਾਂ,
ਨਹੀਂ, ਇਹ ਵੀ ਹੈਗਾ,
ਇਹ ਵੀ
ਦੱਸ, ਪੰਜਾਬ ਦੀ ਵੰਡ ਹੋ ਰਹੀ
ਹੈ। ਹਾਂ, ਵੰਡ ਹੋ ਰਹੀ ਹੈ, ਠੀਕ ਆ ਨਹੀਂ? ਸੋ ਫਿਰ ਉਹ ਜਾ ਕੇ ਉੱਥੇ ਫਿਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਜਦੋਂ ਇੱਕਦਮ 5-6 ਤਰ੍ਹਾਂ ਦੀਆਂ ਮੁਸੀਬਤਾਂ ਤੁਹਾਡੇ 'ਤੇ ਇਕੱਠੀਆਂ ਆ ਜਾਣ, ਔਰ ਤੁਹਾਨੂੰ ਇਹ ਨਾ ਪਤਾ ਹੋਵੇ ਵੀ ਜੇ ਤੁਹਾਨੂੰ ਇਕੱਲੇ ਨੂੰ ਬਾਂਬੇ ਭੇਜਤਾ ਤਾਂ ਤੁਸੀਂ ਉੱਥੇ ਜਾ ਕੇ ਪਜ਼ਲ ਹੋ ਜਾਓਗੇ, ਤਾਂ ਫਿਰ ਕੈਨੇਡਾ, ਠੀਕ ਆ ਨਹੀਂ? ਪਲੱਸ ਟੂ ਦੇ ਬੱਚੇ ਨੂੰ ਤੁਸੀਂ ਭੇਜ ਕੇ ਦੇਖੋ, ਇੰਡੀਆ 'ਚ ਕਿਸੇ ਵੱਡੇ ਸਿਟੀ 'ਚ ਭੇਜੋ, ਉਹਨੂੰ ਕਹਿ ਉੱਥੇ ਜਾ ਕੇ ਜੋਬ ਲੱਭ, ਉੱਥੇ ਜਾ ਕੇ ਰਹਿਣ ਦਾ ਦੇਖ ਆਪਣਾ, ਉੱਥੇ ਜਾ ਕੇ ਕਮਰਾ ਦੇਖ, ਉੱਥੇ ਜਾ ਕੇ ਸਾਰਾ ਕੁਛ ਦੇਖ, ਤੁਹਾਨੂੰ ਉੱਥੇ ਪਤਾ ਲੱਗ ਜੂਗਾ ਵੀ ਉਹਨੂੰ ਕੀ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ।
ਆਪਾਂ ਸਾਈਕੋਲੋਜੀਕਲ ਐਡਵਾਈਸ ਤਾਂ ਨਹੀਂ ਚਲੋ ਦੇ ਰਹੇ, ਪਰ ਜੇ ਤੁਹਾਨੂੰ ਲੱਗਦਾ ਇੱਦਾਂ ਦੀ ਪ੍ਰੋਬਲਮ 'ਚ ਕੋਈ ਹੈ ਕਿ ਮਤਲਬ ਸੋਚ ਰਿਹਾ ਕਿ ਯਾਰ ਮੈਨੂੰ ਸਾਰੇ ਪਾਸਾਂ ਘੇਰ ਲਿਆ ਇਹਨਾਂ ਪ੍ਰੋਬਲਮਸ ਨੇ, ਉੱਥੇ ਇਨਸਾਨ ਕਰੇ ਤਾਂ ਕਰੇਗੀ,
ਉੱਥੇ ਤਾਂ ਫਿਰ ਇੱਕੋ ਹੀ ਹੱਲ ਆ ਜੀ, ਦੇਖੋ ਪੇਸ਼ੈਂਸ ਤੋਂ ਕੰਮ ਲੈਣਾ ਪੈਣਾ ਆ। ਜੇ ਮਤਲਬ ਕਿ ਹੁਣ ਆ ਹੀ ਗਏ ਹਾਂ, ਜੇ ਅਸੀਂ ਮਤਲਬ ਕਿ ਇੱਥੇ ਹੁਣ ਇਹ ਸਮੱਸਿਆਵਾਂ 'ਚ ਘਿਰ ਗਏ ਹਾਂ, ਦੋ ਚੀਜ਼ਾਂ ਨੇ, ਜਾਂ ਤਾਂ ਤੁਸੀਂ ਸਰੈਂਡਰ ਕਰੋਗੇ ਜਾਂ ਫਾਈਟ ਕਰੋਗੇ। ਜਿਹੜੇ ਫਾਈਟ ਕਰਦੇ ਨੇ ਉਹ ਕਾਮਯਾਬ ਹੋ ਹੀ ਜਾਂਦੇ ਨੇ ਨੇਰ ਸਵੇਰ, ਹੈ ਨਾ? ਮੈਂ ਇਹੀ ਸਲਾਹ ਦੂੰਗਾ, ਸਰੈਂਡਰ ਬਿਲਕੁਲ ਨਾ ਕਰੋ, ਠੀਕ ਆ ਨਹੀਂ? ਤੁਸੀਂ ਸਮੱਸਿਆਵਾਂ ਆਈਆਂ ਨੇ ਉਹਨਾਂ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ, ਉਹਨਾਂ ਦੇ ਹੱਲ ਹੁੰਦੇ ਨੇ, ਥੋੜ੍ਹੇ ਔਖੇ ਨੇ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਕੋਵਿਡ ਤੋਂ ਬਾਅਦ ਪੂਰੇ ਸੰਸਾਰ ਦੇ ਵਿੱਚ ਦੇਖਿਆ ਜਾ ਰਿਹਾ ਕਿ ਇਨਫਲੇਸ਼ਨ ਅਚਾਨਕ ਬਹੁਤ ਜ਼ਿਆਦਾ ਵਧੀ ਆ, ਰੈਂਟਸ ਵਧੇ ਨੇ, ਗਰੋਸਰੀ ਦੇ ਖਰਚੇ ਵਧੇ ਨੇ, ਉਹ ਮਤਲਬ ਕਿ ਕਿਸੇ ਨੇ ਆਸ ਨਹੀਂ ਕੀਤੀ ਸੀਗੀ ਵੀ ਐਡਾ ਵੱਡਾ ਇਨਕਮ ਔਰ ਐਕਸਪੈਂਡੀਚਰ 'ਚ ਗੈਪ ਆ ਜਾਊਗਾ। ਈਵਨ ਜਿਹੜੇ ਬੰਦੇ 10-10, 15-15, 20-20 ਸਾਲਾਂ ਦੇ ਰਹਿ ਰਹੇ ਨੇ, ਵੈਲ ਸੈਟਲਡ ਨੇ, ਸਿਟੀਜ਼ਨ ਨੇ, ਉਹਨਾਂ ਨੂੰ ਵੀ ਸਮੱਸਿਆ ਆ ਰਹੀ ਆ ਕਿ ਅਸੀਂ ਆਪਣੇ ਬਜਟ ਨੂੰ ਕਿਵੇਂ ਬੈਲੈਂਸ ਕਰੀਏ। ਅਤੇ ਜਿਹੜੀਆਂ ਉੱਥੇ ਸਮੱਸਿਆਵਾਂ ਦੀ ਗੱਲ ਕੀਤੀ ਆ ਵੀ ਆਪਾਂ ਨੂੰ ਸਰੈਂਡਰ ਨਹੀਂ ਕਰਨਾ ਚਾਹੀਦਾ, ਅਤੇ ਤੁਸੀਂ ਗੱਲ ਕੀਤੀ ਆ ਵੀ ਬੱਚੇ ਉੱਥੇ ਹਾਰਟ ਅਟੈਕ ਨਾਲ ਡੈਥ ਹੋ ਰਹੀ ਆ ਜਾਂ ਸੁਸਾਈਡ ਕਰ ਰਹੇ ਨੇ, ਉਹਦਾ ਰੀਜ਼ਨ ਇਹੀ ਆ ਵੀ ਕੁਛ ਬੱਚੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਇਹ ਚੀਜ਼ਾਂ ਨੂੰ ਫੇਸ ਨਹੀਂ ਕਰ ਪਾਉਂਦੇ, ਉਹ ਵੀ ਇੱਕ ਕਾਰਨ ਹੋ ਸਕਦਾ ਕਿ ਉਹਨਾਂ ਨੂੰ ਹਾਰਟ ਨਾਲ ਰਿਲੇਟਡ ਪ੍ਰੋਬਲਮਸ ਆਉਂਦੀਆਂ ਹੋਣ ਅਤੇ ਡੈਥ ਰੇਟਸ ਵੱਧ ਰਹੀਆਂ ਨੇ, ਹੈ ਨਾ? ਦੂਸਰਾ ਇੱਕ ਕਾਰਨ ਦੇਖਣ ਨੂੰ ਮਿਲਿਆ ਵੀ ਇਹ ਚੀਜ਼ ਦਾ ਜੋ ਸਾਹਮਣਾ ਨਹੀਂ ਕਰ ਪਾਉਂਦੇ ਉਹ ਡਰੱਗਸ ਤੋਂ ਥੋੜ੍ਹੀ ਰਿਲੀਫ ਲੈਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਉਹ ਡਰੱਗਸ 'ਚ ਮਿਲਾਵਟ ਹੋਣ ਕਰਕੇ ਜਿੱਦਾਂ ਓਪੀਅਮ 'ਚ ਦੱਸਿਆ ਜਾ ਰਿਹਾ ਹੈ ਨਾ ਪੈਂਟਾਨਿਲ ਵਗੈਰਾ ਦੀ ਕੋਟਿੰਗ ਕੀਤੀ ਹੁੰਦੀ ਆ ਤਾਂ ਉਹ ਜਦੋਂ ਲੈਂਦੇ ਨੇ ਐਜ਼ ਏ ਓਪੀਅਮ ਸਮਝ ਕੇ ਪਰ ਉਹ ਓਵਰਡੋਜ਼ ਹੋਣ ਕਰਕੇ ਵੀ ਉਹਨਾਂ ਨੂੰ ਮਤਲਬ ਕਿ ਹਾਰਟ ਅਟੈਕ ਵਗੈਰਾ ਦੀ ਸਮੱਸਿਆ ਜਾਂ ਡੈਥ ਹੋ ਜਾਂਦੀ ਆ।
ਸੋ ਉਹਨਾਂ ਨੂੰ ਉਹ ਆਪਣੇ ਵੱਲੋਂ ਓਪੀਅਮ ਲੈ ਰਹੇ ਨੇ, ਓਪੀਅਮ ਨੂੰ ਪੰਜਾਬੀ 'ਚ ਅਫੀਮ ਅਫੀਮ ਕਹਿੰਦੇ ਨੇ।
ਹਾਂਜੀ ਅਫੀਮ,
ਜਿਹੜੀ ਕਿ ਸਾਡੇ ਪੰਜਾਬੀ ਕਲਚਰ 'ਚ ਕਾਫੀ ਜ਼ੋਰ ਤੋਂ ਮੰਨੀ ਜਾਂਦੀ ਆ ਰਹੀ ਹੈ ਕਿ ਅਫੀਮ ਲੀਲਾ ਦੇ
ਇਹ ਰਵਾਇਤੀ ਨਸ਼ਿਆਂ 'ਚ ਆ ਜਾਂਦਾ,
ਰਵਾਇਤੀ ਨਸ਼ਾ 'ਚ ਆ ਜਾਂਦੀ। ਸੋ ਉਹਦੇ 'ਚ ਫੈਂਟਨਲ ਮਿਕਸ ਕਰਕੇ
ਹਾਂਜੀ
ਦਿੱਤੀ ਜਾ ਰਹੀ ਹੈ। ਫੈਂਟਨਲ ਇੱਕ ਬਹੁਤ ਹੀ ਜ਼ਿਆਦਾ ਮੈਂ ਕਹਿ ਲਾਂ ਕਿ ਖਤਰਨਾਕ ਨਸ਼ਾ ਜਿਹੜਾ ਕਿ ਲੈਬ 'ਚ ਬਣਦਾ ਕੈਮੀਕਲੀ, ਮਤਲਬ ਕੈਮੀਕਲ ਤੁਹਾਨੂੰ ਓਪੀਅਮ 'ਚ ਮਿਲਾ ਕੇ ਦੇ ਰਹੇ ਨੇ।
ਬਿਲਕੁਲ ਬਿਲਕੁਲ
ਹਾਂਜੀ। ਬਾਕੀ ਆਪਾਂ ਦੇਖੋ ਨਸ਼ਿਆਂ ਦੀ ਗੱਲ ਵੀ ਕਰੀਏ, ਮੈਂਟਲ ਹੈਲਥ ਦੀ ਗੱਲ ਵੀ ਕਰੀਏ, ਮੈਨੂੰ ਲੱਗਦਾ ਇਹਦੇ ਵਿੱਚ ਵੱਡਾ ਕਾਰਨ ਇੱਕ ਹੈਗਾ, ਤੁਸੀਂ ਮੰਨ ਲਓ ਜੇ ਆਉਣਾ ਵੀ ਚਾਹੁੰਦੇ ਜਾਂ ਉੱਥੇ ਕੈਨੇਡਾ 'ਚ ਹੈਗੇ ਵੀ ਹੋ ਜਾਂ ਕਿਸੇ ਵੀ ਫੋਰਨ ਕੰਟਰੀ 'ਚ ਜਾਂਦੇ, ਕਿ ਫਾਈਨੈਂਸ਼ੀਅਲ ਐਜੂਕੇਸ਼ਨ ਦੀ ਬਹੁਤ ਕਮੀ ਹੁੰਦੀ ਆ, ਕਿਉਂਕਿ ਆਪਾਂ ਚਾਹੇ ਆਲੇ ਦੁਆਲੇ ਜਿਹੜੇ ਆਪਣੇ ਲੋਕ ਨੇ ਉਹਨਾਂ ਨਾਲ ਪ੍ਰਭਾਵਕ ਹੋ ਕੇ ਜਾਂ ਗਾਣਿਆਂ ਤੋਂ ਪ੍ਰਭਾਵਕ ਹੋ ਸਕਦਾ ਹੋ ਗਏ ਹੋਈ ਹੈ ਨਾ, ਉਹ ਚੀਜ਼ ਕਰਕੇ ਆਪਾਂ ਨੂੰ ਕਿਤੇ ਨਾ ਕਿਤੇ ਸਟੇਟਸ ਵੱਲ ਨੂੰ ਜ਼ਰੂਰ ਆਪਾਂ ਪਹਿਲਾਂ ਚੱਲ ਪੈਂਦੇ ਹਾਂ ਕਿ ਆਪਾਂ ਪਹਿਲਾਂ ਮਹਿੰਗੀਆਂ ਗੱਡੀਆਂ ਲੈ ਲਈਏ ਜਾਂ ਲੈ ਲਈਏ, ਉਹ ਵਿੱਚ ਮਤਲਬ ਗਲਤ ਨਹੀਂ ਹੈਗਾ ਕੁਛ ਉਹ, ਪਰ ਜਸਟ ਉਹਦੀਆਂ ਸਟੇਜਸ ਹੁੰਦੀਆਂ ਨੇ ਮੈਨੂੰ ਲੱਗਦਾ। ਤੁਹਾਡਾ ਇਹਦੇ ਬਾਰੇ ਕੀ ਕਹਿਣਾ?
ਇੱਕ ਜਿਹੜਾ ਹੁਣ ਨਵਾਂ ਸਿਸਟਮ ਚੱਲਿਆ ਨਾ ਕਿ ਹਰ ਚੀਜ਼ ਦਾ ਲੋਨ ਤੁਸੀਂ ਲੈ ਸਕਦੇ ਹੋ ਕਿਸੇ ਵੀ ਚੀਜ਼ ਦਾ, ਕੈਨੇਡਾ ਇਹਦੇ ਪਰਸਨਲ ਲੋਨ ਵੀ ਆ ਗਿਆ ਹੁਣ ਕਿ ਪਰਸਨਲੀ ਤੁਹਾਡਾ ਜੀ ਕਰਦਾ ਜਿਹੜੀ ਮਰਜ਼ੀ ਚੀਜ਼ ਦਾ ਲੋਨ ਲੈ ਲਓ, ਤੁਸੀਂ ਕੋਈ ਗੱਡੀ ਵੀ ਨਹੀਂ ਲੈਣੀ, ਤੁਸੀਂ ਕੋਈ ਪ੍ਰੋਪਰਟੀ ਵੀ ਨਹੀਂ ਲੈਣੀ, ਤੁਸੀਂ ਕੋਈ ਕੁਛ ਵੀ ਨਹੀਂ, ਬਿਜ਼ਨਸ ਵੀ ਨਹੀਂ ਲੈਣਾ, ਪਰਸਨਲ ਲੋਨ ਹੈ ਇਹ, ਤੁਹਾਨੂੰ ਪਰਸਨਲ ਡਿਫੀਕਲਟੀ ਆ ਰਹੀ ਉਹਦਾ ਲੋਨ ਹੈ, ਲੋਕ ਉਹਦਾ ਵੀ ਲੋਨ ਲੈ ਰਹੇ ਨੇ। ਜਿਹੜਾ ਇਹ ਨਵੀਂ ਚੀਜ਼ ਆ ਗਈ ਨਾ ਲੋਨ, ਮੈਂ ਵਰਲਡ ਵਾਈਡ ਗੱਲ ਕਰ ਰਿਹਾ, ਇਹਦੇ ਨਾਲ ਹਿਊਮਨਸ ਦਾ ਜਿਹੜਾ ਸੇਵਿੰਗ ਸਕਿੱਲ ਹੈ ਉਹ ਬਿਲਕੁਲ ਜ਼ੀਰੋ ਹੋ ਗਿਆ। ਲੋਕਾਂ ਨੂੰ ਲੱਗਦਾ ਕਿ ਅਸੀਂ ਸੇਵਿੰਗ ਕਰਨ ਲਈ ਬਣੇ ਨਹੀਂ ਹਾਂ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸਾਰਾ ਕੁਛ ਹੀ ਲੋਨ 'ਤੇ ਚੱਲ ਰਿਹਾ। ਉਹ ਜਿਹੜਾ ਸੇਵਿੰਗ ਸਕਿੱਲ ਹੈ ਮੈਨੂੰ ਲੱਗਦਾ ਲੋਕਾਂ ਕੋਲ ਮੋਸਟਲੀ, ਮੈਂ ਜੋ ਵੀ ਟਰੈਂਡ ਅੱਜ ਕੱਲ੍ਹ ਦੇਖ ਰਿਹਾ ਕਿ ਸੇਵਿੰਗਸ 'ਚ ਲੋਕਾਂ ਕੋਲ ਪੈਸੇ ਹੁੰਦੇ ਨਹੀਂ, ਕਿਉਂਕਿ ਸਾਰਾ ਕੁਛ ਅਸੀਂ ਫਿਰ ਉਹੀ
ਲੋਨ ਦੇਖੋ ਉੱਥੇ ਠੀਕ ਰਹਿੰਦਾ ਜਿੱਥੇ ਹੁਣ ਤੁਸੀਂ ਐਜ਼ ਏ ਬਿਜ਼ਨਸ ਮੰਨ ਕੇ ਚੱਲ ਰਹੇ ਉਹਨੂੰ, ਤੁਸੀਂ ਜਿੱਥੇ ਇੰਟਰਸਟ ਵੀ ਤੁਸੀਂ ਕਲੇਮ ਕਰ ਲਓਗੇ, ਜਿੱਥੇ ਤੁਹਾਨੂੰ ਸ਼ੋਰ ਹੁੰਦਾ ਵੀ ਤੁਸੀਂ ਮੈਂ ਇਹਦੇ 'ਤੇ ਲੋਨ ਲੈ ਕੇ ਇੰਨੇ ਪੈਸੇ ਲਾ ਰਿਹਾ ਪਰ ਮੈਂ ਕਮਾ ਕੇ ਮੈਨੂੰ ਇਹ ਚੀਜ਼ ਇੰਨੀ ਦਊਗੀ, ਉੱਥੇ ਠੀਕ ਆ। ਪਰ ਜੇ ਤੁਸੀਂ ਹੁਣ ਪਰਸਨਲ ਚੀਜ਼ਾਂ ਲਈ ਆਪਦੇ ਪਲੈਜ਼ਰ ਲਈ ਉੱਥੇ ਤੁਸੀਂ ਲੈਜ਼ਰ ਲਈ ਤੁਸੀਂ ਲੋਨ ਲੈ ਰਹੇ ਹੋ ਉੱਥੇ ਪ੍ਰੋਬਲਮ ਵੱਧ ਆਉਂਦੀ।
ਬਿਲਕੁਲ, ਜਿੰਨਾ ਵੀ ਮਤਲਬ ਕਿ ਇਹ ਪੂਰੀ ਦੁਨੀਆ ਦੇ ਵਿੱਚ ਲੋਨ ਦੀ ਜਿਹੜੀ ਇੱਕ ਤਰ੍ਹਾਂ ਦੀ ਵਿਵਸਥਾ ਬਣਾਈ ਗਈ ਆ, ਠੀਕ ਆ, ਨਹੀਂ ਉਹਦੇ ਵਿੱਚ ਬਹੁਤ ਸਾਰੇ ਲੋਕ ਟਰੈਪ 'ਚ ਆ ਰਹੇ ਨੇ।
ਹਾਂਜੀ,
ਠੀਕ ਆ, ਨਹੀਂ ਉਹ ਟਰੈਪ ਇਹੋ ਜਿਹਾ ਆ ਵੀ ਤੁਸੀਂ ਕਈ ਵਾਰ ਅਸੀਂ ਓਵਰ ਬਜਟ ਕਰਕੇ ਨਾ ਚੀਜ਼ਾਂ ਲੈ ਲੈਂਦੇ ਹਾਂ, ਉਨੀ ਸਾਡੀ ਆਮਦਨ ਨਹੀਂ ਹੁੰਦੀ
ਹੁੰਦੀ ਨਹੀਂ,
ਜਾਂ ਅਸੀਂ ਕਿਸੇ ਤਰੀਕੇ ਆਪਣੀ ਆਮਦਨ ਨੂੰ ਸ਼ੋਅ ਕਰਨ ਲਈ ਇੱਧਰੋਂ ਉੱਧਰੋਂ ਕਾਗਜ਼ ਵੀ ਅਰੇਂਜ ਕਰ ਲੈਂਦੇ ਹਾਂ, ਜਿਵੇਂ ਪੇ ਸਲਿਪਸ ਹੋ ਗਈਆਂ ਜਾਂ ਕੋਈ ਬਿਜ਼ਨਸ ਦਾ ਡਾਕੂਮੈਂਟਸ ਇੱਦਾਂ ਦਾ ਸ਼ੋਅ ਕਰ ਦਿੰਦੇ ਹਾਂ, ਠੀਕ ਆ, ਨਹੀਂ ਸਾਨੂੰ ਪਤਾ ਹੁੰਦਾ ਵੀ ਮੈਂ ਇਨਵੈਸਟਮੈਂਟ ਪ੍ਰੋਪਰਟੀ ਲੈ ਰਿਹਾ ਜਾਂ ਮੈਂ ਆਪਣੇ ਲਈ ਘਰ ਵੀ ਲੈ ਰਿਹਾ, ਠੀਕ ਆ, ਨਹੀਂ ਜਿੱਦਾਂ ਆਪਾਂ ਗੱਡੀ ਵੀ ਕਹਿੰਦੇ ਹਾਂ ਵੀ ਵਧੀਆ ਲੈ ਲਓ, ਠੀਕ ਆ, ਨਹੀਂ ਸਾਡੀ ਮੈਂਟੈਲਿਟੀ ਮਨਪ੍ਰੀਤ ਜੀ ਇਹ ਹੁੰਦੀ ਆ ਵੀ ਚਲੋ ਕੋਈ ਨਹੀਂ ਲੋਨ ਲਿਆ, ਪੈਸੇ ਤਾਂ 30 ਸਾਲ 'ਚ ਕਿਸ਼ਤਾਂ 'ਚ ਦੇਣੇ ਨੇ, ਪਰ ਇੱਕ ਗੱਲ ਯਾਦ ਰੱਖੋ ਜਦੋਂ ਤੁਸੀਂ ਲੋਨ ਦੇ ਕਾਗਜ਼ ਸਾਈਨ ਕਰਕੇ ਆਉਂਦੇ ਹੋ ਨਾ, ਕਿਸ਼ਤਾਂ ਭਾਵੇਂ ਤੁਸੀਂ 30 ਸਾਲ 'ਚ ਦੇਣੀਆਂ ਨੇ ਪਰ ਤੁਸੀਂ ਆਪਣੇ ਹੈਲਥ, ਆਪਣੇ ਸੁਪਨੇ, ਆਪਣਾ ਚੈਨ ਇੱਕ ਵਾਰ 'ਚ ਹੀ ਦੇ ਆਉਂਦੇ ਹੋ ਸਾਰਾ ਕੁਛ ਉਹਨਾਂ
ਨੂੰ, ਸਹੀ ਗੱਲ,
ਠੀਕ ਆ, ਨਹੀਂ ਉਹ ਇੱਕ ਵਾਰ 'ਚ ਹੀ ਸਾਈਨ ਕਰਿਆ ਆਉਂਦੇ ਹੋ ਸਾਰਾ ਕੁਛ,
ਉਹ ਚਲੇਗਾ,
ਉਹ ਚਲੇ
ਨਹੀਂ ਵਾਪਸ ਆਉਣਾ,
ਉਹ ਨਹੀਂ ਵਾਪਸ ਆਉਣਾ, ਠੀਕ ਆ, ਨਹੀਂ ਫਿਰ ਤੁਸੀਂ ਮਤਲਬ ਕਿ ਸਟ੍ਰੈਸ 'ਚ ਜਾਂਦੇ ਹੋ, ਫਿਰ ਉਹ ਕਲੇਸ਼ ਹੁੰਦੇ ਨੇ ਘਰਾਂ ਦੇ ਵਿੱਚ, ਇੱਕ ਦੂਜੇ ਦੇ ਸੰਬੰਧ ਖਰਾਬ ਹੁੰਦੇ ਨੇ, ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਜ਼ਰੂਰ। ਮਤਲਬ ਕਿ ਲੋਨ ਲੈਣਾ ਕੋਈ ਗਲਤ ਗੱਲ ਨਹੀਂ ਹੈਗੀ, ਮੇਰਾ ਇਹ ਮੰਨਣਾ ਹੈ ਵੀ ਜੇ ਤੁਹਾਡਾ ਟਾਰਗੇਟ ਕਿਸੇ ਚੀਜ਼ ਦਾ 6 ਲੱਖ ਦਾ ਹੈ ਤਾਂ ਤੁਸੀਂ ਉਹਨੂੰ 4 'ਤੇ ਹੀ ਕੋਸ਼ਿਸ਼ ਕਰੋ ਵੀ ਇਹਦੇ 'ਚ ਹੀ ਮੈਂ ਫਿਨਿਸ਼ ਕਰਾਂ ਆਪਣੀ ਡੀਲ ਨੂੰ, ਤਾਂ ਕਿ ਜੇ ਕੱਲ੍ਹ ਨੂੰ ਹਾਲਾਤ ਥੋੜ੍ਹੇ ਜਿਹੇ ਬਦਲਦੇ ਨੇ, ਮੇਰੀ ਆਮਦਨ ਨੂੰ ਲੈ ਕੇ ਜਾਂ ਮੇਰੇ ਹੈਲਥ ਨੂੰ ਲੈ ਕੇ ਕੋਈ ਪ੍ਰੋਬਲਮ ਆਉਂਦੀ ਆ, ਤਾਂ ਮੈਂ ਸਟ੍ਰੈਸ 'ਚ ਨਾ ਜਾਵਾਂ, ਇਹ ਚੀਜ਼ਾਂ ਨੂੰ ਮੈਨੇਜ ਕਰ ਸਕਾਂ ਈਜ਼ੀਲੀ, ਠੀਕ ਆ, ਨਹੀਂ। ਔਰ ਬ੍ਰਾਂਡਿੰਗ ਦੀ ਜਿਹੜੀ ਬੱਚਿਆਂ ਦੀ ਤੁਸੀਂ ਗੱਲ ਕੀਤੀ ਆ ਵੀ ਅੱਜ ਕੱਲ੍ਹ ਬੱਚੇ ਬ੍ਰਾਂਡਿੰਗ ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਨੇ, ਦੂਸਰੇ ਨੂੰ ਦੇਖ ਕੇ ਜ਼ਿਆਦਾ ਇਨਫਲੂਐਂਸ ਹੋ ਕੇ ਡਿਸੀਜਨ ਲੈ ਰਹੇ ਨੇ, ਠੀਕ ਆ, ਨਹੀਂ। ਤਾਂ ਮੇਰਾ ਆਪਣਾ ਇਹ ਮੰਨਣਾ ਵੀ ਤੁਹਾਡਾ ਸਭ ਤੋਂ ਵੱਡਾ ਬ੍ਰਾਂਡ ਆ ਨਾ ਜਿਹੜਾ ਉਹ ਤੁਹਾਡਾ ਇੱਕ ਮਾਂ ਬਾਪ ਨੇ, ਤੁਹਾਡਾ ਖਾਨਦਾਨ ਆ, ਤੁਹਾਡੇ ਦਾਦਾ ਜੀ ਹੋ ਸਕਦਾ ਆਰਮੀ 'ਚ ਬਹੁਤ ਵੱਡੇ ਅਹੁਦੇ 'ਤੇ ਰਹੇ ਹੋਣ, ਤੁਹਾਡੇ ਫਾਦਰ ਸਾਹਿਬ ਇੱਕ ਬਹੁਤ ਰਿਸਪੈਕਟਫੁਲ ਜੋਬ ਤੋਂ ਮਤਲਬ ਰਿਟਾਇਰਡ ਹੋਏ ਹੋਣ, ਤੁਹਾਡੇ ਮਾਤਾ ਜੀ ਦਾ ਚੰਗਾ ਨਾਮ ਹੋਵੇ ਉੱਥੇ ਆਪਣੇ ਜਿੱਥੇ ਵੀ ਉਹ ਰਹਿੰਦੇ ਸੀਗੇ, ਉਹ ਤੁਹਾਡੇ ਲਈ ਸਭ ਤੋਂ ਪਹਿਲਾ ਬ੍ਰਾਂਡ ਆ। ਕਿਸੇ ਵੀ ਬ੍ਰਾਂਡ ਨੂੰ ਜਦੋਂ ਤੁਸੀਂ ਖਰੀਦਣਾ ਆ ਜਾਂ ਜਾਂ ਤੁਸੀਂ ਉਹ ਕਰਨਾ ਆ ਹੈ ਨਾ, ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਘੱਟੋ ਘੱਟ ਇਹ ਬ੍ਰਾਂਡ 'ਤੇ ਕੋਈ ਦਾਗ ਨਾ ਲੱਗੇ। ਮੈਂ ਆਪਣੇ ਆਪ ਨਾਲ ਕੋਈ ਇੱਦਾਂ ਦਾ ਮਤਲਬ ਕਿ ਉਹ ਨਾ ਕਰ ਲਵਾਂ ਕੰਪਰੋਮਾਈਜ਼, ਠੀਕ ਆ, ਨਹੀਂ ਕਿ ਮੈਨੂੰ ਫਿਰ ਉਹ ਚੀਜ਼ ਨੂੰ ਮਤਲਬ ਕਿ ਨਜਿੱਠਣ ਲਈ ਕਿਸੇ ਦੂਸਰੇ ਗਲਤ ਰਸਤੇ ਜਾਂ ਡਰੱਗ ਵੇਚਣ ਵਾਲੇ ਪਾਸੇ ਜਾਂ ਆਪਣੀ ਇਨਕਮ ਨੂੰ ਇੱਧਰੋਂ ਉੱਧਰੋਂ ਅਰੇਂਜ ਕਰਨ ਲਈ ਦੂਸਰੇ ਪਾਸੇ ਤੁਰਨਾ ਪਵੇ, ਠੀਕ ਹੈ ਨਾ।
ਬ੍ਰਾਂਡ ਦੀ ਮੈਨੂੰ ਲੱਗਦਾ ਵੈਲਿਊ ਰੀਅਲਾਈਜ਼ ਕਰਨੀ, ਤੁਹਾਨੂੰ ਇਹ ਵੀ ਚੀਜ਼, ਜਿਵੇਂ ਮੈਂ ਇੱਕ ਸਟੋਰੀ ਪੜ੍ਹੀ ਸੀ ਇੱਦਾਂ ਦੀ, ਬਹੁਤ ਜਾਣੇ ਦੀ ਸਟੋਰੀ ਆ, ਅਤੇ ਉਹਨਾਂ ਦਾ ਬੱਚਿਆਂ ਦਾ ਫਾਦਰ ਇਟਲੀ ਮੂਵ ਹੋ ਗਿਆ ਸੀਗਾ, ਅਤੇ ਉੱਥੇ ਉਹਨੇ ਮੈਨੂੰ ਲੱਗਦਾ 20-30 ਸਾਲ ਲੈਣੇ ਦੀ ਲਗਾਤਾਰ ਕੰਮ ਕਰਿਆ ਵਿੱਚ ਦੀ, ਚਲੋ ਆਇਆ ਹੋਊਗਾ ਮਾੜਾ ਮੋਟਾ, ਪਰ ਉਹਦੀ ਵਾਈਫ ਨੇ ਓਬਵੀਅਸਲੀ ਉਹਨੇ ਬੱਚੇ ਪਾਲੇ ਅਤੇ ਗ੍ਰੈਂਡ ਪੇਰੈਂਟਸ ਹੈ ਨਾ ਜਾਂ ਦਾਦਾ ਨਾਨਾ ਨਾਨੀ ਦਾ ਸਾਰਿਆਂ ਦਾ ਉਹਨੇ ਧਿਆਨ ਰੱਖਿਆ, ਅਤੇ ਉਹ ਲਾਈਫ ਦੇਖੋ ਤੁਸੀਂ ਕਿੰਨੀ ਹਾਰਡ ਆ, ਇੰਨਾ ਡਿਸਟੈਂਸ ਦੂਰ ਰਹਿਣਾ ਅਤੇ ਉਹਨਾਂ ਨੂੰ ਬੱਚਿਆਂ ਨੂੰ ਵੀ ਉਹਨੇ ਕਿੰਨਾ ਟਾਈਮ ਹੋ ਗਿਆ ਓਬਵੀਅਸਲੀ ਨਹੀਂ ਮਿਲਿਆ, ਕਿੰਨੀ ਉਹਨੇ ਮਿਹਨਤ ਕੀਤੀ 12-12 ਘੰਟੇ ਉਹ ਪੈਸੇ ਭੇਜਦਾ ਰਿਹਾ, ਪਿੱਛੇ ਉਹਨਾਂ ਨੇ ਓਬਵੀਅਸਲੀ ਘਰ ਬਿਲਡ ਕਰ ਲਿਆ, ਫਿਰ ਬੱਚਿਆਂ ਨੂੰ ਵਧੀਆ ਪੜ੍ਹਾ ਕੇ ਫਿਰ ਉਹਨਾਂ ਨੇ ਕੈਨੇਡਾ ਭੇਜਤਾ ਬੱਚਿਆਂ ਨੂੰ ਵੀ ਸੈੱਟ ਹੋ ਗਿਆ। ਪਰ ਇਹ ਸਟੋਰੀ ਮਤਲਬ ਸਾਰਿਆਂ ਦੇ ਆਈ ਥਿੰਕ ਪੇਰੈਂਟਸ ਬਹੁਤ ਮਿਹਨਤ ਕਰਦੇ ਨੇ, ਤਾਂ ਬੱਚਿਆਂ ਨੂੰ ਸਟੋਰੀ ਜ਼ਰੂਰ ਪਤਾ ਹੋਣੀ ਚਾਹੀਦੀ ਆ ਬਈ ਕਿਵੇਂ ਅਸੀਂ ਇੱਥੇ ਤੱਕ ਪਹੁੰਚੇ ਹਾਂ,
ਬਿਲਕੁਲ
ਕੈਨੇਡਾ ਪਹੁੰਚੇ ਹਾਂ ਤਾਂ ਕਿਵੇਂ ਪਹੁੰਚੇ।
ਬਿਲਕੁਲ, ਦੇਖੋ ਬ੍ਰਾਂਡ ਕੀ ਆ, ਬ੍ਰਾਂਡ ਕੋਈ ਵੀ ਕੰਪਨੀ ਆ ਜਿਹੜੀ ਜਦੋਂ ਬ੍ਰਾਂਡ ਬਣਾਉਂਦੀ ਆ ਹੈ ਨਾ, ਕਿ ਉਹਦਾ ਬੇਸਿਕ ਸਟਰਕਚਰ ਕੀ ਆ ਮੈਂ ਤੁਹਾਨੂੰ ਦੱਸਦਾ। ਉਹ ਕਹਿੰਦੇ ਚਲੋ ਆਪਾਂ ਕੋਈ ਟੀ ਸ਼ਰਟ ਬਣਾਉਣੀ ਆ ਹੈ ਨਾ, ਟੀ ਸ਼ਰਟ ਬਣਾਉਣ ਦੇ ਉੱਤੇ ਜਿਹੜਾ ਟੋਟਲ ਖਰਚਾ ਉਹ ਰੋ ਮਟੀਰੀਅਲ ਤੋਂ ਲੈ ਕੇ ਤਿਆਰ ਕਰਨ ਤੱਕ, ਠੀਕ ਆ, ਨਹੀਂ ਜਿਹੜਾ ਉਹਨਾਂ ਦਾ ਟੋਟਲ ਉਹਦੀ ਪ੍ਰਾਈਸ ਰੱਖਣੀ ਆ ਉਹਦਾ 20% ਖਰਚਣਾ ਉਹਨਾਂ ਨੇ, ਜਿਹੜਾ 80% ਆ ਉਹ ਉਹਨਾਂ ਨੇ ਲਾਉਣਾ ਐਡਵਰਟਾਈਜ਼ਮੈਂਟ 'ਤੇ। ਉਹ ਬ੍ਰਾਂਡ ਕਦੋਂ ਬਣਨਾ? ਉਹ ਬ੍ਰਾਂਡ ਉਦੋਂ ਬਣਨਾ ਜਦੋਂ ਕਿਸੇ ਬ੍ਰਾਂਡ ਅੰਬੈਸਡਰ ਨੇ ਪਾਉਣੀ ਆ ਚੀਜ਼। ਇਸ ਲਈ ਬ੍ਰਾਂਡ ਦੀ ਕੋਈ ਅਹਿਮੀਅਤ ਨਹੀਂ, ਅਹਿਮੀਅਤ ਅਮਿਤਾਭ ਬੱਚਨ ਦੀ ਆ ਜਾਂ ਸ਼ਾਹਰੁਖ ਖਾਨ ਦੀ ਆ, ਜਿਹਨੇ ਕਹਿਣਾ ਮੈਂ ਇਹ ਟੀ ਸ਼ਰਟ ਤਾਂ ਪਾਊਂਗਾ ਜੇ ਮੈਨੂੰ 1 ਕਰੋੜ ਰੁਪਇਆ ਦਿਓਗੇ, ਠੀਕ ਆ, ਨਹੀਂ ਉਹ ਜਦੋਂ ਮਤਲਬ ਬ੍ਰਾਂਡ ਨੂੰ ਵੀ ਇੱਕ ਬ੍ਰਾਂਡ ਦੀ ਲੋੜ ਆ, ਠੀਕ ਆ, ਨਹੀਂ ਵੀ ਆਪਣੇ ਆਪ 'ਚ ਲੋਕਾਂ ਨੂੰ ਧੋਖਾ ਦੇਣ ਲਈ ਜਾਂ ਲੋਕਾਂ ਨੂੰ ਇੱਧਰ ਮਗਰ ਲਾਉਣ ਲਈ ਵੀ ਨਹੀਂ, ਆਹ ਚੀਜ਼ 4000 ਦੀ ਟੀ ਸ਼ਰਟ ਆ, ਦੇਖੋ ਕਿੰਨਾ ਵਧੀਆ ਬ੍ਰਾਂਡ ਆ, ਠੀਕ ਆ, ਨਹੀਂ ਉਹ ਵੱਡੇ ਲੋਕ ਪਾਉਂਦੇ ਨੇ ਇਹਨੂੰ, ਹੈ ਨਾ, ਜਦਕਿ ਉਹਨੇ ਕੰਮ ਓਨਾ ਹੀ ਕਰਨਾ ਜਿੰਨਾ ਕਿ ਦੂਸਰਾ ਕੱਪੜਾ ਕਰਦਾ ਹੈ, ਤਾਂ ਉਹ ਬੇਸਿਕਲੀ ਕੱਪੜਾ ਹੀ ਆ। ਪਰ 80% ਬਜਟ ਦੇਖੋ ਐਡਵਰਟਾਈਜ਼ਮੈਂਟ ਲਈ ਰੱਖਿਆ ਜਾ ਰਿਹਾ, ਸਿਰਫ ਔਰ ਸਿਰਫ ਤੁਹਾਨੂੰ ਲੋਕਾਂ ਨੂੰ ਟਰੈਪ 'ਚ ਲੈਣ ਲਈ, ਆਪਾਂ ਲੋਕਾਂ ਨੂੰ ਟਰੈਪ 'ਚ ਲੈਣ ਲਈ। ਜਦੋਂ ਅਸੀਂ ਇਹ ਚੀਜ਼ ਨੂੰ ਗਹਿਰਾਈ 'ਚ ਸਮਝਾਂਗੇ, ਦੇਖੋ ਰੋਟੀ ਕੱਪੜਾ ਔਰ ਮਕਾਨ ਇਹ 3 ਬੇਸਿਕ ਨੀਡਸ ਨੇ ਜਿਹੜੀਆਂ ਸਦੀਆਂ ਤੋਂ ਚੱਲਦੀਆਂ ਆਈਆਂ ਨੇ, ਇਹਨਾਂ ਨੂੰ ਅਸੀਂ ਇੰਨਾ ਕੰਪਲੀਕੇਟਡ ਬਣਾ ਲਿਆ ਕਿ ਇਹਨਾਂ ਤਿੰਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਅਸੀਂ ਸਾਰੇ ਉਲਝੇ ਪਏ ਹਾਂ, ਠੀਕ ਆ, ਨਹੀਂ ਤੁਹਾਨੂੰ ਭੁੱਖ ਲੱਗੀ ਰੋਟੀ ਦੀ ਲੋੜ ਆ, ਪੇਟ ਨੇ ਤੁਹਾਨੂੰ ਥੋੜ੍ਹੀ ਕਹਿਣਾ ਵੀ ਮੈਨੂੰ 5-star 'ਚ ਲੈ ਕੇ ਚੱਲ, ਉਹਨੇ ਤਾਂ ਸਿਰਫ ਇਹ ਕਹਿਣਾ ਵੀ ਮੈਨੂੰ ਨਿਊਟ੍ਰੀਸ਼ਨ ਫੂਡ ਦੇ, ਬਸ ਰੋਟੀ ਦੇ। ਇਹ ਕੌਣ ਕਹਿ ਰਿਹਾ ਤੁਹਾਨੂੰ ਵੀ 5-star 'ਚ ਚੱਲ?
ਦਿਮਾਗ ਤੇ ਜ਼ਬਾਨ,
ਠੀਕ ਆ, ਨਹੀਂ ਉਹ ਮਨ ਕਹਿ ਰਿਹਾ, ਠੀਕ ਆ, ਨਹੀਂ ਵੀ ਚੱਲ ਉੱਥੇ, ਠੀਕ ਆ, ਨਹੀਂ ਸਟੇਟਸ ਦੇਖ ਆਪਣਾ, ਆਪਣਾ ਤੂੰ ਉਹ ਦੇਖ, ਹੈ ਨਾ ਉਹ ਦੇਖੋ। ਅਤੇ ਫਿਰ ਕੱਪੜਾ, ਕੱਪੜਾ ਫਿਰ ਅਸੀਂ ਤਨ ਢੱਕਣ ਲਈ ਪਾਉਂਦੇ ਹਾਂ, ਉਹ ਵੀ ਅਸੀਂ ਬ੍ਰਾਂਡਡ ਪਾਉਣਾ ਆ। ਉਹ ਕਿਉਂ ਪਾਉਣਾ ਆ? ਕਿਉਂਕਿ ਦੂਸਰੇ ਪਾਉਂਦੇ ਨੇ, ਠੀਕ ਆ, ਨਹੀਂ ਤੁਸੀਂ ਦੇਖੋ ਜਿਹੜਾ ਬੰਦਾ ਵਿਹਲਾ ਫਿਰਦਾ ਅੱਜ ਕੋਈ ਕੰਮ ਨਹੀਂ ਕਰਦਾ, ਉਹਦੇ ਕੋਲ ਕੋਈ ਮਤਲਬ ਟੈਲੈਂਟ ਨਹੀਂ ਹੈਗਾ, ਜੇ ਉਹ ਬ੍ਰਾਂਡਡ ਟੀ ਸ਼ਰਟ ਪਾ ਵੀ ਲਊਗਾ, ਠੀਕ ਆ, ਨਹੀਂ ਉਹ ਕੀ ਸ਼ੋਅ ਕਰਨਾ ਚਾਹੁੰਦਾ ਦੂਸਰੇ ਨੇ?
ਇੱਕ ਮੈਂ ਗੱਲ ਸੁਣੀ ਸੀ ਇਸੇ ਬ੍ਰਾਂਡ ਬਾਰੇ, ਮੈਂ ਸ਼ੇਅਰ ਕਰਦਾ ਕਿ ਜਿਹੜੇ ਗਰੀਬ ਲੋਕ ਹੁੰਦੇ ਆ ਉਹ ਬ੍ਰਾਂਡ ਪਾ ਕੇ ਆਪਣੇ ਆਪ ਨੂੰ ਅਮੀਰ ਦਿਖਾਉਣਾ ਚਾਹੁੰਦੇ ਆ
ਬਸ,
ਅਤੇ ਜਿਹੜੇ ਅਮੀਰ ਲੋਕ ਹੁੰਦੇ ਆ ਉਹ ਗਰੀਬ ਲੋਕਾਂ ਦੀ ਹੈਲਪ ਕਰਦੇ ਆ, ਉਹਨਾਂ ਨੂੰ ਉਹ ਸਮਾਨ ਵੇਚ ਕੇ ਕਿਉਂ ਅਮੀਰ ਲੱਗੀ ਜਾਣ, ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਾਡਾ ਸਮਾਨ ਵੇਖ ਰਿਹਾ।
ਬਿਲਕੁਲ ਬਿਲਕੁਲ,
ਮੈਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਤੁਹਾਨੂੰ ਨਾ ਮੈਨੂਅਲ ਗੱਡੀ ਜਿਵੇਂ ਚਲਾਉਂਦੇ ਹੁੰਦੇ ਆਪਾਂ,
ਹਾਂਜੀ,
ਤੁਹਾਨੂੂੰ ਪਤਾ ਹੋਣਾ ਚਾਹੀਦਾ ਵੀ ਜ਼ਿੰਦਗੀ 'ਚ ਕਿਹੜਾ ਗੇਅਰ ਕਦੋਂ ਪਾਉਣਾ, ਇੱਕ ਸਪੀਡ ਲਿਮਿਟ ਹੁੰਦੀ ਆ ਨਾ ਉਹਦੀ, ਕਦੋਂ ਕਿਹੜਾ ਪਾਉਣਾ। ਤੁਸੀਂ ਹੁਣ ਪਹਿਲਾ ਗੇਅਰ ਆ ਜਿਹੜਾ ਉਹਦੇ 'ਚ ਇਹ ਆ ਵੀ ਤੁਸੀਂ ਆਪਦਾ ਜ਼ਰੂਰਤਾਂ ਹੀ ਪੂਰੀਆਂ ਕਰਨੀਆਂ, ਹੈ ਨਾ, ਜਿੰਨਾ ਤੁਸੀਂ ਕਿਹਾ ਜਿਵੇਂ ਰੋਟੀ ਜਾਂ ਕੱਪੜੇ ਜਿਹੜੇ ਬੇਸਿਕ ਜਿੰਨਾ ਆਪਾਂ ਨੂੰ ਲੋੜ ਆ ਉਹਦਾ ਕਰ ਲਿਆ। ਫਿਰ ਦੂਜਾ ਗੇਅਰ ਆ ਜਾਂਦਾ ਵੀ ਮੈਂ ਥੋੜ੍ਹਾ ਜਿਹਾ ਹੁਣ ਹੋਰ ਸੇਵਿੰਗਸ ਕਰਨੀ ਆ, ਫਿਰ ਤੀਜਾ ਗੇਅਰ ਆ ਗਿਆ ਮੈਂ ਹੋਰ ਇਨਵੈਸਟਮੈਂਟ ਕਰ ਲੈਂਦਾ, ਚੌਥਾ ਗੇਅਰ ਫਿਰ ਆ ਜਾਂਦਾ ਵੀ ਹਾਂ ਯਾਰ ਮੈਂ ਹੁਣ ਥੋੜ੍ਹਾ ਲੈਜਰ ਵੱਲ ਧਿਆਨ ਦੇ ਸਕਦਾ, ਹੁਣ ਥੋੜ੍ਹਾ ਜਿਹਾ ਸੈਟਲ ਹੋ ਗਿਆ ਵੀ ਹੁਣ ਮੈਂ ਚਲੋ ਗੱਡੀ ਵੀ ਥੋੜ੍ਹੀ ਡੀਸੈਂਟ ਲੈ ਸਕਦਾ ਮੈਂ, ਇਹ ਚੀਜ਼ ਆ। ਪਰ ਪ੍ਰੋਬਲਮ ਕੀ ਆ, ਆਪਾਂ ਪਹਿਲਾਂ ਹੀ ਚੌਥਾ ਗੇਅਰ ਪਾਉਣ ਲੱਗ ਜਾਂਦੇ, ਉੱਥੇ ਹੀ ਗੱਡੀ ਬੰਦ ਹੁੰਦੀ ਆ,
ਉੱਥੇ ਗਰਾਰੀ ਅੜ ਜਾਂਦੀ ਆ,
ਉੱਥੇ ਗਰਾਰੀ ਅੜਦੀ ਆ, ਫਿਰ ਇੱਕਦਮ ਜ਼ਿਆਦਾ ਮਤਲਬ ਗੱਡੀ ਬੰਦ ਹੋ ਜਾਂਦੀ ਫਿਰ ਜਮੀ।
ਜੇ ਜੇ ਗੱਡੀ ਆਟੋ ਹੋਵੇ ਫਿਰ ਕੀ ਕਰ ਸਕਦੇ ਆ?
ਸਾਰਿਆਂ ਦੀਆਂ ਮੈਨੂਅਲ ਹੀ ਨੇ ਜਿਹੜੀ ਮੇਰੀ ਐਗਜ਼ਾਮਪਲ ਆ।
ਉਹੀ ਹੈ ਨਾ ਵੀ 3 ਬੇਸਿਕ ਜ਼ਰੂਰਤ ਆ ਜਿਹੜੀ, ਰੋਟੀ ਕੱਪੜਾ ਫਿਰ ਮਕਾਨ ਆ ਗਿਆ, ਹੈ ਨਾ, ਮਕਾਨ 'ਤੇ ਅਸੀਂ ਇੰਨੇ ਪੈਸੇ ਖਰਚਦੇ ਹਾਂ, ਠੀਕ ਆ ਨੇ ਉਹ ਸਿਰਫ ਅਸੀਂ ਇਸ ਲਈ ਨਹੀਂ ਵੀ ਅਸੀਂ ਉੱਥੇ ਸਿਰਫ ਰਹਿਣਾ ਆ, ਰਹਿਣਾ ਦੋ ਬੰਦਿਆਂ ਨੇ, ਉਹ ਚਾਰ ਕਮਰੇ ਅਸੀਂ ਦਿਖਾਉਣ ਲਈ ਪਾਏ ਹੋਏ ਨੇ ਵੀ ਸਾਡੇ ਕੋਲ ਪੈਸੇ ਹੈਗੇ ਨੇ, ਹੈ ਨਾ, ਲੈਣਾ ਕੋਈ ਬੁਰੀ ਗੱਲ ਨਹੀਂ ਹੈਗੀ, ਠੀਕ ਆ, ਜੇ ਤੁਸੀਂ ਅਫੋਰਡ ਕਰ ਸਕਦੇ ਹਾਂ ਲਓ, ਪਰ ਇੰਨਾ ਕੰਪਲੀਕੇਟਡ ਬਣਾ ਲਿਆ ਸਮਾਜ ਨੇ ਇਹਨਾਂ ਚੀਜ਼ਾਂ ਨੂੰ, ਠੀਕ ਆ, ਨਹੀਂ ਉਹ ਦੂਸਰੇ ਨੂੰ ਦੇਖ ਕੇ ਫਿਰ ਅਸੀਂ, ਉਹ ਮੇਰੇ ਇੱਕ ਸ਼ੇਅਰ ਯਾਦ ਆਇਆ ਵੀ ਉਹ ਕਹਿੰਦੇ ਨਾ, ਜਬ ਜਾਨਾ ਤੋਂ ਮਰਾ ਹੁਆ ਪਾਇਆ ਉਨਕੋ,
ਵਾਹ ਜੀ ਵਾਹ,
ਜਿਨਕੇ ਜ਼ਿੰਦਗੀ ਕੇ ਅੰਦਾਜ਼ ਪੇ ਅਬ ਤੱਕ ਹਮ ਮਰਤੇ ਰਹੇ,
ਵਾਹ
ਕਿਆ ਬਾਤ,
ਇਹਨੂੰ ਦੁਬਾਰਾ ਸੁਣਾਇਆ, ਮੈਂ ਥੋੜ੍ਹਾ ਹੋਰ ਸੁਣਨਾ ਚਾਹੁੰਦਾ ਧਿਆਨ,
ਜਬ ਜਾਨਾ ਤੋਂ ਮਰਾ ਹੁਆ ਪਾਇਆ ਉਨਕੋ,
ਓਕੇ,
ਜਿਨਕੇ ਜ਼ਿੰਦਗੀ ਕੇ ਅੰਦਾਜ਼ ਪੇ ਹਮ ਅਬ ਤੱਕ ਮਰਤੇ ਰਹੇ,
ਓਕੇ,
ਠੀਕ ਆ ਨਹੀਂ, ਕਿਉਂਕਿ ਜਦੋਂ ਤੁਸੀਂ ਦੂਸਰੇ ਨੂੰ ਦੇਖਦੇ ਕੋਈ ਕਾਰ ਆ ਵੱਡੀ, ਇਹਦੇ ਕੋਲ ਵਧੀਆ ਕੱਪੜੇ ਨੇ, ਦੇਖੇ ਜਦੋਂ ਉਹਨੂੰ ਅੰਦਰੋਂ ਦੇਖੋਗੇ ਨਾ ਤਾਂ ਤੁਸੀਂ ਬਹੁਤ ਡਿਸਅਪੁਆਇੰਟਡ ਹੋਵੋਗੇ ਉਹਦੀ ਲਾਈਫ। ਇਹ ਗੱਲ ਦੀ ਪੁਸ਼ਟੀ ਨਿਤਿਨ ਗਡਕਰੀ ਜਿਹੜੇ ਇਸ ਟਾਈਮ ਕੈਬਨਿਟ ਮਿਨਿਸਟਰ ਨੇ ਇੰਡੀਆ ਦੇ ਵਿੱਚ, ਠੀਕ ਆ ਨਹੀਂ, ਉਹ ਮਤਲਬ ਕਿ ਮੈਂ ਉਹਨਾਂ ਦਾ ਇੱਕ ਸੁਣ ਰਿਹਾ ਸੀ ਕਾਰਜਕ੍ਰਮ, ਉਹ ਕਹਿੰਦਾ ਵੀ ਮੇਰਾ ਕੁਛ ਇੱਦਾਂ ਦੇ ਮਹਿਕਮੇ ਨੇ ਮੇਰੇ ਕੋਲ, ਹੈ ਨਾ, ਵੀ ਮੈਨੂੰ ਕਾਫੀ ਸਾਰੇ ਲੋਕਾਂ ਨੂੰ ਮਿਲਣਾ ਮੌਕਾ ਮਿਲਦਾ। ਮੈਂ ਪਿੱਛੇ ਜਿਹਾ ਅਮਿਤਾਬ ਬੱਚਨ ਨੂੰ ਮਿਲਿਆ, ਸ਼ਾਹਰੁਖ ਖਾਨ, ਬਹੁਤ ਸਾਰੇ ਕ੍ਰਿਕਟ ਦੇ ਪਲੇਅਰ ਨੇ, ਜਾਂ ਫੋਰਨ ਤੋਂ ਵੀ ਮੇਰੇ ਕੋਲ ਕਈ ਲੋਕ ਆਉਂਦੇ ਨੇ, ਕਿਉਂਕਿ ਮੈਂ ਟਰਾਂਸਪੋਰਟੇਸ਼ਨਸ ਦਾ ਵੀ ਮਿਨਿਸਟਰ ਹਾਂ, ਹੈ ਨਾ, ਅਤੇ ਆਹ ਜਿਹੜੇ ਰੋਡਸ ਵਗੈਰਾ ਫਲਾਈਓਵਰ ਬਣ ਰਹੇ ਨੇ, ਹੈ ਨਾ, ਉਹ ਵੀ ਉਹਨਾਂ ਕੋਲ ਆ ਡਿਪਾਰਟਮੈਂਟ। ਅਤੇ ਕਹਿੰਦਾ ਫਿਰ ਉਸ ਤੋਂ ਬਾਅਦ ਕਹਿੰਦਾ ਮੈਨੂੰ ਮੌਕਾ ਮਿਲਿਆ ਵੀ ਜਿਹੜੇ ਆਮ ਮਿਡਲ ਕਲਾਸ ਦੇ ਲੋਕ ਨੇ, ਕਹਿੰਦਾ ਤੁਸੀਂ ਸੱਚ ਜਾਣੇ ਹੋ, ਕਹਿੰਦਾ ਵੀ ਮੈਂ ਉਹ ਜਿਹੜੇ ਮਿਡਲ ਕਲਾਸ ਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਖੁਸ਼ ਪਾਇਆ, ਉਹਨਾਂ 'ਚ ਮੈਂ ਮਤਲਬ ਕਿ ਜ਼ਿੰਦਗੀ ਦੀ ਰਿਐਲਿਟੀ ਜ਼ਿਆਦਾ ਮਹਿਸੂਸ ਕੀਤੀ ਆ,
ਵੈਰੀ ਸਟ੍ਰੇਂਜ,
ਮਤਲਬ ਉਹਨਾਂ ਨੇ ਸਾਫ਼ ਕਹੀ ਆ ਇਹ ਗੱਲ, ਹੈ ਨਾ,
ਓਕੇ।
ਅਤੇ ਇਹ ਚੀਜ਼ਾਂ ਵੀ ਸਾਨੂੰ ਕਈ ਵਾਰ ਨਾ ਚੀਜ਼ਾਂ ਅਸਲ 'ਚ ਚੀਜ਼ਾਂ ਜਿਵੇਂ ਦੀਆਂ ਤੁਹਾਨੂੰ ਅੱਖਾਂ 'ਚ ਅੱਖਾਂ ਇਹ ਦੋ ਅੱਖਾਂ ਨਾਲ ਦਿਖਦੀਆਂ ਉੱਦਾਂ ਦੀਆਂ।
ਮੈਨੂੰ ਇਹੀ ਲੱਗਦਾ ਦੁਨੀਆ ਗੋਲ ਹੀ ਆ, ਉਹ ਬੰਦਾ ਉੱਧਰ ਭੱਜ ਰਿਹਾ, ਉਹ ਕਹਿੰਦਾ ਮੈਨੂੰ ਉਹ ਚਾਹੀਦਾ, ਉਹ ਬੰਦਾ ਖੁਸ਼ੀ ਵੱਲ ਭੱਜ ਰਿਹਾ, ਮੈਨੂੰ ਖੁਸ਼ੀ ਚਾਹੀਦੀ ਹੈ।
ਹਾਂਜੀ,
ਇਹ ਸਾਰਾ ਸਰਕਲ ਇਸੇ ਚੱਕਰ ਹੀ ਚੱਲਦਾ, ਦੁਨੀਆ 'ਚ ਚੱਲ ਰਿਹਾ।
ਤੁਸੀਂ ਆਟੋਮੈਟਿਕ ਕਹਿੰਦੇ ਸੀ ਨਾ, ਵੈਸੇ ਲੋਕ ਆਟੋਮੈਟਿਕ 'ਤੇ ਹੀ ਚੱਲੀ ਜਾ ਰਹੇ ਨੇ,
ਆਟੋ 'ਤੇ ਚੱਲ,
ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਮੈਨੂਅਲ ਵੀ ਆਪਸ਼ਨ ਹੈਗੀ, ਐਡਜਸਟ ਕਰ ਸਕਦੇ ਹਾਂ, ਜ਼ਰੂਰੀ ਨਹੀਂ ਵੀ ਦੂਜਿਆਂ ਵਾਂਗੂ ਹੀ ਫੋਲੋ ਕਰਨਾ ਆਪਾਂ।
ਬਿਲਕੁਲ।
ਸੋ ਉਹਦੇ ਵਿੱਚ ਮੈਨੂੰ ਇਹ ਵੀ ਰੀਅਲਾਈਜ਼ ਹੁੰਦਾ ਹੁੰਦਾ, ਜਿਵੇਂ ਮੈਂ ਤੁਹਾਨੂੰ ਥੋੜ੍ਹੇ ਦਿਨ ਪਹਿਲਾਂ ਵੈਸੇ ਦੱਸਦਾ ਸੀਗਾ ਵੀ ਅਸੀਂ ਜਦ ਗੱਡੀ ਚਲਾਉਂਦੇ ਹੁੰਦੇ ਹਾਂ, ਮੈਨੂੰ ਪਰਸਨਲ ਐਕਸਪੀਰੀਅੰਸ ਹੈ ਮੇਰਾ, ਮੈਨੂੰ ਇੱਦਾਂ ਹੁੰਦਾ ਵੀ ਆਪਾਂ ਸ਼ੀਸ਼ੇ ਥੱਲੇ ਕਰਕੇ, ਹੈ ਨਾ, ਗਾਣੇ ਉੱਚੀ ਕਰਕੇ ਆਪਾਂ ਅਟੈਨਸ਼ਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਵੀ ਲੋਕ ਦੇਖਣ ਵੀ ਬੱਲੇ ਚੜ੍ਹਾਈ ਆ ਇਹਦੀ, ਹੈ ਨਾ,
ਬਸ
ਪੂਰੀ। ਫਿਰ ਮੈਨੂੰ ਮੈਂ ਇੱਕ ਦਿਨ ਆਪਦੇ ਆਪ ਨੂੰ ਕੁਐਸਚਨ ਪੁੱਛਿਆ, ਮੈਂ ਕਿਹਾ ਕਰ ਕਦੇ ਨਹੀਂ ਰਿਹਾ, ਮੈਂ ਅਟੈਨਸ਼ਨ ਚਾਹੀਦੀ ਆ ਮੈਨੂੰ, ਅਟੈਨਸ਼ਨ ਮੇਰੀ ਗਾਣੇ ਉੱਚੀ ਕਰਕੇ ਗੱਡੀ ਦਿਖਾ ਕੇ ਆਉਣੀ ਚਾਹੀਦੀ ਆ, ਇਹਦਾ ਮਤਲਬ ਮੇਰੀ ਵੈਲਿਊ ਨਹੀਂ ਹੈਗੀ, ਮੈਂ ਐਕਸਟਰਨਲ ਚੀਜ਼ਾਂ ਯੂਜ਼ ਕਰ ਰਿਹਾ ਅਟੈਨਸ਼ਨ ਲਿਆਉਣ ਲਈ, ਜਿੱਥੇ ਕਿ ਮੈਂ ਹੁਣ ਹਾਂ ਬ੍ਰਾਂਡ ਨਹੀਂ ਹੈਗਾ। ਤੁਹਾਡਾ ਬ੍ਰਾਂਡ ਹੋਣਾ ਚਾਹੀਦਾ ਵੀ ਤੁਹਾਡੀ ਅੰਦਰ ਜਿਹੜਾ ਤੁਹਾਡਾ ਔਰਾ, ਤੁਹਾਡੀ ਵੈਲਿਊਜ਼ ਕੀ ਨੇ, ਉਹ ਝਲਕਣੀਆਂ ਚਾਹੀਦੀਆਂ ਨੇ, ਉਹਦੇ ਨਾਲ ਅਟੈਨਸ਼ਨ ਮਿਲੇ ਕੋਈ ਚੱਕਰ ਨਹੀਂ।
ਬਿਲਕੁਲ ਬਿਲਕੁਲ,
ਉਹ ਚੀਜ਼ ਦਾ ਸਵਾਦ ਹੀ ਲੱਗਾ।
ਜਿਹੜਾ ਬੰਦਾ ਫਿਰ ਇਹੋ ਜਿਹਾ ਬਣ ਜਾਂਦਾ ਨਾ ਜਿਹਦੇ ਅੰਦਰ ਵੈਲਿਊ ਸਕਿਲਸ ਝਲਕਦੇ ਆ, ਮੈਨੂੰ ਲੱਗਦਾ ਫਿਰ ਉਹਨੂੰ ਕਿਸੇ ਵੀ ਕੰਟਰੀ 'ਚ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ। ਜਿਹੜਾ ਬੰਦਾ ਅੰਦਰੋਂ ਖੋਖਲਾ ਹੋਊਗਾ, ਜੇ ਉਹ ਇੱਦਾਂ ਕਿਸੇ ਵੀ ਕੰਟਰੀ ਜਾਊਗਾ, ਮੈਂ ਨਹੀਂ ਕਹਿ ਰਿਹਾ ਕੈਨੇਡਾ ਜਾਊਗਾ ਜਾਂ ਆਸਟ੍ਰੇਲੀਆ ਜਾਊਗਾ, ਕਿਸੇ ਵੀ ਕੰਟਰੀ ਜਾਊਗਾ, ਪਰ ਉਹਦੇ ਅੰਦਰ ਸਕਿਲਸ ਨਹੀਂ, ਉਹਨੇ ਆਪਣੇ ਆਪ ਨੂੰ ਅਜੇ ਸ਼ੁਰੂ ਹੀ ਨਹੀਂ ਕੀਤਾ, ਬਸ ਅੱਖਾਂ ਮੀਟ ਕੇ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਦੇਖੀ ਜਾਊਗੀ ਉੱਥੇ ਜਾ ਕੇ।
ਹਾਂਜੀ,
ਉਹ ਉਹਨੇ ਆਪਣੇ ਉਹਨੂੰ ਬ੍ਰੈਂਡ ਨਹੀਂ ਬਣਾਇਆ, ਉਹਨੂੰ ਤਾਂ ਉੱਥੇ ਜਾ ਕੇ ਫਿਰ ਪ੍ਰੋਬਲਮ ਆਉਣੀ ਆਉਣੀ ਹੈ। ਆਪਾਂ ਪਹਿਲਾਂ ਗੱਲ ਕਰ ਰਹੇ ਸੀ ਫੈਂਟਨਲ ਦੇ ਬਾਰੇ, ਓਪੀਐਮ ਦੇ ਬਾਰੇ, ਅਤੇ ਜਿਹੜੀਆਂ ਉਸ ਕਰਕੇ ਸੁਸਾਈਡਸ ਹੁੰਦੀਆਂ, ਫਿਰ ਉਹ ਮਾਂ ਨੂੰ ਕੀ ਸਲਾਹ ਦਊਗੀ ਜਿਹੜੀ ਕਹਿੰਦੀ ਕਿ ਮੈਂ ਆਪਣਾ ਪੁੱਤ ਨੂੰ ਬਾਹਰ ਭੇਜਣਾ, ਇੱਥੇ ਪੰਜਾਬ 'ਚ ਤੈਨੂੰ ਨਸ਼ਿਆਂ 'ਤੇ ਲੱਗ ਜਾਣਾ।
ਉਹਨਾਂ ਦੀ ਜਿਹੜੀ ਅਟੈਨਸ਼ਨ ਆ ਉਹ ਵੀ ਸਹੀ ਆ, ਪਰ ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਜਿਹੜੇ ਪੰਜਾਬ 'ਚ ਨਸ਼ੇ ਨੇ ਜਾਂ ਪੰਜਾਬ 'ਚ ਜਿਹੜੀ ਨਸ਼ੇ ਦੀ ਇਸ ਟਾਈਮ ਲਹਿਰ ਚੱਲ ਰਹੀ ਆ, ਦੇਖੋ ਦੋ ਚੀਜ਼ਾਂ ਨੇ। ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਨਹੀਂ ਵੀ ਜੇ ਅਸੀਂ ਇੱਥੋਂ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉਣ ਲਈ ਬਾਹਰਲੇ ਦੇਸ਼ਾਂ 'ਚ ਭੇਜ ਰਹੇ ਹਾਂ, ਕੈਨੇਡਾ ਵਗੈਰਾ ਭੇਜ ਰਹੇ ਹਾਂ ਵੀ ਸਾਡੇ ਬੱਚੇ ਕਿਤੇ ਨਸ਼ੇ 'ਚ ਨਾ ਪੈ ਜਾਣ,
ਠੀਕ
ਆ ਨਹੀਂ। ਹੁਣ ਮੈਂ ਤੁਹਾਡਾ ਥੋੜ੍ਹਾ ਜਿਹਾ ਟਾਈਮ ਲਊਂਗਾ,
ਜ਼ਰੂਰ,
ਕਿ ਜਿਹੜਾ ਪੰਜਾਬ ਆ, ਇੰਡੀਆ, ਹੈ ਨਾ, ਖਾਸ ਕਰ ਪੰਜਾਬ, ਇਹਦੇ 'ਚ ਪਹਿਲਾਂ ਰਵਾਇਤੀ ਨਸ਼ੇ ਚੱਲਦੇ ਸੀ, ਜਿਵੇਂ ਅਫੀਮ ਕਹਿ ਦਿੰਦੇ ਹਾਂ ਜਾਂ ਭੁੱਕੀ ਕਹਿ ਦਿੰਦੇ, ਪੋਸਟ ਵਗੈਰਾ, ਉਹ ਵੀ ਪਿੰਡ 'ਚੋਂ ਇੱਕ ਜਾਂ ਦੋ ਮੁਸ਼ਕਿਲ ਨਾਲ ਹੁੰਦਾ ਸੀਗਾ ਬੰਦਾ, ਠੀਕ ਆ,
ਅਮਲੀ,
ਹਾਂ ਅਮਲੀ ਕਹਿ ਦਿੰਦੇ ਸੀ ਆਪਾਂ, ਹੈ ਨਾ, ਅਤੇ ਉਹਦੇ ਨਾਲ ਮਜ਼ਾਕ ਵੀ ਬਥੇਰੇ ਕਰਦੇ ਸੀਗੇ ਲੋਕ, ਹੈ ਨਾ। ਅਤੇ ਉਸ ਤੋਂ ਬਾਅਦ ਕੀ ਹੋਇਆ, ਫਿਰ ਹੌਲੀ ਹੌਲੀ ਇਹ 1998 ਦੇ ਵਿੱਚ, 90 ਤੋਂ ਬਾਅਦ, ਹੈ ਨਾ, ਥੋੜ੍ਹਾ ਥੋੜ੍ਹਾ ਕਰਕੇ ਮੈਡੀਕਲ ਨਸ਼ਾ ਆਉਣਾ ਸ਼ੁਰੂ ਹੋਇਆ, ਜਿਹ 'ਚ ਆਪਾਂ ਕੋਰੈਕਸ ਕਹਿ ਦਿੰਦੇ ਹਾਂ, ਫੈਂਸੀ ਡਰਿਲ ਕਹਿ ਤਾ, ਪ੍ਰੋਕਸੀਵੋਨ ਦੇ ਕੈਪਸੂਲ, ਇੱਦਾਂ ਦਾ ਲੋਕ ਲੈਂਦੇ ਸੀਗੇ ਹੈ ਨਾ
ਫਾਰਮੇਸੀ।
ਅਤੇ ਫਿਰ ਉਸ ਤੋਂ ਬਾਅਦ 2004 ਜਾਂ 5 ਤੋਂ ਠੀਕ ਆ ਨਹੀਂ ਸਮੈਕ ਆਉਣੀ ਸ਼ੁਰੂ ਹੋਈ ਔਰ ਬਹੁਤ ਰੇਅਰ ਜੀ ਹੁੰਦੀ ਸੀਗੀ ਕੋਈ ਕੋਈ ਵੱਡੇ ਸ਼ਹਿਰਾਂ 'ਚ ਚੰਡੀਗੜ੍ਹ ਹੋ ਗਿਆ ਲੁਧਿਆਣਾ ਹੋ ਗਿਆ ਉਹ ਵੀ ਜਿਹੜੇ ਮੁੰਡੇ ਖੁੰਡੇ ਵਧੀਆ ਘਰਾਂ ਦੇ ਸੀਗੇ ਉਹ
ਕਰਦੇ ਸੀ ਸਮੈਕ ਮਿਲਦਾ ਕੋਕੀਨ ਹੀ ਹੁੰਦੀ ਆ
ਉਹ ਤਾਂ ਮੈਨੂੰ ਪਤਾ ਨਹੀਂ ਪਰ ਉਹ ਬਰਾਊਨ ਪਾਊਡਰ ਜਿਹੇ ਟਾਈਪ ਹੁੰਦੀ
ਹਾਂਜੀ ਕੋਕੀਨ ਹੁੰਦਾ ਬਰਾਊਨ ਪਾਊਡਰ
ਅਤੇ ਫਿਰ ਜ਼ਿਆਦਾਤਰ ਜ਼ਿਆਦਾ ਜਿਹੜਾ ਪ੍ਰਭਾਵ ਪਾਇਆ ਪੰਜਾਬ ਦੇ ਉੱਤੇ ਉਹ ਪਾਇਆ ਇਹਨੇ ਜਿਹਨੂੰ ਆਪਾਂ ਚਿੱਟਾ ਕਹਿੰਦੇ ਹਾਂ
ਹਾਂਜੀ ਸਹੀ
ਠੀਕ ਆ ਨਹੀਂ ਸਿੰਥੈਟਿਕ ਜਿਹੜਾ ਨਸ਼ਾ ਆ ਇਹਨੇ ਜ਼ਿਆਦਾ ਮਤਲਬ ਕਿ ਬੱਚੇ ਡੈਥ ਵੀ ਹੋ ਰਹੀ ਆ ਓਵਰਡੋਜ਼ ਨਾਲ ਔਰ ਉਹਦੇ ਕਰਕੇ ਜੋ ਥੋੜ੍ਹਾ ਸ਼ੋਰ ਸ਼ਰਾਬਾ ਜ਼ਿਆਦਾ ਵਧਿਆ ਵੀ ਬੱਚੇ ਕਾਫੀ ਜ਼ਿਆਦਾ ਉੱਧਰ ਨੂੰ ਹੋ ਗਏ ਹੈ ਨਾ ਠੀਕ ਆ ਨਹੀਂ ਇਸ ਕਰਕੇ ਲੋਕ ਕਹਿੰਦੇ ਵੀ ਚਲੋ ਤੁਸੀਂ ਬਾਹਰ ਭੇਜ ਦਿੰਦੇ ਹਾਂ ਇਹਨਾਂ ਨੂੰ ਬਟ ਬਾਹਰ ਕੀ ਆ ਬਾਹਰ ਦੇਖੋ ਇਹ ਜਿਹੜਾ ਜੇ ਤੁਸੀਂ ਮੈਪ ਦੇਖੋਗੇ ਵਰਲਡ ਮੈਪ ਦੇਖੋਗੇ ਕੈਨੇਡਾ ਹੋ ਗਿਆ ਅਮੈਰੀਕਾ ਹੋ ਗਿਆ ਹੈ ਨਾ ਨੌਰਥ ਅਮੈਰੀਕਾ ਹੋ ਗਿਆ
ਹਾਂਜੀ
ਇਹਦੇ ਜਿਹੜੇ ਨਾਲ ਲੱਗਦੇ ਕੰਟਰੀ ਮੈਕਸੀਕੋ ਹੋ ਗਿਆ ਹੈ ਨਾ ਜਿਵੇਂ ਕੋਲੰਬੀਆ ਕੋਲੰਬੀਆ ਦੇ ਵਿੱਚ 1975 ਦੇ ਵਿੱਚ 1975 ਤੋਂ ਲੈ ਕੇ ਤਕਰੀਬਨ 1990 ਤੱਕ ਹੈ ਨਾ 15 ਸਾਲ ਦੇ ਵਿੱਚ ਠੀਕ ਆ ਨਹੀਂ ਜਿਹੜਾ ਆਪਣੇ ਪਾਬਲੋ ਐਸਕੋਬਾ ਠੀਕ ਆ ਨਹੀਂ ਉਸ ਬੰਦੇ ਨੇ 1975 'ਚ ਉੱਥੇ ਡਰੱਗਸ ਵੇਚਣੀ ਸ਼ੁਰੂ ਕੀਤੀ ਉਹਨਾਂ ਦਿਨਾਂ ਵਿੱਚ ਦੱਸਦੇ ਨੇ ਵੀ ਉਹਦੀ ਇੱਕ ਦਿਨ ਦੀ ਕਮਾਈ $70 million ਔਰ ਉਸ ਟਾਈਮ ਉਹ ਇੱਕ ਸਾਲ ਦਾ $30 billion ਕਮਾ ਰਿਹਾ ਸੀ ਠੀਕ ਆ ਨਹੀਂ ਜਦਕਿ ਜਿਹੜਾ ਅੱਜ 70 ਜਾਂ 80 billion dollars ਬਣਦਾ ਸਾਲ ਦਾ ਔਰ ਉਸ 15 ਸਾਲ ਦੇ ਦੌਰਾਨ 25,000 to 26,000 ਮਤਲਬ ਕਿ ਇਹਨਾਂ ਦੀ ਗੈਂਗ ਵਾਰ ਦੇ ਵਿੱਚ ਮਾਰਿਆ ਗਿਆ ਫਿਰ ਉਹਨੇ ਮਤਲਬ ਕਿ
25,000 to 26,000 ਬੰਦਾ ਓਕੇ
ਹਾਂਜੀ ਅਤੇ ਫਿਰ ਉਹਨੇ ਆਪਣਾ ਰੋਬਿਨਹੁੱਡ ਬਣਨ ਲਈ ਜਿਹੜਾ ਪੈਸਾ ਡਰੱਗ ਮਨੀ ਤੋਂ ਉਹ ਕਮਾ ਰਿਹਾ ਸੀਗਾ ਉਹਦੇ ਲਈ ਲੋਕਾਂ ਨੂੰ ਕੈਸ਼ 'ਚ ਪੈਸੇ ਦੇ ਦੇਣੇ ਜਾਂ ਉੱਥੇ ਸੌਕਰ ਦਾ ਗਰਾਊਂਡ ਬਣਾਇਆ ਫਿਰ ਉਹਨੇ ਇੱਕ ਜੂ ਬਣਾਇਆ ਜਿੱਥੇ ਕੋਈ ਟਿਕਟ ਨਹੀਂ ਹੈ ਨਾ ਫ੍ਰੀ 'ਚ ਦੇਖੋ ਜੂ ਹੈ ਨਾ ਫਿਰ ਉਹ ਪੋਲੀਟਿਕਸ 'ਚ ਜਾਣ ਲਈ ਉਹਨੇ ਮਤਲਬ ਕਿ ਟਰਾਈ ਕੀਤਾ ਔਰ ਪੋਲੀਟਿਕਸ 'ਚ ਗਿਆ ਵੀ ਹੈ ਨਾ 1 December 1949 ਨੂੰ ਉਹਦਾ ਜਨਮ ਹੁੰਦਾ 2 December 1993 'ਚ ਉਹਦੀ ਡੈਥ ਹੋ ਜਾਂਦੀ ਆ ਮਾਰਿਆ ਜਾਂਦਾ ਉਹ ਹੈ ਨਾ ਇਹ ਪੁਲਿਸ ਨੇ ਇਨਕਾਊਂਟਰ 'ਚ
ਇਨਕਾਊਂਟਰ ਕਰਦੇ
ਹੈ ਨਾ ਇਹ 44 ਸਾਲ ਦੇ ਦੌਰਾਨ ਉਹਨੇ ਮਤਲਬ ਕਿ ਉੱਥੇ ਜੋ ਡਰੱਗਸ ਦਾ ਉਹ ਕੀਤਾ ਹੈ ਨਾ ਦੁਨੀਆ ਦਾ ਮਤਲਬ ਸਭ ਤੋਂ ਉਹ ਮੇਨ ਡਰੱਗ ਡੀਲਰ ਮੰਨਿਆ ਗਿਆ ਉਹ ਸਾਰੀ ਸਪਲਾਈ ਜਾ ਕਿੱਥੇ ਰਹੀ ਸੀਗੀ ਅਮੈਰੀਕਾ ਦੇ ਵਿੱਚ ਠੀਕ ਆ ਨਹੀਂ ਕੈਨੇਡਾ ਅਮੈਰੀਕਾ ਠੀਕ ਆ ਨਹੀਂ ਔਰ ਤੁਸੀਂ ਹੁਣ ਪਿੱਛੇ ਚੱਲੋ ਵੀ 1975 'ਚ ਪੰਜਾਬ ਨੂੰ ਕਿਸੇ ਨੂੰ ਡਰੱਗ ਬਾਰੇ ਪਤਾ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ
ਕੋਈ ਗੱਲ
ਠੀਕ ਆ ਨਹੀਂ ਔਰ ਇੱਥੇ ਇਹਨਾਂ ਦੇ ਗੁਆਂਢੀ ਦੇਸ਼ ਦੇ ਵਿੱਚ ਐਡੇ ਵੱਡੇ ਲੈਵਲ 'ਤੇ ਡਰੱਗਸ ਦਾ ਬਿਜ਼ਨਸ ਹੋ ਰਿਹਾ ਸੀਗਾ
ਕੈਨੇਡਾ ਅਮੈਰੀਕਾ ਦੇ ਨਾਲ ਹੀ ਆ ਕੋਲੰਬੀਆ
ਹਾਂ ਨਾਲ ਹੀ ਆ ਨਾ ਬਿਲਕੁਲ ਠੀਕ ਆ ਨਹੀਂ ਹੁਣ 75 'ਚ ਸਾਡੇ ਤਾਂ ਬਿਲਕੁਲ ਵੀ ਨਹੀਂ ਕਿਸੇ ਨੂੰ ਪਤਾ ਸਾਡੇ ਤਾਂ ਸਮੱਸਿਆ ਹੀ 2000 ਤੋਂ ਬਾਅਦ ਆ ਰਹੀ ਆ ਠੀਕ ਆ ਨਹੀਂ ਫਿਰ ਜਿਹੜੇ ਲੋਕ ਉਦੋਂ ਮੂਵ ਕੀਤੇ ਪੰਜਾਬ ਤੋਂ ਕੈਨੇਡਾ ਵਗੈਰਾ 'ਚ 75 'ਚ 70 ਤੋਂ ਬਾਅਦ ਹੈ ਨਾ ਉੱਥੇ ਜਾ ਕੇ ਸੈਟਲਡ ਹੋਏ ਸੈਟਲਡ ਹੋ ਕੇ ਮਿਹਨਤ ਕੀਤੀਆਂ ਆਪਣੇ ਘਰ ਬਾਰ ਬਿਜ਼ਨਸ ਬਣਾਏ ਫਿਰ ਜਦੋਂ ਉਹਨਾਂ ਦੇ ਬੱਚੇ ਵੱਡੇ ਹੋਏ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਅਟਰੈਕਟ ਹੋਏ ਠੀਕ ਆ ਨਹੀਂ ਇਸ ਜਿਹੜਾ ਮਾਡਲ ਸੀਗਾ ਹੈ ਨਾ ਪਾਬਲੋ ਐਸਕੋਬਾਰ ਵਾਲਾ ਉਹ ਤੋਂ ਅਟਰੈਕਟ ਕਿਉਂਕਿ ਈਜ਼ੀ ਮਨੀ ਦੇਖਣ ਲੱਗ ਗਿਆ ਠੀਕ ਆ ਨਹੀਂ ਕਿਉਂਕਿ ਯੂਥ ਹੁੰਦਾ ਆ ਉਹ ਤੁਹਾਨੂੰ ਪਤਾ ਆ ਇਹਨਾਂ ਚੀਜ਼ਾਂ 'ਚ ਜ਼ਿਆਦਾ ਅਟਰੈਕਟ ਹੁੰਦਾ ਆ ਹੈ ਨਾ ਅਤੇ ਉਹ ਸਮੱਸਿਆ ਉਦੋਂ ਦੀ 1993 'ਚ ਉਹਦੀ ਡੈਥ ਹੁੰਦੀ ਆ ਠੀਕ ਆ ਨਹੀਂ ਅੱਜ ਤੋਂ ਦੇਖ ਲਓ ਤਕਰੀਬਨ 30 ਸਾਲ ਹੋ ਗਏ ਹੈ ਨਾ 30 ਸਾਲ ਪਹਿਲਾਂ ਦੀ ਗੱਲ ਕਰਾਂ ਉਸ ਤੋਂ ਬਾਅਦ ਕਿੰਨਾ ਡਰੱਗਸ ਇੱਥੇ ਮਤਲਬ ਕਿ ਸਮਗਲ ਹੋਇਆ ਹੋਊਗਾ ਕਿੰਨੇ ਲੈਵਲ 'ਤੇ ਹੋਰ ਮਤਲਬ ਕਿ ਜਿਹੜੇ ਡਰੱਗ ਡੀਲਰ ਆਏ ਹੋਣਗੇ ਕਿੰਨਾ ਗਰਾਊਂਡ ਲੈਵਲ ਤੱਕ ਉਹ ਪਹੁੰਚ ਚੁੱਕਿਆ ਹੋਊਗਾ ਠੀਕ ਆ ਨਹੀਂ ਕਿਵੇਂ ਵੱਜ ਜਾਣਗੇ ਬੱਚੇ ਡਰੱਗਸ ਦੱਸੋ ਮੈਨੂੰ
ਜੀ ਬਸ ਆਉਂਦੇ ਸੋ ਬੇਸਿਕਲੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿੱਥੇ ਤੁਸੀਂ ਆਪਣੇ ਪੁੱਤਾਂ ਨੂੰ ਭੇਜ ਰਹੇ ਹੋ ਉੱਥੇ ਤੇ
ਜ਼ਿਆਦਾ
ਸ਼ੁਰੂ ਉੱਥੇ ਤਾਂ ਸ਼ੁਰੂ ਹੋਇਆ ਉੱਥੇ ਤਾਂ ਪਹਿਲਾਂ ਇਫੈਕਟ ਹੋਇਆ
ਹਾਂਜੀ
ਸਾਰਾ ਮਤਲਬ ਕਹਿ ਲਓ ਕਿ ਜਿੱਦਾਂ ਇੱਕ ਭੁਚਾਲ ਆਉਂਦਾ ਇੱਕ ਐਪੀਸੈਂਟਰ ਹੁੰਦਾ ਭੁਚਾਲ ਦਾ
ਹਾਂਜੀ
ਮਤਲਬ ਇੱਕ ਸੈਂਟਰ ਹੁੰਦਾ ਇੱਥੋਂ ਭੁਚਾਲ ਜ਼ਿਆਦਾ ਸ਼ੁਰੂ ਹੁੰਦਾ ਸੋ ਜਿਹੜਾ ਏਰੀਆ ਕੋਲੰਬੀਆ ਅਮੈਰੀਕਾ ਕੈਨੇਡਾ ਉੱਥੋਂ ਤਾਂ ਡਰੱਗ ਸਾਰੇ ਸ਼ੁਰੂ ਹੋ ਕੇ ਫਿਰ ਬਾਕੀ ਦੁਨੀਆ ਦੇ ਵਿੱਚ ਆਏ ਨੇ ਤੇ ਤੁਸੀਂ ਉੱਥੇ ਭੇਜ ਕੇ ਇੱਕ ਵਾਰੀ ਥੋੜ੍ਹਾ ਜਿਹਾ ਸੋਚੋ
ਜਿੱਥੇ ਸੇਫ ਸਮਝ ਰਹੇ ਉੱਥੇ ਸੇਫ ਹੈ ਨਹੀਂ
ਉੱਥੇ
ਸੇਫ ਪਰ ਮੈਨੂੰ ਇਹ ਵੀ ਲੱਗਦਾ ਤੁਸੀਂ ਚਲੇ ਕਿਤੇ ਵੀ ਜਾਓ ਜੇ ਤੁਸੀਂ ਹਮੇਸ਼ਾ ਆਪਦੀਆਂ ਵੈਲਿਊਜ਼ ਯਾਦ ਰੱਖਦੇ ਹੋ ਤਾਂ ਤੁਹਾਨੂੰ ਸਹੀ ਵੈਲਿਊਜ਼ ਸਿਖਾਈਆਂ ਗਈਆਂ ਨੇ ਸ਼ੁਰੂ ਤੋਂ ਚਾਈਲਡਹੁੱਡ ਤੋਂ ਫਿਰ ਤੁਸੀਂ ਕਿਤੇ ਵੀ ਚਲੇ ਜਾਓ ਜੇ ਤੁਸੀਂ ਉਹਨਾਂ ਨਾਲ ਆਪਣੇ ਜਿਹੜੇ ਰੂਟਸ ਨੇ ਤੁਹਾਡੀਆਂ ਉਹ ਨਹੀਂ ਭੁੱਲਦੇ ਫਿਰ ਤੁਹਾਨੂੰ ਕਿਤੇ ਪ੍ਰੋਬਲਮ ਨਹੀਂ।
ਮੈਂ ਉਹੀ ਗੱਲ ਕਹਿਣਾ ਵੀ ਹੁਣ ਪੂਰੀ ਦੁਨੀਆ 'ਚ ਇਹ ਗੱਲ ਉੱਠੀ ਹੋਈ ਆ,
ਹਾਂਜੀ
ਵੀ ਸੋਰੀ ਇਹ ਸਮੱਸਿਆ ਵੀ ਪੂਰੇ ਵਰਲਡ ਵਾਈਡ ਬਣ ਚੁੱਕੀ ਆ,
ਹਾਂਜੀ
ਇਹਨੂੰ ਕਿਵੇਂ ਉਹ ਇਹ ਤੋਂ ਮਤਲਬ ਕਿ ਹੱਲ ਕੀਤਾ ਜਾ ਸਕਦਾ ਹੈ
ਨਾ।
ਹੁਣ ਤੁਸੀਂ ਜ਼ਿਆਦਾਤਰ ਕੋਸ਼ਿਸ਼ ਕਰ ਰਹੇ ਸਪਲਾਈ ਲਾਈਨ ਨੂੰ ਉਹ ਕਰਨ ਦੀ, ਠੀਕ ਆ ਨਾ, ਵੀ ਜਿਹੜੀ ਸਪਲਾਈ ਆ ਉਹਦੇ 'ਤੇ ਕੰਟਰੋਲ ਕੀਤਾ ਜਾਵੇ ਜਾਂ ਕਾਨੂੰਨ ਇੱਦਾਂ ਦੇ ਲਿਆਂਦੇ ਜਾਣ ਜਾਂ ਇੱਦਾਂ। ਇਹ ਮਤਲਬ ਕਿ ਕਾਫੀ ਲੰਮੇ ਸਮੇਂ ਤੋਂ ਕੋਸ਼ਿਸ਼ ਵੀ ਹੋ ਰਹੀ ਆ, ਪਰ ਇਹ ਨਹੀਂ ਹੋ ਸਕਦਾ ਕਿਉਂਕਿ ਪੋਲੀਟੀਸ਼ੀਅਨ, ਡਰੱਗ ਡੀਲਰ ਅਤੇ ਜਿਹੜੇ ਬਿਊਰੋਕਰੇਟਸ ਨੇ ਇਹ ਤਿੰਨੇ ਆਪਸ 'ਚ ਮਿਲੇ ਜੁਲਿਆ ਇਹਨਾਂ ਦਾ ਸੰਗਠਨ ਹੁੰਦਾ ਆ।
ਹਾਂਜੀ,
ਅਤੇ ਤੁਹਾਡੇ ਵਾਲੀ ਗੱਲ ਬਹੁਤ ਹੀ ਅਹਿਮ ਆ ਕਿਉਂਕਿ ਜੇ ਇਹ ਸਮੱਸਿਆ ਨਾਲ ਨਜਿੱਠਣਾ ਤਾਂ ਸਾਨੂੰ ਆਪਣੇ ਸੋਸ਼ਲ ਸਟਰਕਚਰ ਨੂੰ ਦੁਬਾਰਾ ਸੋਚਣਾ ਪੈਣਾ ਆ। ਜਦੋਂ ਡਿਮਾਂਡ ਹੀ ਖਤਮ ਹੋ ਜੂਗੀ ਸਪਲਾਈ ਆਪਣੇ ਆਪ ਬੰਦ ਹੋ ਜਾਂਦੀ ਹੁੰਦੀ ਆ, ਸਪਲਾਈ ਨੂੰ ਤੁਸੀਂ ਕੰਟਰੋਲ ਨਹੀਂ ਕਰ, ਕਿੰਨੇ ਕੁ ਤੁਸੀਂ ਪੁਲਿਸ ਸਟੇਸ਼ਨ ਬਣਾ ਲਉਂਗੇ, ਕਿੰਨੇ ਕੁ ਲੋਕਾਂ ਨੂੰ ਤੁਸੀਂ ਮਤਲਬ ਕਿ ਅੰਦਰ ਕਰ ਦੋਗੇ, ਠੀਕ ਆ ਨਹੀਂ, ਕਿੰਨੇ ਕੁ ਤੁਸੀਂ ਰੀਹੈਬਲੀਏਸ਼ਨ ਸੈਂਟਰ ਖੋਲ੍ਹ ਦੋਗੇ,
ਨਹੀਂ ਕਰ ਸਕਦੇ,
ਠੀਕ ਆ ਨਹੀਂ। ਅਸੀਂ ਆਪਣੇ ਸਮਾਜ ਦੀ ਸੰਰਚਨਾ ਜਿਹੜੀ ਹੈਗੀ ਆ ਉਹਦੇ ਬਾਰੇ ਦੁਬਾਰਾ ਸੋਚਣਾ ਪੈਣਾ ਆ ਵੀ ਅਸੀਂ ਬੱਚਿਆਂ ਨੂੰ ਮੋਰਲ ਵੈਲਿਊ 'ਤੇ ਕਿਵੇਂ ਲਿਆ ਸਕਦੇ ਹਾਂ ਦੁਬਾਰਾ। ਉਹਦੇ ਲਈ ਪਹਿਲਾਂ ਸਾਨੂੰ ਖੁਦ ਆਪਣੇ ਆਪ 'ਚ ਚੇਂਜਸ ਲਿਆਉਣੀਆਂ ਪੈਣਗੀਆਂ, ਠੀਕ ਆ ਨਹੀਂ, ਤਾਂ ਕਿਤੇ ਜਾ ਕੇ ਹੌਲੀ ਹੌਲੀ ਇਹ ਕੰਮ ਰੁਕ ਸਕਦਾ ਹੈ।
ਸੋ ਬੇਸਿਕਲੀ ਪ੍ਰੋਐਕਟਿਵ ਵਰਕ ਕਰਨਾ ਪੈਣਾ, ਨਾ ਕਿ ਰਿਐਕਟਿਵ, ਰਿਐਕਟ ਨਾ ਕਰੀਏ।
ਹਾਂ, ਮੇਰਾ ਆਪਣਾ ਇਹ ਮੰਨਣਾ ਆ,
ਜੋ ਚਾਹੇ ਤੁਸੀਂ ਸਟੇਟਸ ਦੀ ਗੱਲ ਕਰ ਲਓ, ਜਿਵੇਂ ਪਹਿਲਾਂ ਗੱਲ ਕਰਦੇ ਸੀ ਫਾਈਨੈਂਸ਼ੀਅਲ ਐਜੂਕੇਸ਼ਨ ਦੀ, ਹੈ ਨਾ, ਜਾਂ ਡਰੱਗਸ ਦੀ ਗੱਲ ਕਰ ਲਓ, ਗੱਲ ਉੱਥੇ ਹੀ ਆਉਂਦੀ, ਪਹਿਲਾਂ ਆਪਦੇ ਆਪ ਵੱਲ ਨੂੰ ਦੇਖੀਏ ਆਪਾਂ।
ਹਾਂਜੀ,
ਆਪਦੇ ਆਪ ਨੂੰ ਸੁਧਾਰਨਾ ਸ਼ੁਰੂ ਕਰੀਏ, ਉਹ ਚੀਜ਼ ਨਾਲ ਤਾਂ ਆਪਾਂ ਨੂੰ ਆਈ ਥਿੰਕ ਉਹੀ ਗੱਲ ਆ ਵੀ ਆਪਾਂ ਜੇ ਬਾਹਰਲੇ ਕੰਟਰੀਜ਼ ਜਾ ਕੇ ਆਪਾਂ ਕਿੰਨੀਆਂ ਚੀਜ਼ਾਂ ਸਿੱਖਿਆ ਹੁੰਦੇ ਹਾਂ, ਹੈ ਨਾ, ਡਿਸਿਪਲਿਨ, ਵਰਕ ਕਲਚਰ ਸਿੱਖਿਆ ਹੁੰਦੇ ਹਾਂ, ਉਹੀ ਬੰਦੇ ਜਦ ਵਾਪਸ ਇੰਡੀਆ ਜਾਂਦੇ ਨੇ ਉੱਥੇ ਵਧੀਆ ਪਰਫੋਰਮ ਕਰ ਰਹੇ ਹੁੰਦੇ ਨੇ, ਕਈ ਰਿਵਰਸ ਮਾਈਗ੍ਰੇਸ਼ਨ ਕਰ ਲੈਂਦੇ ਨੇ।
ਸਹੀ ਗੱਲ ਆ,
ਅਤੇ ਉੱਥੇ ਜਾ ਕੇ ਉਹ ਵਧੀਆ ਕੰਮ ਤੋਰ ਲੈਂਦੇ ਨੇ ਆਪਦਾ, ਉਹ ਕਿਉਂ, ਉਹ ਕਿਉਂਕਿ ਉਹਨਾਂ ਨੇ ਉੱਥੋਂ ਚੀਜ਼ਾਂ ਸਿੱਖ ਕੇ ਆਏ ਨੇ, ਉਹ ਕੰਟਰੀ 'ਚ ਜਾ ਕੇ ਵੀ ਸਕਿੱਲ ਵੀ ਸਿੱਖ ਕੇ ਆਏ ਨੇ, ਪਰ ਉਹਨਾਂ ਨੂੰ ਇਹ ਵੀ ਦੇਖ ਲਿਆ ਵੀ ਉਹਨਾਂ ਨੇ ਕੰਮ ਤੋਂ ਬਿਨਾਂ ਕੋਈ ਚਾਰਾ ਨਹੀਂ ਹੈਗਾ, ਕੰਮ ਕਰਨਾ ਜ਼ਰੂਰੀ ਆ, ਮਿਹਨਤ ਕਰਨੀ ਵੀ ਸਿੱਖਿਆ ਹੁੰਦੇ ਨੇ ਉੱਥੇ,
ਬਿਲਕੁਲ
ਇੰਡੀਪੈਂਡੈਂਟ ਵੀ ਬਣ ਜਾਂਦੇ ਨੇ।
ਹਾਂਜੀ,
ਸੋ ਉਹ ਚੀਜ਼ਾਂ ਤਾਂ ਜ਼ਰੂਰੀ ਨੇ।
ਫਿਰ ਇਹਨਾਂ ਦੇ ਕਾਨੂੰਨ ਨੇ ਜਿਹੜੇ ਲਾਅ ਨੇ ਉਹ ਇੰਨੇ ਜ਼ਿਆਦਾ ਲੱਚਰ ਕਹਿ ਸਕਦੇ ਇੱਕ ਤਰ੍ਹਾਂ ਦੇ ਈਜ਼ੀ ਨੇ ਵੀ ਉਹ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਸਕਸ਼ਮ ਨਹੀਂ ਹੈਗੇ, ਠੀਕ ਆ ਨਹੀਂ, ਤਾਂ ਉਹ ਉਹਦਾ ਵੀ ਫਾਇਦਾ ਉਠਾਇਆ ਜਾ ਰਿਹਾ, ਠੀਕ ਆ ਨਹੀਂ, ਜਦ ਪਤਾ ਵੀ ਮੈਨੂੰ ਮਤਲਬ ਕਿ ਜ਼ਿਆਦਾ ਸਜ਼ਾ ਨਹੀਂ ਹੋਣੀ ਜਾਂ ਮੇਰੀ ਬੇਲ ਹੋ ਜਾਣੀ ਆ, ਫਿਰ ਉਹ ਬੱਚੇ ਹੋਰ ਵੀ ਅਟਰੈਕਟ ਹੁੰਦੇ ਨੇ ਉਹਦੇ ਵਿੱਚ, ਇਹ ਵੀ ਇੱਕ ਵੱਡਾ ਰੀਜ਼ਨ ਆ। ਇੰਡੀਆ 'ਚ ਫਿਰ ਵੀ ਜੇ ਮਤਲਬ ਕਿ ਕਿਸੇ 'ਤੇ ਪਰਚਾ ਹੁੰਦਾ ਜਾਂ ਸਜ਼ਾ ਹੁੰਦੀ ਆ, ਹੈ ਨਾ, ਪਿੰਡ ਦੇ ਵਿੱਚ ਜਾਂ ਹੋਰ ਪਤਾ ਲੱਗਦਾ ਵੀ ਨਹੀਂ ਠੀਕ ਆ ਯਾਰ, ਛੋਟੀ ਜਿਹੀ ਇਕਾਈ ਹੁੰਦੀ ਆ ਪਿੰਡ ਇੱਕ ਤਰ੍ਹਾਂ ਦਾ, ਲੋਕ ਜਿਹੜੇ ਫਿਰ ਵੀ ਨੇ ਅੱਛੇ ਫੈਮਿਲੀ ਦੇ ਸ਼ਰਮ ਮੰਨਦੇ ਨੇ ਇਹ ਗੱਲ ਦੀ, ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਇੱਕ ਹੈਗਾ ਆ, ਠੀਕ ਆ ਨਹੀਂ। ਪਰ ਜੇ ਆਪਾਂ ਸਿਰਫ ਔਰ ਸਿਰਫ ਇਹ ਸੋਚ ਕੇ ਬੱਚਿਆਂ ਨੂੰ ਭੇਜ ਰਹੇ ਹਾਂ ਵੀ ਇੱਥੇ ਨਸ਼ੇ 'ਚ ਪੈ ਜੂਗਾ ਵੀ ਅਸੀਂ ਉੱਥੇ ਭੇਜ ਦਈਏ, ਤਾਂ ਕਿਤੇ ਨਾ ਕਿਤੇ ਮੇਰੇ ਅਕੋਰਡਿੰਗਲੀ ਇਹ ਲੱਗਦਾ ਵੀ ਉੱਥੇ ਜ਼ਿਆਦਾ
ਸੇਫ
ਸੇਫ ਨਹੀਂ ਹੈਗਾ, ਠੀਕ ਆ ਨਹੀਂ, ਜਿੰਨਾ ਸਮਝਿਆ ਜਾ ਰਿਹਾ
ਕੈਨੇਡਾ ਦੇ ਵਿੱਚ।
ਹਾਂਜੀ,
ਚਲੋ ਇਹ ਤਾਂ ਗੱਲ ਹੋ ਗਈ ਆਪਣੇ ਮੁੰਡਿਆਂ ਦੀ।
ਹਾਂਜੀ,
ਹੁਣ ਮੈਂ ਕੁੜੀਆਂ ਦੀ ਗੱਲ ਕਰਨ ਲੱਗਾ, ਅਤੇ ਇੱਥੇ ਮੈਂ ਪਹਿਲਾਂ ਦੱਸਦਾ ਕਿ ਮੈਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰ ਰਿਹਾ। ਅਸੀਂ ਜੋ ਜੋ ਕੁਛ ਸੁਣਿਆ ਕਿ ਮਤਲਬ 10-20% ਜਾਂ 30% ਜਿੰਨੇ ਵੀ ਉੱਥੇ ਲੋਕ ਕੈਨੇਡਾ 'ਚ ਰਹਿੰਦੇ ਆ, ਉਹ ਉਹਨਾਂ ਨੂੰ ਪਤਾ ਕਿ ਇੱਥੇ ਕੀ ਕੁਛ ਚੱਲ ਰਿਹਾ। ਜਦੋਂ ਕੁੜੀਆਂ ਭੇਜਦੇ ਆ ਪੰਜਾਬ ਤੋਂ ਇੱਥੇ ਕੈਨੇਡਾ ਦੇ ਵਿੱਚ, ਅਤੇ ਇੱਕ ਤਾਂ ਮੈਂ ਇਹ ਵੀ ਸਟੋਰੀ ਸੁਣੀ ਆ ਕਿ ਕਈ ਇੱਦਾਂ ਦੇ ਰੈਸਟੋਰੈਂਟ ਨੇ ਜਿੱਥੇ ਤੁਹਾਨੂੰ ਜੇ ਤੁਸੀਂ ਇਹੋ ਜਿਹੀ ਡਰੈਸ ਕੁੜੀ ਪਾ ਰਹੀ ਆ ਜਿਹੜੀ ਉਹਨੂੰ ਜ਼ਿਆਦਾ ਐਕਸਪੋਜ਼ ਕਰ ਰਹੀ ਆ, ਜਿੱਦਾਂ ਮਿੰਨੀ ਸਕਰਟ ਪਾ ਰਹੀ ਆ ਜਾਂ ਇੱਦਾਂ ਦਾ ਕੁਛ ਟੋਪ ਇੱਦਾਂ ਦਾ ਪਾ ਰਹੀ ਜਿਹੜਾ ਐਕਸਪੋਜ਼ ਕਰ ਰਹੀ ਆ, ਤਾਂ ਉਹਦਾ ਪੇ ਰੇਟ ਜ਼ਿਆਦਾ ਵਾ ਐਜ਼ ਕੰਪੇਅਰ ਟੂ ਜੇ ਉਹ ਫੁੱਲ ਡਰੈਸ ਪਾ ਰਹੀ ਹੈ। ਮਤਲਬ ਇੱਥੋਂ ਤੱਕ ਵੀ ਜੋਬਸ ਹੈਗੀਆਂ ਜਿਹੜੀਆਂ ਸਾਡੇ ਇੱਥੇ ਪੰਜਾਬ ਤੋਂ ਆ ਰਹੀਆਂ ਕੁੜੀਆਂ ਨੂੰ ਕਰਨੀਆਂ ਪੈਂਦੀਆਂ ਮਜਬੂਰੀ ਦੇ ਵਿੱਚ, ਅਤੇ ਕਈ ਸਟੋਰੀਜ਼ ਇੱਦਾਂ ਵੀ ਸੁਣੀਆਂ ਜਾਂਦੀਆਂ ਕਿ ਗਲਤ ਤਰੀਕੇ ਦੀਆਂ ਐਕਟੀਵਿਟੀਜ਼ ਨੇ ਜਿਹੜੀਆਂ ਮਤਲਬ ਉਹਨਾਂ ਵਿੱਚ ਵੀ ਕੁੜੀਆਂ ਜਾ ਰਹੀਆਂ ਸਿਰਫ ਪੈਸੇ ਕਰਕੇ।
ਹਾਂ, ਉਹਦੇ ਦੇਖੋ ਮੈਂ ਦੋ ਰੀਜ਼ਨ ਸਮਝਦਾ ਹਾਂ। ਦੇਖੋ ਜਿਹੜੀਆਂ ਬੱਚੀਆਂ ਨੇ ਜਿਹੜੀਆਂ ਉੱਥੇ ਜਾ ਰਹੀਆਂ ਨੇ ਉਹਦੇ 'ਚੋਂ ਜ਼ਿਆਦਾਤਰ ਜਿਹੜੇ ਹੈਗੀਆਂ ਨੇ ਬਹੁਤ ਹੀ ਅੱਛੇ ਘਰੋਂ ਨੇ, ਮਿਹਨਤ ਕਰ ਰਹੀਆਂ ਨੇ, ਆਪਣੀ ਪੜ੍ਹਾਈ ਸਮੇਂ ਸਿਰ ਕਰ ਰਹੀਆਂ ਨੇ, ਠੀਕ ਆ ਨੀ। ਕੁਛ ਬੱਚੀਆਂ ਇੱਦਾਂ ਦੀ ਹੁੰਦੀਆਂ ਨੇ ਜਿਨ੍ਹਾਂ ਨੂੰ ਜਾਂ ਸਮੇਂ 'ਤੇ ਜੋਬ ਨਹੀਂ ਮਿਲੀ ਜਾਂ ਉਹਨਾਂ ਦਾ ਪਿਛੋਕੜ ਇੱਦਾਂ ਦਾ ਉੱਥੋਂ ਪੈਸੇ ਨਹੀਂ ਮੰਗਵਾ ਸਕਦੀਆਂ, ਜਦੋਂ ਉਹ ਆਪਣੇ ਮਤਲਬ ਕਿ ਜੋਬ ਲੈਣ ਲਈ ਜਾਂ ਜੋ ਉਹਨਾਂ ਦੇ ਖਰਚੇ ਨੇ ਉਹਨਾਂ ਨੂੰ ਮਤਲਬ ਕਿ ਹੈਂਡਲ ਕਰਨ ਲਈ ਕਿਤੇ ਨਾ ਕਿਤੇ ਆਪਣਾ ਉਹ ਕੋਸ਼ਿਸ਼ ਕਰਦੀਆਂ ਨੇ ਜੋਬ ਲੈਣ ਦੀ। ਕਈ ਲੋਕ, ਸਾਰੇ ਨਹੀਂ, ਕੁਛ ਲੋਕ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ, ਠੀਕ ਆ ਨਹੀਂ। ਜੇ ਰੈਸਟੋਰੈਂਟ ਦੇ ਵਿੱਚ ਜਾਂਦੇ ਹੋ ਤੁਸੀਂ ਜੋਬ ਲੈਣ ਲਈ, ਹੈ ਨਾ, ਤਾਂ ਮੈਂ ਅਕਸਰ ਕਹਿੰਦਾ ਹਰ ਸ਼ਖਸ ਕੋ ਗੌਰ ਸੇ ਦੇਖਾ ਕਰੇ ਹਰ ਚਿਹਰੇ ਮੇਂ ਹੈ 10-12 ਆਦਮੀ।
ਓਕੇ
ਓਕੇ
ਠੀਕ ਹੈ ਨਹੀਂ, ਹਰੇਕ ਚਿਹਰੇ ਨੂੰ ਗੌਰ ਨਾਲ ਦੇਖੋ ਕਿਉਂਕਿ ਉਹਦੇ 'ਚ ਇੱਕ ਆਦਮੀ ਨਹੀਂ ਕਈ ਆਦਮੀ, ਠੀਕ ਹੈ ਨਹੀਂ।
ਇਹ ਗੱਲ ਸਹੀ ਹੈ,
ਉਹ ਗੁਰਦੁਆਰਾ ਸਾਹਿਬ 'ਚ ਕੁਛ ਹੋਰ ਆ, ਆਪਣੇ ਬਿਜ਼ਨਸ 'ਤੇ ਕੁਛ ਹੋਰ ਆ, ਸੁਸਾਇਟੀ 'ਚ ਕੁਛ ਹੋਰ ਆ, ਸਾਰੇ ਨਹੀਂ ਮਤਲਬ, ਫਿਰ ਵੀ ਅੱਜ ਦਾ ਜਿਹੜਾ ਦੌਰ ਚੱਲ ਰਿਹਾ। ਇਸ ਕਰਕੇ ਸਾਡੀ ਸਾਡੀਆਂ ਬੱਚੀਆਂ ਨੇ, ਕੁੜੀਆਂ ਨੇ ਕਿਤੇ ਵੀ ਜਾਂਦੀਆਂ ਨੇ, ਜੌਬ ਲਈ ਜਾਂਦੀਆਂ ਨੇ ਜਾਂ ਕਿਸੇ ਹੋਰ ਲਈ, ਜੇ ਉਹਨਾਂ ਨੂੰ ਲੱਗਦਾ ਹੋਵੇ ਵੀ ਦੂਸਰੇ ਬੰਦੇ ਦੀ ਅਟੈਨਸ਼ਨ ਇਹ ਆ, ਤਾਂ ਉਹਨਾਂ ਨੂੰ ਉੱਥੇ ਸੋਚਣਾ ਚਾਹੀਦਾ ਵੀ ਨਹੀਂ, ਇਹ ਮੇਰੇ ਲਈ ਸੇਫ ਪਲੇਸ ਨਹੀਂ ਹੈਗੀ, ਮੈਨੂੰ ਕਿਤੇ ਹੋਰ ਆਪਣੀ ਜੌਬ ਦੇਖਣੀ ਚਾਹੀਦੀ ਆ।
ਸਹੀ ਗੱਲ,
ਇਹ ਗੱਲ ਵੀ ਹੈ, ਪਰ ਕਈ ਵਾਰੀ ਕਹੋ ਕਿ ਮਜ਼ਬੂਰੀ ਦੇ ਵਿੱਚ ਨਾ ਫਿਰ ਕੋਈ ਆਪਸ਼ਨ ਹੀ ਨਹੀਂ ਬਚਦੀ ਇਹਨਾਂ ਚੀਜ਼ਾਂ ਦੇ ਵਿੱਚ। ਸੋ ਉਹ
ਮੈਨੂੰ ਲੱਗਦਾ ਵੀਰੇ ਬਈ, ਆਈ ਥਿੰਕ ਸਪੈਸ਼ਲੀ ਕੁੜੀਆਂ ਲਈ, ਮੈਨੂੰ ਲੱਗਦਾ ਜੇ ਇੰਨੀ ਮਜ਼ਬੂਰੀ 'ਚ ਜੇ ਬੰਦਾ ਕੈਨੇਡਾ 'ਚ ਆਇਆ ਤਾਂ ਆਉਣਾ ਹੀ ਨਹੀਂ ਚਾਹੀਦਾ ਸੀ।
ਹਾਂਜੀ ਹਾਂਜੀ,
ਜਿੱਥੇ ਤੁਹਾਨੂੰ ਆਪਦੇ ਮੋਰਲ ਜਾਂ ਵੈਲਿਊਜ਼ ਹੀ ਭੁੱਲਣੀਆਂ।
ਔਰ ਦੂਸਰੇ ਨੰਬਰ 'ਤੇ ਜੇ ਇੰਨੀ ਮਜ਼ਬੂਰੀ ਆ ਵੀ ਜਾਵੇ, ਮੈਂ ਤਾਂ ਇਹ ਸਲਾਹ ਦਊਂਗਾ ਵੀ ਤੁਸੀਂ, ਹਾਂ ਕੋਈ ਬੰਦਾ ਆਪਣੀ ਮਰਜ਼ੀ ਨਾਲ ਉਸ ਰਸਤੇ ਜਾਣਾ ਚਾਹੇ, ਉਹਨੂੰ ਆਪਾਂ ਰੋਕ ਨਹੀਂ ਸਕਦੇ।
ਹਾਂਜੀ
ਠੀਕ ਆ ਨਹੀਂ, ਹਰੇਕ ਦੀ ਆਪਣੀ ਆਪਣੀ ਸੋਚਣੀ ਹੁੰਦੀ ਆ। ਕੋਈ ਬੰਦੇ ਅੱਜ ਕੱਲ੍ਹ ਮਾਡਰਨ ਸੁਸਾਇਟੀ ਦੇ ਢੰਗ ਨਾਲ ਸੋਚਦੇ ਨੇ, ਠੀਕ ਆ ਨਹੀਂ, ਪਰ ਮੈਂ ਉਹਨਾਂ ਮਤਲਬ ਸਟੂਡੈਂਟਸ ਦੀ ਗੱਲ ਕਰਦਾ ਹਾਂ ਜਿਹੜੇ ਮਤਲਬ ਕਿ ਵੈਸੇ ਸ਼ਿਕਾਰ ਹੋ ਜਾਂਦੇ ਨੇ ਇਹ ਮਾਹੌਲ ਦਾ, ਉਹਨਾਂ ਦੇ ਉੱਤੇ ਜੇ ਇੱਦਾਂ ਦੀ ਸਮੱਸਿਆ ਆਉਂਦੀ ਆ ਤਾਂ ਉਹਨਾਂ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਬੇਸ਼ੱਕ ਉਹਨਾਂ ਨੂੰ ਵਾਪਸ ਹੀ ਕਿਉਂ ਨਾ ਜਾਣਾ ਪਵੇ, ਕਿਉਂਕਿ ਉਸ ਟਾਈਮ ਦਾ ਕੰਪਰੋਮਾਈਜ਼ ਕੀਤਾ ਹੋਇਆ ਉਹਨਾਂ ਲਈ ਸਾਰੀ ਉਮਰ ਦਾ ਬੋਝ ਬਣ
ਜਾਂਦਾ। ਸਹੀ ਗੱਲ,
ਠੀਕ ਆ ਨਹੀਂ, ਜ਼ਿੰਦਗੀ ਇੰਨੀ ਵੀ ਯਾਰ ਔਖੀ ਨਹੀਂ ਹੈਗੀ ਕਿ ਅਸੀਂ ਆਪਣੇ ਉਹ ਸਭ ਤੋਂ ਵੱਡੇ ਫੈਸਲੇ ਨਾਲ ਕੰਪਰੋਮਾਈਜ਼ ਕਰ ਦਈਏ ਜਿਹੜਾ ਸਾਨੂੰ ਸਾਰੀ ਉਮਰ ਸਿਰ 'ਤੇ ਬੋਝ ਬਣ ਕੇ ਰਹੇ। ਅਤੇ ਬਸ ਆਪਾਂ ਇਸ ਵਿਸ਼ੇ ਬਾਰੇ ਜੋ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਵੀ ਗਿਵ ਅਪ ਨਹੀਂ ਕਰਨਾ, ਜੇ ਇੱਕ ਰਸਤਾ ਬੰਦ ਹੁੰਦਾ ਤਾਂ 10 ਹੋਰ ਖੁੱਲ੍ਹਦੇ ਨੇ, ਠੀਕ ਆ ਨਹੀਂ। ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਹੱਲ ਵੀ ਬਹੁਤ ਸਾਰੇ ਹੁੰਦੇ ਨੇ। ਅਤੇ ਦੂਸਰੇ ਜਿਹੜੇ ਲੋਕ ਮਤਲਬ ਕਿ ਕਿਸੇ ਦੀ ਮਜ਼ਬੂਰੀ ਦਾ ਗਲਤ ਫਾਇਦਾ ਉਠਾਉਣਾ ਚਾਹੁੰਦੇ ਨੇ, ਉਹ ਵੀ ਇੱਕ ਵਧੀਆ ਗੱਲ ਨਹੀਂ ਹੈਗੀ, ਕਿਉਂਕਿ ਜੇ ਕੋਈ ਬੱਚਾ ਮਜ਼ਬੂਰ ਆ ਅਤੇ ਅਸੀਂ ਉਹਨੂੰ ਦੂਸਰੇ ਗਲਤ ਪਾਸੇ ਲਿਜਾਣ ਲਈ ਮਜ਼ਬੂਰ ਕਰੀਏ ਅਤੇ ਉਹਦੀ ਆਤਮਾ ਨੂੰ ਜਾਂ ਉਹਨੂੰ ਕਿੰਨਾ ਦੁੱਖ ਲੱਗਦਾ ਹੋਊਗਾ, ਠੀਕ ਆ ਨਹੀਂ। ਕੋਈ ਬੰਦਾ ਆਪਣੀ ਖੁਸ਼ੀ ਨਾਲ ਫੈਸਲਾ ਲੈ ਰਿਹਾ ਇੱਕ ਜੁਦਾ ਗੱਲ ਹੁੰਦੀ ਆ, ਕੋਈ ਮਜ਼ਬੂਰੀ ਨਾਲ ਲੈ ਰਿਹਾ, ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ। ਇਸ ਕਰਕੇ ਜਦੋਂ ਵੀ ਕਿਸੇ ਨੂੰ ਵੇਜਸ ਦੀ ਆਪਾਂ ਪੇ ਕਰਨਾ ਜਾਂ ਕਿਸੇ ਨੂੰ ਅਸੀਂ ਜੌਬ 'ਤੇ ਰੱਖਣਾ ਜਾਂ ਅਸੀਂ ਕਿਸੇ ਨੂੰ ਘਰ ਦੇ ਵਿੱਚ ਖਾਸ ਕਰ ਬੱਚਿਆਂ ਨੂੰ ਅਸੀਂ ਰੱਖਣਾ ਆ, ਤਾਂ ਉੱਥੇ ਇਹ ਗੱਲ ਦਾ ਜ਼ਰੂਰ ਧਿਆਨ ਦੇ ਵੀ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਨਾ ਚੁੱਕਿਆ ਜਾਵੇ।
ਸਹੀ ਗੱਲ ਆ, ਬਿਲਕੁਲ। ਬਾਕੀ ਸਰ ਤੁਹਾਡਾ ਉਹਦੇ ਬਾਰੇ ਕੀ ਕਹਿਣਾ, ਜਿਹੜਾ ਆਪਾਂ ਤੁਹਾਨੂੰ ਪਤਾ ਕਾਫ਼ੀ ਆਪਾਂ ਵੀਡੀਓਜ਼ ਦੇਖੀਆਂ ਨੇ, ਵਾਇਰਲ ਵੀ ਹੋਈਆਂ ਨੇ ਵੀ ਆਪਣੇ ਪੰਜਾਬੀ ਟੈਂਟ ਦੇ ਵਿੱਚ ਰਹਿ ਰਹੇ ਨੇ ਉੱਥੇ ਕੈਨੇਡਾ 'ਚ, ਉਹ ਕੀ ਸਿਚੁਏਸ਼ਨ ਆ?
ਹੋਮਲੈਸ,
ਹੋਮਲੈਸ ਦੀ ਸਮੱਸਿਆਵਾਂ ਮਤਲਬ ਕਿ ਆ ਕੁਛ ਕੁ ਸਾਲਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਆਈਆਂ ਨੇ। ਉਹਦਾ ਵੱਡਾ ਰੀਜ਼ਨ ਇਹ ਆ ਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵੀ ਕੋਵਿਡ ਤੋਂ ਬਾਅਦ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ, ਠੀਕ ਆ ਨਹੀਂ, ਰੈਂਟਸ ਵੱਧ ਗਏ, ਗਰੋਸਰੀ ਦੇ ਰੇਟ ਵੱਧ ਗਏ ਅਤੇ ਜਿਹੜੀ ਜੌਬ ਦੀ ਓਪਰਚੁਨਿਟੀਜ਼ ਸੀ ਘੱਟ ਗਈਆਂ, ਵੇਜਸ ਘੱਟ ਗਏ, ਠੀਕ ਆ ਨਹੀਂ। ਅਤੇ ਦੂਸਰੇ ਨੰਬਰ 'ਤੇ ਇਹ ਆ ਵੀ ਜਦੋਂ ਬੱਚਾ ਉੱਥੇ ਜਾਂਦਾ, ਕਈ ਬੱਚਿਆਂ ਕੋਲ ਬੈਕਅਪ ਪਲਾਨ ਹੁੰਦਾ ਆ, ਘਰੋਂ ਸਪੋਰਟ ਹੁੰਦੀ ਆ, ਠੀਕ ਆ ਨਹੀਂ, ਕਈਆਂ ਕੋਲ ਬਿਲਕੁਲ ਨਹੀਂ ਹੁੰਦੀ। ਬਹੁਤ ਸਾਰੇ ਮੈਂ ਆਪਣੇ ਇੰਡੀਅਨ ਫਰੈਂਡਸ ਨੂੰ ਜਾਣਦਾ ਜਿਨ੍ਹਾਂ ਨੇ ਆਪਣੀ ਬੱਚਿਆਂ ਨੂੰ ਭੇਜਿਆ, ਸਾਰੀ ਦੀ ਸਾਰੀ ਫੀਸ ਪੇ ਕਰਤੀ ਅਤੇ ਨਾਲੇ ਇਹ ਵੀ ਕਿਹਾ ਵੀ ਜੇ ਤੈਨੂੰ ਉੱਥੇ ਰਹਿਣ ਲਈ ਵੀ ਲੋੜ ਹੋਊਗੀ ਖਰਚੇ ਦੀ ਤਾਂ ਤੂੰ ਆਪਣਾ ਸਟੱਡੀ 'ਤੇ ਫੋਕਸ ਕਰਨਾ, ਜਿੰਨਾ ਕੁ ਕੰਮ ਮਿਲਦਾ ਉਨਾ ਕਰਨਾ, ਬਾਕੀ ਤੇਰੀ ਅਸੀਂ ਹੈਲਪ ਕਰਾਂਗੇ।
ਹਾਂਜੀ
ਠੀਕ ਆ ਨਾ। ਹੁਣ ਜਿਹੜੇ ਦੂਸਰੇ ਬੱਚੇ ਨੇ ਜਿਹੜੇ ਸਾਰਾ ਕੁਛ ਹੀ ਕੁਛ ਕਰਜ਼ਾ ਲੈ ਕੇ ਆਏ ਨੇ, ਕੁਛ ਮਤਲਬ ਕਿ ਇਸ ਪ੍ਰਸਥਿਤੀਆਂ ਦੇ ਵਿੱਚ ਆ ਗਏ ਵੀ ਉਹਨਾਂ ਕੋਲ ਹੁਣ ਪਿੱਛੇ $1,000 ਵੀ ਘਰਦਿਆਂ ਨੂੰ ਕਹਿ ਦੇਣ ਤਾਂ ਉਹ ਮੈਨੇਜ ਨਹੀਂ ਕਰ ਸਕਦੇ, ਤਾਂ ਫਿਰ ਉਹ ਵਿਚਾਰਿਆਂ ਕੋਲ ਕੋਈ ਹੱਲ ਨਹੀਂ ਹੁੰਦਾ ਵੀ ਉਹ ਸੋਚਦੇ ਨੇ ਵੀ ਆਪਾਂ ਉਹ ਘਰਦਿਆਂ ਨੂੰ ਨਾ ਤਾਂ ਅਸਲੀਅਤ ਦਾ ਪਤਾ ਲੱਗੇ, ਜਿੱਦਾਂ ਵੀ ਹੋ ਸਕਦਾ ਆਖਿਰ ਤੱਕ ਫੇਸ ਕਰੀਏ, ਕਦੇ ਤਾਂ ਚੰਗੇ ਦਿਨ ਆਉਣਗੇ, ਉਹ ਵੀ ਟੈਂਟ ਦੇ ਵਿੱਚ ਰਹਿ ਰਹੇ ਨੇ। ਦੂਸਰੇ ਉਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦਾ ਵੀਜ਼ਾ ਸਟੇਟਸ ਹੀ ਖਤਮ ਹੋ ਗਿਆ, ਉਹਨਾਂ ਕੋਲ ਹੁਣ ਕੋਈ ਡਾਕੂਮੈਂਟਸ ਨਹੀਂ ਹੈਗਾ ਤਾਂ ਕਿ ਉਹ ਲੀਜ਼ 'ਤੇ ਘਰ ਲੈ ਸਕਣ ਜਾਂ ਮਤਲਬ ਕਿ ਪ੍ਰੋਪਰ ਕਿਸੇ ਦੇ ਨਾਲ ਰਹਿ ਸਕਣ, ਠੀਕ ਆ ਨਹੀਂ, ਇਹ ਵੀ ਇੱਕ ਸਮੱਸਿਆ ਆ ਰਹੀ ਆ।
ਇੱਕ ਥੋੜ੍ਹਾ ਮੈਨੂੰ ਲੱਗਦਾ ਕਿਉਂਕਿ ਕੋਵਿਡ ਤੋਂ ਬਾਅਦ ਸਟੂਡੈਂਟਸ ਬਹੁਤ ਜ਼ਿਆਦਾ ਆਏ ਨੇ ਅਤੇ ਉਹਦੇ ਨਾਲ ਕੀ ਹੋਇਆ, ਉਨੀ ਮੈਨੂੰ ਲੱਗਦਾ ਪ੍ਰੈਪਰੇਸ਼ਨ ਹੈ ਨਹੀਂ ਸੀਗੀ ਕੰਟਰੀ ਦੀ, ਕਿ ਇੰਨੀ ਹਾਊਸਿੰਗ ਹੈ ਨਹੀਂ ਸੀਗੀ, ਰਹਿਣ ਨੂੰ ਹੈ ਨਹੀਂ ਸੀਗਾ, ਇਨਫਰਾਸਟ੍ਰਕਚਰ ਇੰਨਾ ਹੈ ਨਹੀਂ ਸੀਗਾ, ਤੇ ਜਿੰਨੇ ਸਟੂਡੈਂਟ
ਮੈਨੂੰ ਤਾਂ ਲੱਗਦਾ ਕੈਨੇਡਾ ਦੀ ਪ੍ਰੈਪਰੇਸ਼ਨ ਕਦੇ ਵੀ ਨਹੀਂ ਸੀ ਹੈਗੀ
ਨਹੀਂ ਕਦੇ ਵੀ ਨਹੀਂ ਸੀਗੀ ਇਸੇ ਹੀ ਦਬਾਅ ਦੇ ਕਾਰਨ ਇਹ ਫੈਸਲਾ ਲਿਆ ਗਿਆ ਮਤਲਬ ਕਿ ਜਿਹੜਾ ਹੁਣ 30% ਦੀ ਜਿਹੜੀ 35% ਦੀ ਜਿਹੜੀ ਕੈਪ ਲਗਾਈ ਆ ਉਹ ਇਸੇ ਕਰਕੇ ਕਿਉਂਕਿ ਜਿਹੜੇ ਉੱਥੇ ਦੇ ਰਹਿਣ ਵਾਲੇ ਸਾਡੇ ਪੰਜਾਬੀ ਭਾਈ ਨੇ ਜਿਹੜੇ ਪਹਿਲਾਂ ਤੋਂ ਰਹਿ ਰਹੇ ਨੇ ਉਹ ਇਸ ਗੱਲ ਨੂੰ ਮਹਿਸੂਸ ਕਰ ਰਹੇ ਸੀਗੇ ਵੀ ਤੁਸੀਂ ਬੱਚਿਆਂ ਤੋਂ ਫੀਸਾਂ ਵੀ ਲੈ ਰਹੇ ਹੋ ਬੱਚਿਆਂ ਨੂੰ ਬੁਲਾ ਵੀ ਰਹੇ ਹੋ ਨਾ ਉਹਨਾਂ ਲਈ ਉਰੇ ਜੋਬਸ ਨੇ ਨਾ ਰਹਿਣ ਲਈ ਜਗ੍ਹਾ ਆ ਠੀਕ ਆ ਨਹੀਂ ਉਹ ਵਿਚਾਰੇ ਸੜਕਾਂ 'ਤੇ ਰੁੜਦੇ ਪਏ ਨੇ ਵੀ ਤੁਸੀਂ ਇਹਨੂੰ ਪਲਾਨ ਤਾਂ ਕਰੋ ਵੀ ਕਿੰਨੇ ਤੁਹਾਨੂੰ ਬੱਚੇ ਆਉਣਗੇ ਅਤੇ ਉਹਨਾਂ ਨੇ ਰਹਿਣਾ ਕਿੱਥੇ ਆ ਅਤੇ ਉਹਨਾਂ ਨੂੰ ਜੋਬਸ ਕਿੱਥੇ ਕਰਨੀਆਂ ਨੇ
ਹਾਂਜੀ ਹਾਂਜੀ
ਠੀਕ ਆ ਨਹੀਂ
ਇਹ ਤੋਂ ਚੰਗਾ ਉਹਨੂੰ ਨਾ ਕਰ ਦਿਓ ਵੀਜ਼ੇ ਨੂੰ
ਬਿਲਕੁਲ
ਰਿਫਿਊਜ਼ ਕਰ ਦਿਓ ਕਿ ਉਹ ਬੱਚਾ ਆਵੇ ਰੁਲੇ
ਤਾਂ ਹਾਂ ਆਪਣੇ ਘਰੇ ਤਾਂ ਰਹੂਗਾ ਨਾ ਠੀਕ ਆ ਨਹੀਂ ਜੇ ਉਹ ਨਹੀਂ ਮਤਲਬ ਕਿ ਹੈਗਾ ਉਹਨੂੰ ਪਤਾ ਵੀ ਮੈਂ ਇਸ ਪ੍ਰੋਗਰਾਮ 'ਚ ਫਿੱਟ ਨਹੀਂ ਆਉਂਦਾ ਜਾਂ ਮੈਨੂੰ ਉੱਥੇ ਜਾ ਕੇ ਜਿੰਨੇ ਕੁ ਬੱਚੇ ਉਹਨਾਂ ਨੂੰ ਲੋੜ ਸੀਗੀ ਉਹਦੇ ਵਿੱਚ ਮੇਰਾ ਨਹੀਂ ਹੋ ਰਿਹਾ ਤਾਂ ਉਹ ਜਿੱਥੇ ਵੀ ਹੈਗਾ ਆਪਣੇ ਘਰੇ ਤਾਂ ਹੈਗਾ ਨਾ ਹੁਣ ਉੱਥੇ ਜਾ ਕੇ ਉਹ ਜਿਹੜੀ ਆ ਵਿਚਾਰੇ ਟੈਂਟ ਦੇ ਵਿੱਚ ਨੇ ਕਿ ਔਰ ਵੈਦਰ ਦੇਖੋ ਬਹੁਤ ਮਤਲਬ ਕਿ ਫਰਕ ਆ ਆਪਣੇ ਇੰਡੀਆ ਔਰ ਕੈਨੇਡਾ ਦੇ ਵੈਦਰ
ਠੀਕ ਹੈ
ਨਹੀਂ ਅਤੇ ਉੱਥੇ ਰਾਤਾਂ ਦੀਆਂ ਠੰਡੀਆਂ ਸੀਤ ਲਹਿਰ ਹਵਾਵਾਂ ਚੱਲਦੀਆਂ ਨੇ ਉਹਦੇ ਵਿੱਚ ਟੈਂਟ ਦੇ ਵਿੱਚ ਰਹਿਣਾ ਕੋਈ ਆਸਾਨ ਗੱਲ
ਸੌਖਾ ਨਹੀਂ ਹੈ
ਠੀਕ ਹੈ ਨਹੀਂ ਬਹੁਤ ਹੀ ਔਖੀ ਉਹ ਸਟਰਗਲ ਕਰ ਰਹੇ ਨੇ ਬੱਚੇ ਅਤੇ ਉਹ ਉਹਦੇ 'ਚ ਇਹੀ ਆ ਵੀ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੇ ਸਰਕਾਰਾਂ ਨੇ ਇਹਨਾਂ ਲਈ ਕੋਈ ਨਾ ਕੋਈ ਹੱਲ ਲੱਭਣ ਠੀਕ ਆ ਨਹੀਂ ਅਤੇ ਜੋ ਵੀ ਆਪਣਾ ਰਹਿਣ ਸਹਿਣ ਦਾ ਇਹਨਾਂ ਦਾ ਵਸੀਲਾ ਹੋ ਸਕਦਾ
ਬਾਕੀ ਮਹਿੰਗਾਈ ਵੀ ਬਹੁਤ ਵੱਡਾ ਕਾਰਨ ਆ ਮੈਨੂੰ ਲੱਗਦਾ ਫਿਰ ਜਿਵੇਂ ਰੈਂਟ ਵੱਧ ਚੁੱਕੇ ਨੇ ਉਹ ਫਿਰ ਅਫੋਰਡ ਨਹੀਂ ਕਰ ਸਕਦੇ
ਉਹੀ ਮੈਂ ਤੁਹਾਨੂੰ ਦੱਸ ਕੇ
ਜੋਬਾਂ ਓਨੀਆਂ ਹੈ ਨਹੀਂ
ਜੋਬਾਂ ਓਨੀਆਂ
ਫਿਰ ਪਲੱਸ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਐਂਡ ਯੂਜ਼ਰ ਦਾ ਵੀ ਚੱਕਰ ਆ ਜਿਹੜਾ ਬੰਦਾ ਰੈਂਟ 'ਤੇ ਦੇ ਰਿਹਾ ਉਹ ਕਹਿੰਦਾ ਮੇਰਾ ਉਹ ਇੰਟਰਸਟ ਵੱਧ ਗਿਆ
ਜਦੋਂ ਵੀ ਉਹੀ ਆ ਨਾ ਜਦੋਂ ਜਦੋਂ ਵੀ ਕੋਈ ਇਨਫਲੇਸ਼ਨ ਆਉਂਦੀਆਂ ਨੇ ਹੈ ਨਾ ਮਹਿੰਗਾਈ ਆਉਂਦੀ ਆ ਉਹਦਾ ਜਿਹੜਾ ਲਾਸਟ ਇਫੈਕਟ ਆ ਸਭ ਤੋਂ ਨਿਚਲੇ ਵਰਗ 'ਤੇ ਪੈਣਾ ਹੁੰਦਾ ਆ ਠੀਕ ਆ ਨਹੀਂ ਮੰਨ ਲਓ ਕਿ ਮੈਂ ਇਨਵੈਸਟਮੈਂਟ ਪ੍ਰੋਪਰਟੀ ਲਈ ਆ
ਹਾਂਜੀ
ਅਤੇ ਮੈਂ ਘਰ ਰੈਂਟ 'ਤੇ ਦਿੱਤਾ ਹੋਇਆ
ਹਾਂਜੀ
ਬੈਂਕ ਨੇ ਰੇਟ ਆਫ ਇੰਟਰਸਟ ਵਧਾ ਤੇ ਮੇਰੀ ਮੌਰਗੇਜ ਵੱਧ ਗਈ ਅਤੇ ਮੈਂ ਰੈਂਟ ਵਧਾ ਦੇਣਾ ਮੈਂ ਆਪਣੀ ਜੇਬ 'ਚ ਥੋੜ੍ਹਾ ਪੇ ਕਰਨੇ ਨੇ
ਸਹੀ ਗੱਲ
ਠੀਕ ਆ ਨਹੀਂ ਉਹ ਆਖਿਰ ਜਿਹੜਾ ਮਤਲਬ ਕਿ ਉਹ ਆ ਮਹਿੰਗਾਈ ਦੀ ਮਾਰ ਕਿਹਦੇ 'ਤੇ ਪਈ ਜਿਹੜਾ ਆਖਰ ਦੇ ਵਿੱਚ ਕੰਜ਼ਿਊਮਰ ਆ ਜੇ ਚੀਜ਼ਾਂ ਦੇ ਰੇਟ ਵੱਧ ਗਏ ਤੁਸੀਂ ਬਿਜ਼ਨਸ ਕਰਦੇ ਹੋ ਰਾ ਮਟੀਰੀਅਲ ਦਾ ਰੇਟ ਵੱਧ ਗਿਆ ਤੁਸੀਂ ਆਪਣੇ ਪ੍ਰੋਡਕਟ ਦਾ ਰੇਟ ਵਧਾ ਦੇਣਾ ਫਰਕ ਕਿਹਦੇ ਪਿਆ ਜਿਹਨੇ ਖਰੀਦਣਾ ਕਸਟਮਰ 'ਤੇ
ਹਾਂਜੀ
ਠੀਕ ਆ ਨਹੀਂ ਔਰ ਦੂਸਰੇ ਪਾਸੇ ਜਿਹੜੀਆਂ ਜੋਬਸ ਨੇ ਉਹਨਾਂ ਦੇ ਵਿੱਚ ਆਮਦਨ ਔਰ ਇਨਕਮ ਮਤਲਬ ਕਿ ਖਰਚ ਦਾ ਬਹੁਤ ਵੱਡਾ ਗੈਪ ਇਸ ਕਰਕੇ ਆ ਵੀ ਜਿਹੜੀਆਂ ਇਨਕਮਸ ਨੇ ਉਹ ਉਸ ਰਫ਼ਤਾਰ ਨਾਲ ਨਹੀਂ ਵਧੀਆਂ ਜੇ ਕੋਈ $16 'ਤੇ ਕੰਮ ਕਰਦਾ ਸੀ ਉਹ ਵੱਧ ਤੋਂ ਵੱਧ ਇਹ 5-7% ਵਧਾਉਂਦੇ ਨੇ ਜੀ 50 cents ਵਧਾ ਤਿਆ ਵੀਕ ਦਾ $2 ਵੀਕ ਦੇ ਵਧਾ ਤੇ
ਹਾਂਜੀ
ਠੀਕ ਆ ਨਹੀਂ ਹੁਣ ਉਹਦੇ ਨਾਲ ਥੋੜ੍ਹੀ ਗੈਪ ਉਹ ਕੰਪਲੀਟ ਹੋਊਗਾ ਠੀਕ ਆ ਨਹੀਂ ਉਹ ਲੋਕ ਜ਼ਿਆਦਾ ਜਿਹੜੇ ਜੋਬਸ ਕਰਨ ਵਾਲੇ ਨੇ ਖਾਸ ਕਰ ਸਟੂਡੈਂਟ ਤਾਂ ਜੋਬ ਹੀ ਕਰਦੇ ਨੇ ਬਿਜ਼ਨਸ ਤਾਂ ਉਹਨਾਂ ਦੇ ਕੋਈ ਹੈ ਨਹੀਂ
ਹਾਂਜੀ
ਠੀਕ ਆ ਨਹੀਂ ਬਹੁਤ ਸਾਰਾ ਸੈਕਟਰ ਜੋਬਸ ਕਰਨ ਵਾਲਾ 70-80% ਲੋਕ ਜੋਬਸ 'ਤੇ ਹੀ ਡਿਪੈਂਡ ਨੇ ਉਹਨਾਂ ਦੇ ਸੈਲਰੀਆਂ ਓਨੀਆਂ ਨਹੀਂ ਵਧੀਆਂ ਜਿੰਨੀ ਮਹਿੰਗਾਈ ਵਧੀ ਰੈਂਟ ਵਧੇ ਮੋਰਗੇਜ ਵਧੀਆਂ
ਥੈਂਕ ਯੂ ਸੋ ਮਚ ਸਰ ਸੁਣਨ ਵਾਲਿਆਂ ਨੂੰ ਮੈਂ ਇੱਕ ਵਾਰੀ ਫਿਰ ਕਹਿੰਦਾ ਕਿ ਇਸ ਪੋਡਕਾਸਟ ਪਿੱਛੇ ਬਹੁਤ ਜ਼ਿਆਦਾ ਰੀਸਰਚ ਲੱਗੀ ਆ ਅਸੀਂ 1-2 ਮਹੀਨੇ ਤੋਂ ਟਰਾਈ ਕਰ ਰਹੇ ਸੀ ਕਿ ਇਹ ਸਾਰਾ ਮੈਟਰ ਇਕੱਠਾ ਕਰਕੇ ਇਹਨੂੰ ਇੱਕ ਬੈਸਟ ਪੋਡਕਾਸਟ ਬਣਾਇਆ ਜਾਵੇ ਤਾਂ ਕਿ ਜਿਹੜੇ ਪੰਜਾਬ 'ਚ ਬੈਠੀਆਂ ਮਾਵਾਂ ਪੰਜਾਬ 'ਚ ਬੈਠੇ ਜਿਹੜੇ ਪਿਓ ਆ ਜਾਂ ਜਿਹੜੇ ਲੋਕ ਵੀਜ਼ੇ ਦੀ ਲੋਨ ਦੀ ਅਪਲਾਈ ਕਰਨ ਦੀ ਵੇਟ ਕਰ ਰਹੇ ਆ ਉਹ ਵੀ ਸੁਣ ਕੇ ਇਹ ਤੋਂ ਕੁਛ ਸਿੱਖ ਸਕਣ ਅਤੇ ਜਿਹੜੇ ਕੈਨੇਡਾ ਪਹੁੰਚ ਚੁੱਕੇ ਆ ਫਸੇ ਨੇ ਜੋਬਸ ਨਹੀਂ ਹੈਗੀਆਂ ਉਹ ਵੀ ਇਸ ਤੋਂ ਕੁਛ ਸਿੱਖ ਸਕਣ ਸੋ ਇੱਥੇ ਕਾਫੀ ਜ਼ਿਆਦਾ ਰੀਸਰਚ ਕੀਤੀ ਆ ਅਸੀਂ ਕੈਨੇਡਾ ਕਾਫੀ ਲੋਕਾਂ ਨਾਲ ਮੈਨੂੰ ਲੱਗਦਾ 4-5 ਲੋਕਾਂ ਨਾਲ ਜਿਹੜੇ ਕਿ ਕਾਫੀ ਉੱਥੇ ਦੇ ਸਿਚੁਏਸ਼ਨ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਜਾਣਕਾਰੀ ਰੱਖਦੇ ਨੇ ਉਹਨਾਂ ਨਾਲ ਗੱਲ ਕੀਤੀ ਸੋ 1-2 ਮਹੀਨੇ ਲੱਗੇ ਨੇ ਇਸ ਪੋਡਕਾਸਟ ਨੂੰ ਬਣਾਉਣ ਲੱਗਿਆ ਸੋ ਅਸੀਂ ਇੰਨੀ ਮਿਹਨਤ ਲਾਉਂਦੇ ਹਾਂ ਟਰਾਈ ਕਰਿਆ ਕਰੋ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਅਤੇ ਇਸ ਕਰਕੇ ਜਿੰਨਾ ਵੀ ਸ਼ੋਅ ਸਾਡਾ ਲਾਈਕ ਸਬਸਕ੍ਰਾਈਬ ਹੋਊਗਾ ਉਨਾ ਹੀ ਸ਼ੋਅ ਵੱਡਾ ਹੋਊਗਾ ਅਤੇ ਹੌਲੀ ਹੌਲੀ ਉੱਦਾਂ ਗੈਸਟ ਵੀ ਵੱਡੇ ਹੁੰਦੇ ਜਾਣਗੇ ਅਤੇ
ਇੱਕ ਚੀਜ਼
ਬਹੁਤ ਜ਼ਿਆਦਾ ਬੈਟਰ
ਜ਼ਰੂਰ ਕਹਿਣਾ ਚਾਹੂੰਗਾ ਆਪਾਂ ਜਿਨ੍ਹਾਂ ਨਾਲ ਵੀ ਅਸੀਂ ਮੀਟਿੰਗਸ ਕੀਤੀਆਂ ਨੇ ਹੈ ਨਾ ਕਾਫੀ ਟਾਈਮ ਤੋਂ ਜਿਨ੍ਹਾਂ ਕੋਲ ਇਹ ਚੀਜ਼ ਦੀ ਚਲੋ ਇਨਫੋਰਮੇਸ਼ਨ ਆ ਕਾਫੀ ਟਾਈਮ ਦਾ ਉਹਨਾਂ ਐਕਸਪੀਰੀਅੰਸ ਆ ਕੈਨੇਡਾ ਦੇ ਵਿੱਚ ਰਹਿਣ ਦਾ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਅਗਰ ਤੁਸੀਂ ਦੁਬਾਰਾ ਆਪਦੀ ਲਾਈਫ ਸ਼ੁਰੂ ਕਰਨੀ ਹੋਵੇ ਵੀ ਇੰਡੀਆ 'ਚੋਂ ਤੁਸੀਂ ਵਾਪਸ ਕੈਨੇਡਾ ਮਤਲਬ ਜਾਣਾ ਕੀ ਕਰੋਗੇ ਤੁਸੀਂ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਵੀ ਪਹਿਲੇ ਨੰਬਰ 'ਤੇ ਤੁਸੀਂ ਮੈਂ ਸਕਿੱਲ ਜ਼ਰੂਰ ਕੋਈ ਨਾ ਕੋਈ ਸਿੱਖ ਕੇ ਆਊਂਗਾ
ਉਹ ਬਹੁਤ ਜ਼ਰੂਰੀ
ਕਿਉਂਕਿ ਚਾਹੇ ਰਿਸੈਸ਼ਨ ਆ ਜਾਏ ਚਾਹੇ ਮਤਲਬ ਉੱਥੇ ਕੋਈ ਵੀ ਪ੍ਰੋਬਲਮ ਆ ਜਾਏ ਹੈ ਨਾ ਇਕਨੋਮੀ ਸਹੀ ਨਹੀਂ ਚੱਲ ਰਹੀ ਕੋਈ ਵੀ ਪ੍ਰੋਬਲਮ ਆ ਜਾਏ ਜਾਂ ਤੁਸੀਂ ਮਜਬੂਰੀ 'ਚ ਚੱਲੇ ਹੋ ਔਖਾ ਤੁਹਾਨੂੰ ਪਰ ਜੇ ਤੁਹਾਡੇ ਕੋਲ ਸਕਿੱਲ ਹੋਊਗਾ ਉਹਦੀ ਹਮੇਸ਼ਾ ਮੁੱਲ ਪੈ ਹੀ ਜਾਣਾ ਉਹ ਚੀਜ਼ ਦਾ
ਸਕਿੱਲ ਤੋਂ
ਹਾਂਜੀ
ਦੱਸਿਓ ਸਕਿੱਲ ਦਾ ਮਤਲਬ
ਸਕਿੱਲ ਦਾ ਮਤਲਬ ਇੱਦਾਂ ਮਨਪ੍ਰੀਤ ਜੀ ਮੰਨ ਲਓ ਕਿਸੇ ਨੇ ਮਤਲਬ ਸੋਚਿਆ ਮੈਂ ਪਲੱਸ 2 ਤੋਂ ਬਾਅਦ ਬੱਚਾ ਬਾਹਰ ਭੇਜਣਾ ਜਾਂ ਬੱਚੀ ਬਾਹਰ ਭੇਜਣੀ ਆ ਠੀਕ ਆ ਨਹੀਂ ਤਾਂ ਉਹਨਾਂ ਨੂੰ ਚਾਹੀਦਾ ਪਹਿਲੇ ਨੰਬਰ 'ਤੇ ਤਾਂ ਵੀ ਇਹ ਕਰਨ ਜਿਹੜਾ ਬੱਚੇ ਦੇ ਘਰ ਦੇ ਕੰਮ ਨੇ ਠੀਕ ਆ ਨਹੀਂ ਖਾਣਾ ਬਣਾਉਣਾ ਡਰਾਈਵਿੰਗ ਸਿਖਾਉਣਾ ਅਤੇ ਉਹਨਾਂ ਨੂੰ ਸੈਲਫ ਇੰਡੀਪੈਂਡੈਂਟ ਬਣਾਉਣਾ ਇਹ ਮਤਲਬ 11ਵੀਂ ਜਾਂ 10ਵੀਂ ਤੋਂ ਹੀ ਬਾਅਦ ਸ਼ੁਰੂ ਕਰ ਦੇਣ
ਹਾਂਜੀ
ਠੀਕ ਆ ਨਹੀਂ ਫਿਰ ਜੇ ਉਹਦਾ ਮਤਲਬ ਕਿ ਫੋਕਸ ਹੀ ਹੈ ਵੀ ਮੈਂ ਪਲੱਸ ਟੂ ਤੋਂ ਬਾਅਦ ਜਾਣਾ ਆ ਪਲੱਸ ਟੂ ਦੀ ਸਟੱਡੀ ਦੇ ਨਾਲ ਨਾਲ ਛੋਟੀ ਮੋਟੀ ਕੋਈ ਪਾਰਟ ਟਾਈਮ ਸਕਿੱਲ ਸਿੱਖਣਾ ਚਾਹੀਦਾ ਜਿਵੇਂ ਸਪੋਜ਼ ਕਰ ਲਓ ਕਾਰਸ ਦਾ ਫਿਊਲ ਹੀ ਚੇਂਜ ਕਰਨਾ
ਮਕੈਨਿਕ ਇਲੈਕਟ੍ਰੀਕਲ
ਔਰ ਜ਼ਿਆਦਾ ਵੱਡਾ ਮਕੈਨਿਕ ਨਹੀਂ ਬਣਨਾ ਸਿਰਫ ਔਰ ਸਿਰਫ ਫਿਲਟਰ ਚੇਂਜ ਕਰਤਾ ਆਇਲ ਚੇਂਜ ਕਰਤਾ ਇਹ ਇਹੀ ਮਤਲਬ ਕਿ ਬਹੁਤ ਵੱਡੀ ਮਤਲਬ ਇਨਕਮ ਹੈਗੀ ਹੈ ਇਹਨਾਂ ਕੰਟਰੀਜ਼ ਦੇ ਵਿੱਚ ਹੈ ਨਾ ਤੁਸੀਂ ਘਰ ਜਾ ਕੇ ਕਿਸੇ ਦੇ ਵੀ ਕਾਰ ਦੀ ਸਰਵਿਸਿਸ ਕਰ ਦਿਓ ਸਰਵਿਸ 'ਚ ਕੀ ਹੁੰਦਾ ਬਸ ਇੱਕ ਫਿਊਲ ਚੇਂਜ ਕਰਨਾ ਅਤੇ ਇੱਕ ਆਇਲ ਚੇਂਜ ਕਰਨਾ ਜਾਂ ਹੋਰ ਥੋੜ੍ਹਾ ਬਹੁਤਾ ਦੇਖਣਾ ਇੱਥੇ ਤੁਸੀਂ 2-4 ਮਹੀਨੇ ਉੱਥੇ ਕਿਸੇ ਵੀ ਵਰਕਸ਼ਾਪ 'ਚ ਲਾਓਗੇ ਤੁਸੀਂ ਸਿੱਖ ਸਕਦੇ ਹੋ ਇੱਦਾਂ ਹੀ ਸਾਡੀ ਬੱਚੀਆਂ ਨੇ ਜਿਹੜੀਆਂ ਉਹ ਪੜ੍ਹਾਈ ਦੇ ਨਾਲ ਨਾਲ ਬਿਊਟੀ ਪਾਰਲਰ ਦਾ ਸਿੱਖ ਸਕਦੀਆਂ ਨੇ ਠੀਕ ਆ ਨਹੀਂ ਹੋਰ ਜੇ ਕਿਸੇ ਹੋਟਲ ਦੇ ਵਿੱਚ ਜਾਂ ਮੈਨੇਜਮੈਂਟ ਦਾ ਟਰਾਈ ਕਰ ਸਕਦੀਆਂ ਨੇ ਠੀਕ ਆ ਨਹੀਂ ਉਹ ਛੋਟੇ ਛੋਟੇ ਕੰਮ ਜਿਹੜੇ ਜਾ ਕੇ ਉੱਥੇ ਉਹਨਾਂ ਦੀ ਹੈਲਪ ਕਰਨ ਡਰਾਈਵਿੰਗ ਜ਼ਰੂਰ ਸਿੱਖਣੀ ਚਾਹੀਦੀ ਆ ਠੀਕ ਆ ਨਹੀਂ ਅਤੇ ਇਸ ਤਰ੍ਹਾਂ ਥੋੜ੍ਹਾ ਜਿਹਾ ਪ੍ਰਪੇਅਰ ਹੋ ਕੇ ਜੇ ਤੁਸੀਂ ਜਾਓਗੇ ਨਾ ਕੋਈ ਔਖਾ ਨਹੀਂ ਹੈਗਾ ਦੇਖੋ ਅਸੀਂ ਸਾਡੀ ਜਿੰਨੀਆਂ ਵੀ ਸਮੱਸਿਆਵਾਂ 'ਤੇ ਗੱਲ ਕੀਤੀ ਆ ਉਹਦਾ ਮੇਨ ਮਕਸਦ ਇਹ ਆ ਵੀ ਇੱਕ ਪੰਜਾਬੀ ਹੋਣ ਦੇ ਨਾਤੇ ਜਦੋਂ ਸਾਨੂੰ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਸਾਡੇ ਬੱਚੇ ਟੈਂਟ 'ਚ ਨੇ ਜਾਂ ਇਸ ਤਰ੍ਹਾਂ ਦਾ ਬੱਚੀਆਂ ਨਾਲ ਉੱਥੇ ਉਹ ਹੋ ਰਿਹਾ ਹੈ ਨਾ ਬਿਹੇਵ ਹੋ ਰਿਹਾ ਜਾਂ ਉਹਨਾਂ ਨੂੰ ਵੇਜਸ ਪੂਰੀਆਂ ਨਹੀਂ ਮਿਲ ਰਹੀਆਂ ਜਾਂ ਫਿਰ ਉੱਥੇ ਜਾ ਕੇ ਕਈ ਬੱਚੇ ਹਾਰਟ ਅਟੈਕ ਨਾਲ ਮਰ ਰਹੇ ਨੇ ਭਾਵੇਂ ਕਿ ਉਹ ਜਿਹੜੀ ਗਿਣਤੀ ਥੋੜ੍ਹੀ ਆ ਪਰ ਥੋੜ੍ਹੀ ਵੀ ਕਿਉਂ ਹੋਵੇ ਸਾਨੂੰ ਉਸ ਗੱਲ ਦਾ ਦੁੱਖ ਆ
ਫੀਲ ਹੁੰਦਾ
ਇੱਕ ਪੰਜਾਬੀ ਹੋਣ ਦੇ ਨਾਤੇ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਇਸ ਗੱਲੋਂ ਫੀਲ ਹੁੰਦਾ ਵੀ ਨਹੀਂ ਸਾਡੇ ਭੈਣ ਭਰਾ ਸਾਰੇ ਵੱਸਦੇ ਰਹਿਣ ਅਤੇ ਜਿਹੜੀਆਂ ਸਮੱਸਿਆਵਾਂ ਉਹਨਾਂ ਨੇ ਉੱਥੇ ਜਾ ਕੇ ਮਹਿਸੂਸ ਕਰਨੀਆਂ ਪਲੀਜ਼ ਉਹਨਾਂ ਨੂੰ ਪਹਿਲਾਂ ਪ੍ਰਪੇਅਰ ਕਰ ਲਓ ਉਹਨਾਂ ਨੂੰ ਲਿਖ ਲਓ ਸਾਰੀਆਂ ਚੀਜ਼ਾਂ ਨੂੰ ਉੱਥੇ ਇੱਕ ਇੱਕ 'ਤੇ ਕੰਮ ਕਰੋ
ਥੈਂਕ ਯੂ ਸੋ ਮਚ ਸਰ ਐਕਸਪਲੇਨ ਕਰਨ ਲਈ ਸਕਿੱਲ ਦਾ ਤੁਸੀਂ ਐਡ ਕੀਤਾ ਸੋ ਕੁਛ ਨਾ ਕੁਛ ਸਿੱਖ ਕੇ ਜਾਣ ਨਾਲ ਤੁਹਾਡੀ ਲਾਈਫ ਜਿਹੜੀ ਬਹੁਤ ਸੌਖੀ ਹੋ ਜੂਗੀ ਐਂਡ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਇਸ ਪੋਡਕਾਸਟ ਨੂੰ ਜਿੰਨਾ ਵੀ ਜ਼ਿਆਦਾ ਤੁਸੀਂ ਸ਼ੇਅਰ ਕਰ ਸਕਦੇ ਜੇ ਤੁਹਾਨੂੰ ਲੱਗਦਾ ਕੋਈ ਕੈਨੇਡਾ ਦੇ ਵਿੱਚ ਟਰਬਲ ਦੇ ਵਿੱਚ ਆ ਜਾਂ ਉਹਨੂੰ ਇਹ ਪੋਡਕਾਸਟ ਸੁਣਨ ਦੀ ਲੋੜ ਹੈ ਤੁਸੀਂ ਸੁਣ ਕੇ ਦੇਖਿਆ ਤੁਹਾਨੂੰ ਕਿੰਨੀ ਨੌਲੇਜ ਮਿਲੀ ਆ ਸੋ ਓਬਵੀਅਸਲੀ ਜਿਹਨੂੰ ਲੋੜ ਹੈ ਉਹਦੇ ਨਾਲ ਸ਼ੇਅਰ ਕਰੋ ਐਂਡ ਮੈਂ ਧੰਨਵਾਦ ਕਰਦਾ ਜੀਵਨ ਸਰ ਤੁਹਾਡਾ ਤੁਸੀਂ ਇੱਦਾਂ ਦੇ ਜਿਹੜੇ ਡੂੰਘੇ ਵਿਸ਼ੇ ਹੁੰਦੇ ਉਹਨਾਂ 'ਤੇ ਹਮੇਸ਼ਾ ਆਪਣਾ ਪੂਰਾ ਰੀਸਰਚ ਕਰਕੇ ਆਉਂਦੇ ਹੋ ਅਸੀਂ ਤਾਂ ਕਰਦੇ ਹੀ ਕਰਦੇ ਹਾਂ ਤੁਹਾਡੀ ਆਪਣੀ ਰੀਸਰਚ ਬਹੁਤ ਜ਼ਿਆਦਾ ਵਧੀਆ ਹੁੰਦੀ ਸਾਡੇ ਲਈ ਵੀ ਅੱਖਾਂ ਖੋਲ੍ਹਣ ਵਾਲੀ ਹੁੰਦੀ ਹੈ ਸੋ ਥੈਂਕ ਯੂ ਸੋ ਮਚ ਤੁਸੀਂ ਇੱਕ ਵਾਰੀ ਫਿਰ ਇਹੋ ਜਿਹੇ ਇੰਪੋਰਟੈਂਟ ਟੋਪਿਕ 'ਤੇ ਸਾਡੇ ਨਾਲ ਡਿਸਕਸ਼ਨ ਕੀਤੀ ਅਤੇ ਹੋਪਫੁਲੀ ਬਹੁਤ ਜ਼ਿਆਦਾ ਸਟੂਡੈਂਟਸ ਦੀ ਇਸ ਪੋਡਕਾਸਟ ਨਾਲ ਹੈਲਪ ਹੋਊਗੀ
ਨਹੀਂ ਬਾਜੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਤਾਂ ਕਿ ਸਾਡੀ ਕਮਿਊਨਿਟੀ ਨੂੰ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਲਈ ਅਸੀਂ ਵੱਧ ਤੋਂ ਵੱਧ ਕਿੰਨਾ ਕੁ ਯੋਗਦਾਨ ਪਾ ਸਕਦੇ ਹਾਂ ਤੁਹਾਡਾ ਦੋਨਾਂ ਦਾ ਬਹੁਤ
ਧੰਨਵਾਦ ਬਹੁਤ ਬਹੁਤ ਬਾਕੀ ਮੈਨੂੰ ਲੱਗਦਾ ਦੁਨੀਆ ਹੁਣ ਤੁਹਾਨੂੰ ਜੀਵਨ ਸਰ ਦੇ ਹਿਸਾਬ ਨਾਲ ਜਾਣੂਗੀ ਵੀ ਸਰ ਜਿਵੇਂ ਲਾਸਟ ਨੇਮ ਹੁੰਦਾ ਤੁਹਾਡਾ
ਸਹੀ ਗੱਲ ਆ ਕਿਉਂਕਿ ਮੇਰਾ ਤੁਹਾਨੂੰ ਪਤਾ ਹੀ ਹੈ ਕਿੱਤਾ ਇਹ ਰਿਹਾ ਸਕੂਲ ਚਲਾਉਂਦਾ ਰਿਹਾ ਹੈ ਨਾ ਉੱਥੇ ਤੁਸੀਂ ਵੀ ਸਰ ਕਹਿੰਦੇ ਤੁਸੀਂ ਤਾਂ ਮੇਰੇ ਸਟੂਡੈਂਟ ਰਹੇ ਹੋ ਅਤੇ ਫਿਰ ਉਹ ਉੱਦਾਂ ਹੀ ਚੱਲ ਪਿਆ ਨਾਲ ਦੀ ਨਾਲ ਇਹ
ਹਾਂਜੀ ਹਾਂਜੀ
ਬਹੁਤ ਬਹੁਤ ਧੰਨਵਾਦ ਤੁਹਾਡਾ
ਥੈਂਕ ਯੂ ਸਰ ਸੋ ਮਚ
ਧੰਨਵਾਦ
ਜੀ